ਨਾਲ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜ਼ਿੰਦਗੀ ਵਿੱਚ ਇੰਨੀਆਂ ਵੀ ਗਲਤੀਆਂ ਨਾ ਕਰੋ ਜਨਾਬ ਕਿ ਪੈਨਸਲ ਤੋਂ ਪਹਿਲਾਂ ਹੀ ਰਬੜ ਘਸ ਜਾਵੇ ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਅਗਸਤ ਮਹੀਨੇ ਦੇ ਪਹਿਲੇ ਬੁੱਧਵਾਰ ਦੇ ਚੜ੍ਹਦੇ ਸੂਰਜ ਦੀਆਂ ਚਮਕਦੀਆਂ ਕਿਰਨਾਂ ਦੇ ਨਾਲ ਜੀ ਮੈਂ ਤੁਹਾਡੀ ਯਾਦਾਂ ਦੀ ਗੀਤ ਤੇ ਰੂਹ ਦੀ ਮੀਤ ਸੁਖਪ੍ਰੀਤ ਹਾਜ਼ਰੀਆਂ ਲੈ ਕੇ ਪ੍ਰੋਗਰਾਮ ਲਹਿਰਾਂ 3 ਅਗਸਤ 2016 ਸਾਉਣ ਮਹੀਨੇ ਦੀ 19ਵੀਂ ਸਵੇਰ ਜਿਹੜੀ ਹੈ ਜੀ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਹੋਰ ਪੂਰਬੀ ਦੇਸ਼ਾਂ ਦੇ ਵਿੱਚ ਚੜ੍ਹ ਗਈ ਹੈ। ਇਹ ਜਿਹੜਾ ਦਿਨ ਹੈ ਇਹ ਸਵੇਰ ਹੈ ਤੁਹਾਡੇ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਸੁਨੇਹੇ ਹਾਸਿਆਂ ਦੀ ਵਾਛੜ ਤੇ ਪਿਆਰ ਦੀ ਜਿਹੜੀ ਆ ਉਹ ਨਿੱਘੀ ਕੋਸੀ ਧੁੱਪ ਲੈ ਕੇ ਆਵੇ ਜੀ। ਸੋ ਖੁਸ਼ੀਆਂ ਮਾਣਦੇ ਰਹੋ, ਪਿਆਰ ਵੰਡਦੇ ਰਹੋ ਤੇ ਤਰੱਕੀਆਂ ਸਫਲਤਾਵਾਂ ਦੀਆਂ ਪੀਂਘਾਂ ਜਿਹੜੀਆਂ ਉਹ ਤੁਸੀਂ ਅੰਬਰਾਂ ਦੇ ਵਿੱਚ ਉਡਾਉਂਦੇ ਰਹੋ ਤੇ ਅੱਜ ਦੇ ਜਿਹੜਾ ਲਹਿਰਾਂ ਪ੍ਰੋਗਰਾਮ ਆ ਉਹਦੇ ਵਿੱਚ ਤੁਹਾਡੇ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਆ ਜੀ ਮੈਂ ਤੇ ਉਮੀਦ ਕਰਦੀ ਆ ਜੀ ਅੱਜ ਦੀ ਸਵੇਰ ਨੂੰ ਤੁਸੀਂ ਸਾਰੇ ਮਾਣ ਰਹੇ ਹੋਵੋਗੇ ਜਿਸ ਵੀ ਮੌਸਮ ਜਿਸ ਵੀ ਸਮੇਂ ਦੇ ਵਿੱਚ ਬੈਠੇ ਹੋ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਮੈਂ ਸਵਾਗਤ ਕਰਦੀ ਆ ਤੇ ਧੰਨਵਾਦ ਕਰਦੀ ਆ ਸਰਬਜੀਤ ਸਿੰਘ ਹੁਣਾਂ ਦਾ ਜੋ ਪਟਿਆਲੇ ਤੋਂ ਸਵੇਰੇ ਉੱਠ ਕੇ ਮੇਰੀ ਆਵਾਜ਼ ਨੂੰ ਤੁਹਾਡੇ ਸਭ ਤੱਕ ਪਹੁੰਚਾਉਂਦੇ ਨੇ ਜੀ ਤੇ ਨਾਲ ਹੀ ਮੈਂ ਇੱਕ ਮਾਫੀ ਵੀ ਮੰਗਣਾ ਚਾਹੁੰਦੀ ਆ ਕਿ ਪਿਛਲੇ ਬੁੱਧਵਾਰ ਜਿਹੜੀ ਆ ਉਹ ਕੁਝ ਤਕਨੀਕੀ ਖਰਾਬੀ ਹੋਣ ਕਰਕੇ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ ਸੋ ਉਹ ਗੱਲਾਂ ਬਾਤਾਂ ਵਿੱਚ ਰਹਿ ਗਈਆਂ ਸੀ ਸਾਡੀਆਂ ਪਰ ਕੋਈ ਨੀ ਜੀ ਅੱਜ ਅਸੀਂ ਰਲ ਮਿਲ ਬੈਠ ਕੇ ਅੱਜ ਫੇਰ ਗੱਲਾਂ ਕਰਨੀਆਂ ਤੇ ਕੁਝ ਤੁਹਾਡੀਆਂ ਸੁਣਨੀਆਂ ਤੇ ਕੁਝ ਮੈਂ ਆਪਣੀਆਂ ਸੁਣਾਉਣੀਆਂ। ਸੋ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਨਜ਼ਰ ਮਾਰਦਿਆਂ ਸਮੇਂ ਵੱਲ ਝਾਤ ਮਾਰਦਿਆਂ ਵੱਖ ਵੱਖ ਦੇਸ਼ਾਂ ਦੀਆਂ ਘੜੀਆਂ ਇਸ ਵੇਲੇ ਕੀ ਵਕਤ ਦਿਖਾ ਰਹੀਆਂ ਨੇ ਤੇ ਗੱਲ ਕਰਦੇ ਆ ਜੀ ਆਕਲੈਂਡ ਨਿਊਜ਼ੀਲੈਂਡ ਤੋਂ ਜੋ ਸਮੇਂ ਦੇ ਵਿੱਚ ਬਾਕੀ ਸਭ ਦੇਸ਼ਾਂ ਤੋਂ ਅੱਗੇ ਚੱਲ ਰਿਹਾ ਹੈ ਜੀ। ਸਵੇਰ ਦੇ ਜਿਹੜੇ 10:03 ਹੈ ਉਹ ਆਕਲੈਂਡ ਦੇ ਵਿੱਚ ਜਿਹੜੇ ਹੋ ਚੁੱਕੇ ਨੇ। ਆਸਟ੍ਰੇਲੀਆ ਦੇ ਵਿੱਚ ਸਿਡਨੀ, ਬ੍ਰਿਸਬੇਨ ਤੇ ਮੈਲਬਰਨ ਦੇ ਵਿੱਚ ਇਸ ਵੇਲੇ ਜਿਹੜੀਆਂ ਘੜੀਆਂ ਉਹ 8:03 ਦਿਖਾ ਰਹੀਆਂ ਨੇ ਜੀ ਬੁੱਧਵਾਰ ਦੇ ਤੇ ਐਡੀਲੇਡ ਦੇ ਵਿੱਚ ਇਸ ਵੇਲੇ 7:33 ਹੋ ਚੁੱਕੇ ਨੇ ਤੇ ਪਰਥ ਜਿਹੜਾ ਉਹ ਥੋੜਾ ਬਾਕੀ ਇਨ੍ਹਾਂ ਸ਼ਹਿਰਾਂ ਤੋਂ ਪਿੱਛੇ ਚੱਲ ਰਿਹਾ ਜੀ ਸਮੇਂ ਦੇ ਵਿੱਚ। ਇੱਥੇ ਸਵੇਰ ਦੇ 6:03 ਹੋ ਚੁੱਕੇ ਨੇ ਤੇ ਇਹੀ ਸਮਾਂ ਜਿਹੜਾ ਹਾਂਗਕਾਂਗ ਦੇ ਵਿੱਚ ਚੱਲ ਰਿਹਾ ਹੈ। ਉਸ ਤੋਂ ਅੱਗੇ ਵਧਦੇ ਹਾਂ ਜੀ ਗੱਲ ਕਰਦੇ ਹਾਂ ਆਪਣੇ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਇਸ ਵੇਲੇ ਅਜੇ ਅੰਮ੍ਰਿਤ ਵੇਲਾ ਜਿਹੜਾ ਉਹੀ ਚੱਲ ਰਿਹਾ ਹੈ ਜੀ। 3:33 ਪੰਜਾਬ ਦੇ ਵਿੱਚ ਹੋ ਚੁੱਕੇ ਨੇ ਜੀ। ਸੋ ਉਸ ਤੋਂ ਬਾਅਦ ਯੂਰਪ ਦੀ ਗੱਲ ਕਰੀਏ ਤੇ ਯੂਰਪ ਦੇ ਕਾਫੀ ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਅੱਧੀ ਰਾਤ ਚੱਲ ਰਹੀ ਹੈ ਜੀ। 12:04 ਹੋਏ ਨੇ, ਜਿਹੜੀ ਤਾਰੀਖ ਆ ਉਹ ਬਦਲ ਚੁੱਕੀ ਹੈ, ਦਿਨ ਬੁੱਧਵਾਰ ਹੋ ਚੁੱਕਾ ਹੈ ਤੇ ਪਰ ਜਿਹੜਾ ਯੂਰਪ ਸਾਰਾ ਉਹ ਤਾਰਿਆਂ ਦੇ ਨਾਲ ਹੀ ਬਾਤਾਂ ਪਾ ਰਿਹਾ ਇਸ ਵੇਲੇ। ਤੇ ਇੰਗਲੈਂਡ ਦੇ ਵਿੱਚ ਇਸ ਵੇਲੇ ਜਿਹੜੀ ਤਾਰੀਖ ਹੈ ਜੀ ਉਹ 2 ਅਗਸਤ ਹੈ ਤੇ ਸਮਾਂ ਜਿਹੜਾ ਆ ਉਹ 11:04 ਰਾਤ ਦੇ ਹੋ ਚੁੱਕੇ ਨੇ। ਤੇ ਉਸ ਤੋਂ ਬਾਅਦ ਵਿਨੀਪੈਗ ਦੀ ਗੱਲ ਕਰਦੇ ਆ ਜੀ ਕੈਨੇਡਾ ਦੀ, ਜਿੱਥੋਂ ਸਾਡੇ ਨਾਲ ਬੜੇ ਪਿਆਰੇ ਪਿਆਰੇ ਲਿਸਨਰ ਸਾਡੇ ਨਾਲ ਜੁੜਦੇ ਨੇ। ਸੋ ਸ਼ਾਮ ਦਾ ਆਨੰਦ ਮਾਣ ਰਹੇ ਨੇ ਜੀ ਵਿਨੀਪੈਗ ਦੇ ਸਰੋਤੇ। ਇਸ ਵੇਲੇ ਸਮਾਂ ਜਿਹੜਾ ਹੋਇਆ ਹੈ 5:04 ਤੇ ਤਾਰੀਖ 2 ਅਗਸਤ ਤੇ ਦਿਨ ਉੱਥੇ ਜੀ ਮੰਗਲਵਾਰ ਚੱਲ ਰਿਹਾ ਹੈ। ਸੋ ਇਹ ਸੀ ਜੀ ਕੁਝ ਕੁ ਦੇਸ਼ਾਂ ਦਾ, ਕੁਝ ਸ਼ਹਿਰਾਂ ਦਾ ਜਿਹੜਾ ਸਮਾਂ ਜਿਹਦੇ ਬਾਰੇ ਮੈਂ ਤੁਹਾਨੂੰ ਥੋੜਾ ਦੱਸਿਆ। ਸੋ ਬਾਕੀ ਤੁਸੀਂ ਆਪਣੀਆਂ ਆਪਣੀਆਂ ਘੜੀਆਂ ਦੇਖ ਲਓ ਕੀ ਸਮਾਂ ਚੱਲ ਰਿਹਾ। ਸਮਾਂ ਕੋਈ ਵੀ ਚੱਲ ਰਿਹਾ ਹੋਵੇ ਜੀ, ਸਾਂਝ ਜਿਹੜੀ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਪਾਈ ਰੱਖਣੀ ਹੈ ਤੇ ਆਪਣੇ ਜਿਹੜੇ ਵਿਚਾਰ ਨੇ ਆਪਣੀਆਂ ਗੱਲਾਂ ਬਾਤਾਂ ਉਹ ਵੀ ਸਾਡੇ ਨਾਲ ਸਾਂਝੀਆਂ ਕਰਨੀਆਂ। ਇਹ ਗੱਲਾਂ ਬਾਤਾਂ ਦਾ ਜਿਹੜਾ ਜਲਸਾ ਉਹ ਅਸੀਂ ਅੱਜ ਲਹਿਰਾ ਪ੍ਰੋਗਰਾਮ ਦੇ ਵਿੱਚ ਲਗਾਉਣਾ ਹੈ ਤੇ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਕਿ ਸਤਿੰਦਰ ਸਰਤਾਜ ਨੇ ਕਿਹੜੇ ਜਲਸੇ ਲਗਾਏ ਹੋਏ ਆ। ਸੁਣਦੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।
ਚਾਂਦਣੀ ਨੇ ਪੁੰਨਿਆਂ ਤੇ ਜਲਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ। ਚਾਂਦਣੀ ਨੇ ਪੁੰਨਿਆਂ ਤੇ ਜਲਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁੱਖ मेहमान सी रिश्माने और रिश्माने दूधिया जे पाई सी पोशाक मारी तारिया नू हाथ हो रही जहान सी रिश्माने दूधिया जे पाई सी पोशाक मारी तारिया नू
होवे
ਤੁਸੀਂ ਸੁਣ ਰਹੇ ਸੀ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਜਲਸਾ। ਉਮੀਦ ਹੈ ਜੀ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤਾ ਹੋਏਗਾ। ਬੜੇ ਹੀ ਪਿਆਰੇ ਗੀਤ ਹੁੰਦੇ ਨੇ ਜੀ ਸਤਿੰਦਰ ਸਰਤਾਜ ਦੇ, ਤੇ ਸਤਿੰਦਰ ਸਰਤਾਜ ਜਿਹੜਾ ਉਹ ਬਸ ਇਸ ਮਹੀਨੇ ਅਗਸਤ ਦੇ ਮਹੀਨੇ ਦੇ ਵਿੱਚ ਆਸਟ੍ਰੇਲੀਆ ਵੀ ਆ ਰਹੇ ਨੇ ਜੀ। ਸੋ ਆਸਟ੍ਰੇਲੀਆ ਦੇ ਜਿਹੜੇ ਸਰੋਤੇ ਆ, ਅਸੀਂ ਆਨੰਦ ਮਾਨਣਾ ਉਹਨਾਂ ਦੀ ਗਾਇਕੀ ਦਾ। ਸੋ ਲਾਈਵ ਸੁਣਨ ਦਾ ਮੌਕਾ ਮਿਲੇਗਾ ਉਹਨਾਂ ਨੂੰ ਜੀ। ਸੋ ਵਧਦੇ ਹਾਂ ਜੀ ਅੱਗੇ ਆਪਣੇ ਪ੍ਰੋਗਰਾਮ ਦੇ ਵੱਲ, ਤੇ ਪ੍ਰੋਗਰਾਮ ਦੇ ਵਿੱਚ ਅਸੀਂ ਹੁਣ ਜਿਹੜੇ ਆਉਣ ਵਾਲੇ 2 ਘੰਟੇ ਹੈਗੇ ਉਹਦੇ ਵਿੱਚ ਲਹਿਰਾਂ ਲਾਉਣੀਆਂ ਹੈ ਪ੍ਰੋਗਰਾਮ ਦੇ ਵਿੱਚ, ਤੇ ਇਹ ਲਹਿਰਾਂ ਤੇ ਤਾਂ ਹੀ ਸੰਭਵ ਹੋਣਗੀਆਂ ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਾਮਿਲ ਹੋਵੋਗੇ। ਆ ਮਿਲ ਕੇ ਕਰੀਏ 2 ਗੱਲਾਂ, ਕੁਝ ਮੈਂ ਕਹਾਂ ਕੁਝ ਤੂੰ ਕਹੇ। ਆ ਮਿਲ ਕੇ ਕਰੀਏ 2 ਗੱਲਾਂ, ਕੁਝ ਮੈਂ ਕਹਾਂ ਕੁਝ ਤੂੰ ਕਹੇ। ਤੂੰ ਬੋਲੇ ਤੇ ਮੈਂ ਸੁਣਾ, ਮੈਂ ਕਹਾਂ ਤਾਂ ਹੁੰਗਾਰਾ ਤੂੰ ਭਰੇ। ਬਿਲਕੁਲ ਜੀ, ਤੁਸੀਂ ਵੀ ਸੁਣਾਉਣੀਆਂ ਤੇ ਗੱਲਾਂ ਮੈਂ ਸੁਣਨੀਆਂ, ਤੇ ਜਦੋਂ ਮੈਂ ਕਰਨੀਆਂ ਤੇ ਹੁੰਗਾਰੇ ਤੁਹਾਨੂੰ ਭਰਨੇ ਪੈਣੇ ਆ, ਕਿਉਂਕਿ ਲਹਿਰਾਂ ਦਾ ਇਹੀ ਅਸੂਲ ਹੈ ਜੀ ਪ੍ਰੋਗਰਾਮ ਦਾ। ਸੋ ਤੁਹਾਡੀਆਂ ਜਿਹੜੇ ਵਿਚਾਰ, ਤੁਹਾਡੀਆਂ ਕੋਈ ਵੀ ਖਬਰ ਸਾਂਝੀ ਤੁਸੀਂ ਕਰਨੀ ਚਾਹੁੰਦੇ ਹੋਵੋ ਉਹਦਾ ਮੈਂ ਉਡੀਕ ਕਰ ਰਹੀ ਹਾਂ, ਤੁਹਾਡੇ ਸੁੱਖ ਸੁਨੇਹਾਂ ਦੀ ਉਡੀਕ ਕਰ ਰਹੀ ਹਾਂ ਜੀ ਬੈਠੀ। ਤੇ ਆਪਣੇ ਜਿਹੜੇ ਕੋਈ ਵੀ ਵਿਚਾਰ ਜਾਂ ਕੋਈ ਖਬਰ ਸਾਰ ਭੇਜਣ ਦੇ ਲਈ ਪਤਾ ਜਿਹੜਾ ਮੈਂ ਤੁਹਾਨੂੰ ਦੱਸ ਦਿੰਨੀ ਆ, ਈਮੇਲ ਦੇ ਰਾਹੀਂ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ request@harmanradio.com ਤੇ, ਅਤੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ, ਬੜਾ ਆਸਾਨ ਜਿਹਾ ਜ਼ਰੀਆ ਹੈ ਜੀ, ਆਪਣਾ ਕੋਈ ਵੀ ਵਿਚਾਰ, ਕੋਈ ਖਬਰ, ਕੋਈ ਫੋਟੋ ਮੈਸੇਜ ਜਾਂ ਵੋਇਸ ਮੈਸੇਜ ਤੁਸੀਂ ਟੈਲੀਗ੍ਰਾਮ ਰਾਹੀਂ ਸਾਨੂੰ ਭੇਜ ਸਕਦੇ ਹੋ @harmanradio ਤੇ ਸਰਚ ਕਰਕੇ ਤੁਸੀਂ ਆਪਣਾ ਕੋਈ ਵਿਚਾਰ ਜਾਂ ਯਾਦ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਜੀ ਆਪਣਾ ਪਰਿਵਾਰ ਹੈ ਹਰਮਨ ਪਰਿਵਾਰ ਸਾਡਾ। ਸੋ ਆਪ ਸਭ ਨਾਲ ਗੱਲਾਂ ਬਾਤਾਂ ਕਰਦੇ ਏਦਾਂ ਹੀ ਲੱਗਦਾ ਕਿ ਆਪਣੇ ਘਰ ਦੇ ਇੱਕ ਵਿਹੜੇ ਦੇ ਵਿੱਚ ਬੈਠੀ ਬਸ ਗੱਲਾਂ ਬਾਤਾਂ ਕਰ ਰਹੀ ਹਾਂ ਸਾਰਿਆਂ ਦੇ ਨਾਲ। ਸੋ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਬੈਠੇ ਹੋ, ਕਿਸੇ ਵੀ ਸਮੇਂ ਜਾਂ ਰੁੱਤ ਨੂੰ ਮਾਣ ਰਹੇ ਹੋ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਤੇ ਨਾਲ ਹੀ ਜੀ ਮੈਂ ਸਵਾਗਤ ਕਰਦੀ ਹਾਂ ਸੁਰਿੰਦਰ ਕੌਰ ਹੁਣਾਂ ਦਾ, ਹਰਮੀਤ ਸਿੰਘ ਚੰਨਾ ਮੈਲਬਨ ਤੋਂ ਤੇ ਰਾਜੀ ਪੰਗੂ ਸਿੰਗਾਪੁਰ ਤੋਂ, ਜਿਨ੍ਹਾਂ ਨੇ ਆਪਣੀ ਜਿਹੜੀ ਸ਼ਮੂਲੀਅਤ ਉਹ ਕਰ ਲਈ ਹੈ, ਰਾਬਤਾ ਸਾਡੇ ਨਾਲ ਕਾਇਮ ਕਰ ਲਿਆ। ਸੋ ਜੀ ਉਹਨਾਂ ਦੇ ਮੈਸੇਜ ਪੜ੍ਹਦੀ ਹਾਂ ਮੈਂ ਪਹਿਲਾਂ। ਸੁਰਿੰਦਰ ਕੌਰ ਹੁਣਾਂ ਨੇ ਜੀ ਹਰਮਨ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਵੀ ਅੱਜ ਤੀਆਂ ਦਾ ਮਹੀਨਾ ਚੱਲ ਰਿਹਾ ਹੈ ਤੇ ਸਾਰੇ ਤੁਸੀਂ ਇਸ ਮਹੀਨੇ ਨੂੰ ਮਾਣ ਰਹੇ ਹੋਵੋਗੇ। ਬਿਲਕੁਲ ਜੀ ਮਾਣ ਰਹੇ ਹਾਂ ਤੀਆਂ ਦੇ ਮਹੀਨੇ ਨੂੰ। ਸਾਡੇ ਐਡੀਲੇਟ ਚ ਤੇ ਤੀਆਂ ਦਾ ਮੇਲਾ ਹੋ ਗਿਆ ਜੀ ਪਿਛਲੇ ਹਫਤੇ, ਵਧੀਆ ਰੰਗ ਬੱਜਾ। ਤੇ ਇਹਨਾਂ ਨੇ ਕਿਹਾ ਜੀ ਕਿ ਮੈਂ ਤੀਆਂ ਤੇ ਇੱਕ ਪੋਇਮ ਭੇਜ ਰਹੀ ਹਾਂ, ਤੇ ਪਰ ਜਿਹੜੀ ਪੋਇਮ ਹੈ ਉਹ ਮੈਨੂੰ ਅਜੇ ਤੱਕ ਪਹੁੰਚੀ ਨਹੀਂ ਸੁਰਿੰਦਰ ਜੀ। ਸੋ ਮੈਂ ਉਡੀਕ ਕਰ ਰਹੀ ਹਾਂ ਤੁਹਾਡੀ ਪੋਇਮ ਦੀ। ਸੋ ਤੁਸੀਂ ਜਿਹੜੀ ਕਵਿਤਾ ਲਿਖੀ ਹੋਈ ਹੈ ਮੈਨੂੰ ਜ਼ਰੂਰ ਭੇਜੋ ਤੀਆਂ ਦੇ ਸੰਬੰਧਿਤ, ਤੇ ਮੈਂ ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੀ। ਹਰਮੀਤ ਸਿੰਘ ਚੰਨਾ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਤੇ ਨਾਲ ਹੀ ਇਹਨਾਂ ਨੇ ਇੱਕ ਵਿਚਾਰ ਜਿਹੜਾ ਉਹ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਕਿ ਬਹੁਤ ਲੋਕ ਸ਼ਿਕਾਇਤ ਕਰਦੇ ਨੇ ਕਿ ਔਖੇ ਵੇਲੇ ਕੋਈ ਕੰਮ ਨਹੀਂ ਆਉਂਦਾ। ਕਦੇ ਆਪਣੇ ਆਪ ਨੂੰ ਵੀ ਪੁੱਛਿਓ ਤੁਸੀਂ ਕਿੰਨਿਆਂ ਦੇ ਕੰਮ ਆਏ। ਬਿਲਕੁਲ ਸਹੀ ਗੱਲ ਕਿਹਾ ਜੀ ਕਿ ਆਪਣੇ ਕਹਿੰਦੇ ਹੁੰਦੇ ਆ ਨਾ ਕਿ ਮੰਜੇ ਥੱਲੇ ਸੋਟਾ ਨਹੀਂ ਮਾਰਦੇ, ਅਸੀਂ ਦੂਸਰਿਆਂ ਦੇ ਮਾਰਦੇ ਰਹਿੰਦੇ ਆ। ਸੋ ਆਪ ਕੀ ਹੈਗੇ ਆ, ਆਪਣੇ ਆਪ ਨੂੰ ਵੀ ਖੰਗਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਦੂਜਿਆਂ ਵੱਲ ਉਂਗਲੀ ਕਰਨ ਤੋਂ ਪਹਿਲਾਂ ਆਪਣੇ ਵੱਲ ਦੇਖੀਏ ਕਿ ਅਸੀਂ ਕੀ ਹਾਂ, ਕਿ ਅਸੀਂ ਕਿਸੇ ਦੇ ਔਖੇ ਵੇਲੇ ਕਿੰਨਾ ਕੁ ਸਾਥ ਬਣ ਉਹਦੇ ਨਾਲ ਖੜੇ ਹੁੰਨੇ ਆ। ਸੋ ਬਹੁਤ ਵਧੀਆ ਵਿਚਾਰ ਹਰਮੀਤ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਤੇ ਪਿਆਰਾ ਜਿਹਾ ਜਿਹੜਾ ਵਿਚਾਰ ਸਾਡੇ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਰਾਜੀ ਪੰਗੂ ਸਿੰਗਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਤੇ ਕੀ ਹਾਲ ਹੈ ਸਾਰਿਆਂ ਦੇ। ਕਹਿੰਦੇ ਕਿ ਅਸੀਂ ਤਾਂ ਜੀ ਬਰਸਾਤ ਦਾ ਆਨੰਦ ਮਾਣ ਰਹੇ ਆ, ਤੇ ਅੱਜ ਇਨ੍ਹਾਂ ਨੇ ਕਹਿੰਦੇ ਕਿ ਕੁਲਦੀਪ ਮਾਨਕ ਸਾਹਿਬ ਦਾ ਤੇਰੇ ਟਿੱਲੇ ਤੋਂ ਗੀਤ ਸੁਣਾ ਦਿਓ। ਬਿਲਕੁਲ ਜੀ ਜ਼ਰੂਰ ਸੁਣਾਵਾਂਗੇ, ਬੜਾ ਪਿਆਰਾ ਗੀਤ ਹੈ ਕੁਲਦੀਪ ਮਾਨਕ ਹੁਣਾਂ ਦਾ ਇਹ ਗੀਤ ਜਿਹੜਾ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅੱਗੇ ਰਾਜੀਵ ਪੰਗੂ ਜੀ ਜ਼ਰੂਰ ਸੁਣਾਵਾਂਗੇ। ਸੋ ਤੁਸੀਂ ਅੱਜ ਦੱਸਿਆ ਕਿ ਤੁਸੀਂ ਅੱਜ ਬਰਸਾਤ ਦਾ ਜਿਹੜਾ ਆਨੰਦ ਆ ਉਹ ਮਾਣ ਰਹੇ ਹੋ। ਬਿਲਕੁਲ ਜੀ ਬਰਸਾਤ ਚੱਲ ਰਹੀ ਹੈ, ਸਾਉਣ ਭਾਦੋ ਦੇ ਮਹੀਨੇ ਆ ਜਿਹੜੇ ਆ ਉਹਨਾਂ ਦੇ ਵਿੱਚ ਬਰਸਾਤ ਬਣਦੀ ਵੀ ਹੈ ਜੀ। ਸੋ ਪੰਜਾਬ ਵਿੱਚ ਤੇ ਦੇਖੋ ਮਾਣਨੀ ਹੁੰਦੀ ਹੈ, ਜਾਂ ਤੁਸੀਂ ਸਿੰਗਾਪੁਰ ਬੈਠੇ ਮਾਣ ਰਹੇ ਹੋ, ਅਸੀਂ ਆਸਟ੍ਰੇਲੀਆ ਬੈਠੇ ਵੀ ਜਿਹੜੀ ਬਰਸਾਤ ਨੂੰ ਮਾਣ ਰਹੇ ਹਾਂ। ਇਹ ਗੱਲ ਵੱਖਰੀ ਹੈ ਕਿ ਸਾਡੀ ਜਿਹੜੀ ਬਰਸਾਤ ਹੈ ਉਹ ਸਰਦੀਆਂ ਦੇ ਵਿੱਚ ਲੱਗਦੀ ਹੈ, ਇਹ ਥੋੜਾ ਔਖਾ ਲੱਗਦਾ ਹੈ, ਪਰ ਚਲੋ ਜੀ ਰੱਬ ਦੇ ਰੰਗ ਨੇ ਤੇ ਕੁਦਰਤ ਹੈ ਜੀ। ਸਹੀ ਗੱਲ ਹੈ, ਕਹਿੰਦੇ ਕਿ ਸੂਰਜ ਇੱਕੋ ਰੁੱਤ ਅਨੇਕ, ਤੇ ਵੇਖੋ ਜੀ ਇੱਕ ਹੀ ਸੂਰਜ ਦੇ ਨਾਲ ਵੱਖ ਵੱਖ ਰੁੱਤਾਂ ਤੇ ਸਮੇਂ ਜਿਹੜੇ ਆ ਉਹ ਬੱਝੇ ਹੋਏ ਹੁੰਦੇ ਆ। ਇੱਕ ਹੀ ਧਰਤੀ ਦੇ ਇਸ ਵਕਤ ਕਿਤੇ ਸੂਰਜ ਚੜ ਰਿਹਾ ਹੈ, ਕਿਤੇ ਡੁੱਬ ਰਿਹਾ ਹੈ, ਕਿਤੇ ਚਾਨਣ ਪਸਰਿਆ ਹੋਇਆ ਹੈ ਤੇ ਕਿਤੇ ਘੁੱਪ ਹਨੇਰਾ ਹੈ, ਕਿਧਰੇ ਬਸੰਤ ਹੈ ਤੇ ਕਿਧਰੇ ਪਤਝੜ। ਪਰ ਹਾਂ ਜੀ, ਕੁਦਰਤ ਇੱਕ ਗੱਲ ਜ਼ਰੂਰ ਸਪਸ਼ਟ ਕਰ ਦਿੰਦੀ ਹੈ ਕਿ ਜਿਹੜਾ ਪਰਿਵਰਤਨ ਹੈ ਜੀ ਉਹ ਨਿਰੰਤਰ ਹੁੰਦਾ ਰਹਿੰਦਾ ਹੈ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਰਾਤ ਤੋਂ ਬਾਅਦ ਦਿਨ ਤੇ ਸਰਦੀ ਤੋਂ ਬਾਅਦ ਗਰਮੀ ਤੇ ਪਤਝੜ ਤੋਂ ਬਾਅਦ ਫਿਰ ਬਸੰਤ ਦੇ ਜਿਹੜੇ ਆਉਣ ਨੂੰ ਕੋਈ ਨਹੀਂ ਰੋਕ ਸਕਦਾ ਤੇ ਚੜੇ ਹੋਏ ਪੱਤਿਆਂ ਦੀ ਥਾਂ ਜਿਹੜੀਆਂ ਨਵੀਆਂ ਕਰੂੰਬਲਾਂ ਉਹ ਫੁੱਟਣੀਆਂ ਲਾਜ਼ਮੀ ਨੇ। ਸੋ ਅੱਜ ਅਸੀਂ ਬਰਸਾਤ ਦਾ ਮੌਸਮ ਮਾਣ ਰਹੇ ਹਾਂ ਤੇ ਜੇ ਹੋਰ ਮਹੀਨੇ ਨੂੰ ਸਾਡੇ ਆਸਟ੍ਰੇਲੀਆ ਚ ਬਸੰਤ ਆ ਜਾਣੀ ਹੈ। ਸੋ ਕੁਦਰਤ ਦੇ ਰੰਗ ਨੇ ਜੀ, ਇਹਨਾਂ ਨੂੰ ਮਾਣਦੇ ਰਹੋ, ਖੁਸ਼ ਰਹੋ ਤੇ ਖੁਸ਼ੀਆਂ ਜਿਹੜੀਆਂ ਵੰਡਦੇ ਰਹੋ। ਤੇ ਇੱਕ ਗੀਤ ਜਿਹੜਾ ਹੁਣ ਮੈਂ ਤੁਹਾਨੂੰ ਆਪਣੀ ਪਸੰਦ ਦਾ ਜਿਹੜਾ ਸੁਣਾਉਣ ਜਾ ਰਹੀ ਹਾਂ ਉਹ ਤੁਸੀਂ ਸੁਣਨਾ ਤੇ ਮੈਨੂੰ ਦੱਸਣਾ ਕਿ ਇਹ ਕਿਹੜੀ ਫਿਲਮ ਦਾ ਗੀਤ ਹੈਗਾ ਜੀ। ਤੇ ਜੇ ਬੁੱਝ ਸਕਦੇ ਹੋ ਤਾਂ ਬੁੱਝ ਕੇ ਜ਼ਰੂਰ ਦੱਸੋ, ਨਹੀਂ ਤੇ ਜੀ ਮੈਂ ਦੱਸ ਦੇਵਾਂਗੀ। ਫਿਰ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ।
लिखे जो खत तुझे वो तेरी याद में हजारों रंग के नजारे बन गए। लिखे जो खत तुझे वो तेरी याद में हजारों रंग के नजारे बन गए। सवेरा जब हुआ बन गए, जो रात आई तो सितारे बन गए। लिखे जो खत तुझे
ਲਿਖੇ ਜੋ ਖਤ ਤੁਝੇ
ਜੀ ਤੁਸੀਂ ਸੁਣ ਰਹੇ ਸੀ ਜੀ ਕਿਹੜੀ ਮੂਵੀ ਦਾ ਗੀਤ ਸੁਣ ਰਹੇ ਸੀਗੇ? ਇਹ ਮੈਨੂੰ ਅਜੇ ਤੱਕ ਤੁਸੀਂ ਕਿਸੇ ਨੇ ਨਹੀਂ ਦੱਸਿਆ ਜੀ, ਪਰ ਸਵਰਨ ਸਿੰਘ ਹੁਣਾਂ ਨੇ ਜੀ ਮੈਸੇਜ ਆਇਆ ਇਹਨਾਂ ਦਾ, ਸੋਰੀ ਸਰਵਣ ਸਿੰਘ ਹੁਣਾਂ ਦਾ ਮੈਸੇਜ ਜਿਹੜਾ ਉਹ ਆਇਆ ਤੇ ਉਹਨਾਂ ਨੇ ਦੱਸਿਆ ਕਿ ਜੀ ਪਹਿਲਾਂ ਤੇ ਗੁੱਡ ਮਾਰਨਿੰਗ ਬੁਲਾਈ ਹੈ ਤੇ ਕਹਿੰਦੇ ਕਿ ਜੀ ਇਹ ਜਿਹੜਾ ਗੀਤ ਹੈ ਇਹ ਹਿੰਦੀ ਮੂਵੀ ਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸਰਵਨ ਸਿੰਘ ਜੀ ਸਾਨੂੰ ਇਹ ਦੱਸਣ ਲਈ ਕਿ ਗੀਤ ਜਿਹੜਾ ਉਹ ਹਿੰਦੀ ਮੂਵੀ ਦਾ ਤੇ ਪਰ ਮੂਵੀ ਦਾ ਜਿਹੜਾ ਨਾਮ ਹੈ ਚਲੋ ਉਹ ਮੈਂ ਦੱਸ ਦਿੰਦੀ ਹਾਂ। ਕੰਨਿਆਦਾਨ ਮੂਵੀ ਦਾ ਗੀਤ ਸੀ ਜਿਹੜਾ ਪਿਕਚਰਾਈਜ਼ ਕੀਤਾ ਗਿਆ ਸੀ ਸ਼ਸ਼ੀ ਕਪੂਰ ਤੇ ਆਸ਼ਾ ਪਾਰਿਕ ਤੇ 1969 ਦੇ ਵਿੱਚ ਇਹ ਮੂਵੀ ਆਈ ਸੀ। ਬੜਾ ਪਿਆਰਾ ਜਿਹਾ ਗੀਤ ਹੈ ਜੀ, ਲਿਖੇ ਜੋ ਖਤ ਤੁਝੇ ਵੋ ਤੇਰੀ ਯਾਦ ਮੇ। ਸੋ ਤੁਹਾਡੇ ਜਿਹੜੇ ਭੇਜੇ ਸੁਨੇਹੇ ਹੈ ਜੀ ਉਹ ਵੀ ਮੈਂ ਫੁੱਲ ਤਾਰਿਆਂ ਦੇ ਬਰਾਬਰ ਹੁੰਦੇ ਆ ਮੇਰੇ ਲਈ, ਉਹਨਾਂ ਨੂੰ ਮੈਂ ਏਦਾਂ ਹੀ ਸੰਭਾਲ ਕੇ ਰੱਖਦੀ ਹਾਂ। ਸੋ ਜਦੋਂ ਕਿਤੇ ਕੁਝ ਗਲਤੀ ਹੋ ਜਾਂਦੀ ਹੈ, ਕੋਈ ਮੈਸੇਜ ਨਹੀਂ ਪੜਿਆ ਜਾਂਦਾ ਤੇ ਫੇਰ ਉਹਦੇ ਜਿਹੜੇ ਲਿਸਨਰਸ ਆ ਮੈਨੂੰ ਯਾਦ ਵੀ ਦਵਾ ਦਿੰਦੇ ਆ, ਤੇ ਇਹ ਯਾਦ ਮੈਨੂੰ ਹਰਮੀਤ ਸਿੰਘ ਚੰਨਾ ਹੁਣਾਂ ਨੇ ਦਵਾਈ ਜੀ। ਇਹਨਾਂ ਦਾ ਜਿਹੜਾ ਵਿਚਾਰ ਭੇਜਿਆ ਸੀਗਾ ਉਹ ਮੈਂ ਪੜ੍ਹ ਲਿਆ, ਪਰ ਉੱਪਰ ਜਿਹੜਾ ਇਹਨਾਂ ਦਾ ਲਿਖਿਆ ਮੈਸੇਜ ਸੀ ਉਹ ਮੈਂ ਨਹੀਂ ਦੇਖਿਆ, ਉਹਦੇ ਲਈ ਮੈਂ ਮਾਫੀ ਮੰਗਦੀ ਹਾਂ ਤੇ ਇਹਨਾਂ ਨੇ ਉਹਦੇ ਵੱਲ ਮੇਰਾ ਧਿਆਨ ਦਵਾਇਆ ਸੀ। ਸੋ ਉਹ ਜੀ ਮੈਂ ਇੱਕ ਵਾਰ ਫੇਰ ਪੜ੍ਹ ਦਿੰਦੀ ਹਾਂ। ਹਰਮੀਤ ਸਿੰਘ ਚੰਨਾ ਮੈਲਬਨ ਤੋਂ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਪ੍ਰੋਗਰਾਮ ਸੁਣ ਰਿਹਾ ਬੱਬੂ ਧੀਰਾ ਨਿੱਕਾ ਤੇ ਏਐਸ ਫੌਜੀ ਹੁਣਾਂ ਦੇ ਨਾਲ ਕਹਿੰਦੇ, ਤੇ ਬੱਬੂ ਸਿੰਘ ਮੁਕਤ ਸਰੀਆ ਉਹ ਵੀ ਉਹਨਾਂ ਨੇ ਮੇਰਾ ਜਿਹੜਾ ਗਰੁੱਪ ਆ ਉਹਨੂੰ ਜੁਆਇਨ ਕਰ ਰਿਹਾ, ਤੋਂ ਲਹਿਰਾ ਪ੍ਰੋਗਰਾਮ ਇਹ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ। ਬਹੁਤ ਬਹੁਤ ਸ਼ੁਕਰੀਆ ਹਰਮੀਤ ਸਿੰਘ ਜੀ। ਤੇ ਕਹਿੰਦੇ ਫਸਟ ਆਫ ਆਲ ਭੈਣ ਜੀ ਸਰਬਜੀਤ ਭਾਜੀ ਤੇ ਆਲ ਸਟਾਫ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ, ਆਫਟਰ ਲੌਂਗ ਪੀਰੀਅਡ ਟੂਡੇ ਵੈਦਰ ਇਜ਼ ਕਲੀਅਰ ਇਨ ਕੋਵਾਮ ਏਰੀਆ ਬਟ ਸਟਿਲ ਵਾਟਰ ਫਲੋਇੰਗ ਇਨ ਦਾ ਫਾਰਮਸ, ਟੂਡੇ ਪਲੇ ਸੌਂਗ ਸ਼ਿਵ ਦੀ ਕਿਤਾਬ। ਸੋ ਇਹਨਾਂ ਨੇ ਮੌਸਮ ਦੇ ਬਾਰੇ ਵੀ ਆਪਣਾ ਦੱਸ ਦਿੱਤਾ ਜੀ, ਮੌਸਮ ਕਹਿੰਦੇ ਕਲੀਅਰ ਹੋ ਗਿਆ ਵਧੀਆ ਹੈ ਉੱਥੇ, ਪਰ ਪਾਣੀ ਜਿਹੜਾ ਅਜੇ ਵੀ ਜਿਹੜਾ ਵਗ ਰਿਹਾ ਹੈ ਖੇਤਾਂ ਦੇ ਵਿੱਚ। ਲਓ ਜੀ ਤੁਸੀਂ ਤੇ ਪੰਜਾਬ ਦਾ ਨਜ਼ਾਰਾ ਯਾਦ ਕਰਵਾ ਦਿੱਤਾ। ਤੇ ਗੀਤ ਜੀ ਇਹਨਾਂ ਨੇ ਸ਼ਿਵ ਦੀ ਕਿਤਾਬ ਸੁਣਨ ਦੀ ਫਰਮਾਇਸ਼ ਕੀਤੀ ਹੈਗੀ ਆ, ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਮੈਸੇਜ ਮੈਨੂੰ ਭੇਜਿਆ, ਕਹਿੰਦੇ ਕਿ ਮੈਂ ਆਪਣੇ ਕਮਰੇ ਵਿੱਚ ਸੌ ਰਿਹਾ ਸੀ ਅਚਾਨਕ ਆਹਟ ਨਾਲ ਮੇਰੀ ਅੱਖ ਖੁੱਲ ਗਈ, ਸਾਹਮਣੇ ਇੱਕ ਫਰਿਸ਼ਤਾ ਖੜਾ ਦੇਖਿਆ, ਮੈਂ ਘਬਰਾ ਕੇ ਪੁੱਛਿਆ ਤੁਸੀਂ ਇੱਥੇ ਕਿਵੇਂ? ਫਰਿਸ਼ਤੇ ਨੇ ਕਿਹਾ ਤੇਰੀ ਮਾਂ ਨੂੰ ਲੈਣ ਆਇਆ। ਮੈਂ ਘਬਰਾ ਗਿਆ, ਮੇਰਾ ਦਿਲ ਬੈਠ ਗਿਆ, ਅੱਖਾਂ 'ਚ ਹੰਝੂ ਆ ਗਏ। ਮੈਂ ਕਿਹਾ ਇੱਕ ਸੌਦਾ ਕਰਦੇ ਆ, ਮੈਨੂੰ ਲੈ ਜਾਓ ਪਰ ਮੇਰੀ ਮਾਂ ਦੀ ਜ਼ਿੰਦਗੀ ਬਖਸ਼ ਦਿਓ। ਫਰਿਸ਼ਤਾ ਮੁਸਕਰਾਇਆ ਤੇ ਬੋਲਿਆ ਲੈਣ ਤਾਂ ਮੈਂ ਤੈਨੂੰ ਹੀ ਆਇਆ ਸੀ, ਪਰ ਤੇਰੇ ਤੋਂ ਪਹਿਲਾਂ ਤੇਰੀ ਮਾਂ ਨੇ ਸੌਦਾ ਕਰ ਲਿਆ। ਬਿਲਕੁਲ ਜੀ, ਇਹ ਦਿਲਾਂ ਦੇ ਸੌਦੇ ਨੇ, ਖਾਸ ਕਰ ਜਿਹੜਾ ਇਹ ਰਿਸ਼ਤਾ ਹੁੰਦਾ ਮਾਂ ਤੇ ਬੱਚਿਆਂ ਦਾ, ਇਸ ਰਿਸ਼ਤੇ ਵਰਗਾ ਤੇ ਕੋਈ ਰਿਸ਼ਤਾ ਹੈ ਹੀ ਨਹੀਂ ਜੀ। ਸਾਡੇ ਗੁਰੂ ਪੀਰ ਹੋਣ ਜਾਂ ਜਿੰਨੇ ਵੀ ਸਾਡੇ ਫਿਲੋਸਫਰ ਜਾਂ ਲੇਖਕ ਹੋਏ ਨੇ, ਇਸ ਰਿਸ਼ਤੇ ਦੇ ਅੱਗੇ ਸਾਰਿਆਂ ਨੇ ਹੀ ਸਿਰ ਨਿਭਾਇਆ ਤੇ ਅਸੀਂ ਸਭ ਨਿਭਾਉਂਦੇ ਹਾਂ। ਸੋ ਜੀ ਸਭ ਦੇ ਧੀ ਪੁੱਤਰ ਸਭ ਦੇ ਬੱਚੇ ਰਾਜੀ ਖੁਸ਼ੀ ਰਹਿਣ ਤੇ ਖੁਸ਼ੀਆਂ ਮਾਣਦੇ ਰਹੋ ਤੇ ਸਾਡੇ ਵੱਲੋਂ ਪ੍ਰੋਗਰਾਮ ਇੰਜੋਏ ਕਰਦੇ ਰਹੋ ਜੀ, ਇਹੀ ਮੈਸੇਜ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅਜੇ ਪਾਲ ਬ੍ਰਿਸਬੇਨ ਤੋਂ ਜੁੜੇ ਨੇ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਹੀ ਕਹਿ ਰਹੇ ਕਿ ਨਾਈਸ ਪ੍ਰੋਗਰਾਮ ਤੇ ਵਟ ਆ ਸੌਂਗ। ਸੋ ਜੀ ਗੀਤ ਪਸੰਦ ਕੀਤਾ ਤੇ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਅਜੇ ਪਾਲ ਜੀ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਤੇ ਪ੍ਰੋਗਰਾਮ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਹੈ, ਇਸੇ ਤਰ੍ਹਾਂ ਆਪਣੇ ਜਿਹੜੇ ਸੁੱਖ ਸੁਨੇਹੇ ਆ ਉਹ ਸਾਨੂੰ ਭੇਜਦੇ ਰਹਿਣਾ ਜੀ। ਤੇ ਸੁਰਿੰਦਰ ਕੌਰ ਹੁਣਾਂ ਨੇ ਜੀ ਕਿਹਾ ਸੀਗਾ ਕਿ ਇੱਕ ਉਹਨਾਂ ਨੇ ਆਪਣੀ ਕਵਿਤਾ ਜਿਹੜੀ ਲਿਖੀ ਹੋਈ ਆ ਉਹ ਸਾਡੇ ਨਾਲ ਸਾਂਝੀ ਕੀਤੀ ਹੈ ਜੀ ਤੀਆਂ ਦੇ ਰਿਗਾਰਡਿੰਗ, ਤੇ ਉਹ ਮੈਂ ਪੜ੍ਹਦੀ ਹਾਂ। ਬੜੀ ਪਿਆਰੀ ਜਿਹੀ ਪੋਇਮ ਹੈਗੀ ਹੈ ਜੀ, ਕਵਿਤਾ ਉਹਨਾਂ ਨੇ ਲਿਖੀ ਹੈ, ਗੱਲ ਕੀਤੀ ਹੈ ਜੀ ਅਜੋਕੀਆਂ ਤੀਆਂ ਦੀ। ਲਿਖਿਆ ਜੀ ਤੀਆਂ ਕਾਹਦੀਆਂ ਤੀਆਂ ਰਹੀਆਂ, ਹੁਣ ਨਾ ਮਿਲ ਬੈਠਣ ਕੁਝ ਸਹੀਆਂ, ਪਿੱਪਲ ਬੋਹੜ ਸਭ ਖਾਲੀ ਪਏ ਨੇ, ਕਿਤੇ ਨਾ ਦਿਸਦੀਆਂ ਪੀਂਘਾਂ ਪਈਆਂ, ਕੋਈ ਉਡੀਕ ਨਾ ਸੌਣ ਦੀ ਕਰਦਾ, ਏਸੀ ਚੱਲਣ ਨਾ ਗਰਮੀਆਂ ਰਹੀਆਂ, ਤੀਆਂ ਖੇਡਣ ਦਾ ਸਮਾਂ ਕਿੱਥੇ ਹੈ, ਖੇਡਾਂ ਵੀ ਹੁਣ ਉਹ ਨਾ ਰਹੀਆਂ, ਸਖੀਆਂ ਸਹੇਲੀਆਂ ਹੁਣ ਨਾ ਮਿਲਦੀਆਂ, ਫੋਨਾਂ ਤੇ ਹੀ ਹੋ ਗੱਲਾਂ ਰਹੀਆਂ, ਚਰਖਿਆਂ ਦੀ ਜਗ੍ਹਾ ਲੈਪਟਾਪ ਲਈ, ਹਾਸੇ ਸ਼ੁਗਲ ਵਾਲੀਆਂ ਗੱਲਾਂ ਵਟਸਐਪ ਤੇ ਹੀ ਚੱਲ ਰਹੀਆਂ। ਵਾਹ ਜੀ, ਗੱਭਰੂ ਵੀ ਉਹ ਗੱਭਰੂ ਨਹੀਂ ਰਹਿ ਗਏ, ਨਾ ਛਿੰਜਾਂ ਨਾ ਕੁਸ਼ਤੀਆਂ ਰਹੀਆਂ, ਗਿੱਧੇ ਭੰਗੜੇ ਪਾਉਣੇ ਕੋਈ ਨਾ ਜਾਣੇ, ਚੀਜ਼ਾਂ ਇਹ ਸਭ ਸ਼ੋ ਦੀਆਂ ਹੋ ਗਈਆਂ, ਕਿਤੇ ਨਾ ਰਿੱਝਣ ਮਿੱਠੀਆਂ ਖੀਰਾਂ, ਕਿਤੇ ਨਾ ਬਣਦੇ ਪੂੜੇ, ਇਨ੍ਹਾਂ ਸਭ ਚੀਜ਼ਾਂ ਦੀ ਥਾਂ ਪੀਜ਼ਾ ਬਰਗਰ ਨੇ ਲੈ ਲਈਆਂ। ਤੀਆਂ ਦੇ ਤਿਉਹਾਰ ਨਾ ਰਹਿ ਗਏ ਫੰਕਸ਼ਨ ਬਣ ਜਗ ਫੰਕਸ਼ਨ ਬਣ ਜਗਾ ਮੱਲ ਲਈਆਂ ਤੀਆਂ ਦੇ ਪਿੜ ਹੁਣ ਨਾ ਦਿਸਦੇ ਮੰਚ ਕਾਲਜ ਵਰਸਟੀਆਂ ਰਹੀਆਂ ਉੱਠੋ ਪੰਜਾਬੀ ਗੱਭਰੂ ਮੁਟਿਆਰੋ ਵਿਰਸਾ ਪੁਰਾਣਾ ਕਰੇ ਅਰਜ਼ੋਈਆਂ ਮਲਵਈ ਦੇਖੋ ਕਦੋਂ ਰੱਬ ਦਿਖਾਉਂਦਾ ਵਿੱਚ ਪੰਜਾਬ ਦੇ ਪ੍ਰੇਮ ਪਿਆਰ ਦੀਆਂ ਪੀਂਗਾਂ ਪਈਆਂ ਬਹੁਤ ਹੀ ਖੂਬਸੂਰਤ ਕਵਿਤਾ ਜਿਹੜੀ ਸਾਡੇ ਨਾਲ ਸੁਰਿੰਦਰ ਕੌਰ ਹੁਣਾਂ ਨੇ ਸਾਂਝੀ ਕੀਤੀ ਹੈ ਬਹੁਤ ਹੀ ਪਿਆਰੀਆਂ ਸਤਰਾਂ ਨੇ ਜੀ ਤੇ ਬਿਲਕੁਲ ਸੱਚੀਆਂ ਗੱਲਾਂ ਨੇ ਵੀ ਜੀ ਤੀਆਂ ਹੁਣ ਉਹ ਤੀਆਂ ਨਹੀਂ ਰਹਿ ਗਈਆਂ ਪਰ ਜਿੰਨਾ ਹੋ ਸਕਦਾ ਓਨੇ ਕੁ ਅਸੀਂ ਆਪਣੇ ਇਹ ਜਿਹੜੇ ਮੇਲੇ ਤਿਉਹਾਰ ਜਾਂ ਦਿਨ ਤਿਉਹਾਰ ਕਹਿ ਲਓ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਰਹੀਏ ਇਹ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਅਸੀਂ ਵਿਦੇਸ਼ਾਂ 'ਚ ਬੈਠੇ ਇਹ ਕੋਸ਼ਿਸ਼ਾਂ ਕਰਦੇ ਹਾਂ ਪਰ ਇਹ ਵੀ ਗੱਲ ਮੰਨਦੀ ਹਾਂ ਜੀ ਇਹ ਸਭ ਚੀਜ਼ਾਂ ਹੁਣ ਮੰਚ ਦੀਆਂ ਹੀ ਹੋ ਗਈਆਂ ਨੇ ਕਿਉਂਕਿ ਉਹ ਚੀਜ਼ਾਂ ਦੇਖੀਆਂ ਹੀ ਨਹੀਂ ਅਸਲ 'ਚ ਤੀਆਂ ਕਿੱਦਾਂ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਉਹ ਚੀਜ਼ਾਂ ਅਸੀਂ ਨਹੀਂ ਦੇਖੀਆਂ ਪਰ ਤੁਹਾਡੇ ਵਿੱਚੋਂ ਜੇ ਕੋਈ ਅੱਖਾਂ ਇਸ ਗੱਲ ਦੀਆਂ ਗਵਾਹ ਨੇ ਜਿਨ੍ਹਾਂ ਨੇ ਇਹ ਤੀਆਂ ਲੱਗਦੀਆਂ ਦੇਖੀਆਂ ਹੋਈਆਂ ਨੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤੇ ਜ਼ਰੂਰ ਦੱਸੋ ਕਿਉਂਕਿ ਜੀ ਬੜਾ ਵਧੀਆ ਜ਼ਰੀਆ ਹੈ ਤੁਸੀਂ ਇੱਕ ਮੈਨੂੰ ਇੱਕ ਸੁਨੇਹਾ ਭੇਜ ਕੇ ਹੋਰ ਬਹੁਤਿਆਂ ਨੂੰ ਇਹ ਦੱਸ ਸਕਦੇ ਹੋ ਕਿ ਉਦੋਂ ਦੀਆਂ ਤੀਆਂ ਜਿਹੜੀਆਂ ਉਹ ਕਿੱਦਾਂ ਲੱਗਦੀਆਂ ਹੁੰਦੀਆਂ ਸੀ ਸੋ ਤੁਹਾਡੇ ਸਾਰੇ ਸਰੋਤਿਆਂ ਨੂੰ ਇਹ ਗੁਜ਼ਾਰਿਸ਼ ਹੈ ਜੀ ਜੇ ਕੋਈ ਤੀਆਂ ਦੇ ਬਾਰੇ 'ਚ ਹੋਰ ਜਾਣਦਾ ਹੋਵੇ ਮਿੰਟੂ ਬਰਾੜ ਹੁਣਾਂ ਨੇ ਵੀ ਪ੍ਰੋਗਰਾਮ ਨਾਲ ਜੁੜਨਾ ਹੈ ਤੇ ਗੱਲਾਂ ਉਹਨਾਂ ਨਾਲ ਵੀ ਕਰਨੀਆਂ ਹੈ ਤੇ ਉਸ ਤੋਂ ਬਾਅਦ ਇੱਕ ਖਾਸ ਮੁਲਾਕਾਤ ਅਸੀਂ ਕਰਨੀ ਹੈ ਜੀ ਆਵਾਜ਼ ਪੰਜਾਬ ਆਸਟ੍ਰੇਲੀਆ ਹੋਣ ਜਾ ਰਿਹਾ ਹੈ ਰਿਗਾਰਡਿੰਗ ਅੱਜ ਅਸੀਂ ਇੱਕ ਖਾਸ ਮੁਲਾਕਾਤ ਸੁਲਤਾਨ ਢਿੱਲੋਂ ਨਾਲ ਕਰਾਂਗੇ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸੋ ਹੁਣ ਗੱਲ ਕਰਦੇ ਹਾਂ ਜੀ ਥੋੜੀ ਮੌਸਮ ਬਾਰੇ ਦੇ ਵਿੱਚ ਦੇਖ ਲਈਏ ਕਿ ਆਸਟ੍ਰੇਲੀਆ ਦਾ ਮੌਸਮ ਜਿਹੜਾ ਕੀ ਕਹਿ ਰਿਹਾ ਹੈ ਤੇ ਹਰਮੀਤ ਸਿੰਘ ਹੁਣਾਂ ਨੇ ਤੇ ਦੱਸ ਦਿੱਤਾ ਕਿ ਇਨ੍ਹਾਂ ਦੇ ਸ਼ਹਿਰ ਦੇ ਵਿੱਚ ਕੋਬਰਾਮ ਦੇ ਵਿੱਚ ਜਿਹੜਾ ਮੌਸਮ ਅੱਜ ਵਧੀਆ ਹੀ ਹੈ ਸੋ ਬੱਦਲਵਾਹੀ ਬਣੀ ਹੋਈ ਹੈ ਜੀ ਆਸਟ੍ਰੇਲੀਆ ਦੇ ਕਾਫੀ ਹਿੱਸਿਆਂ ਦੇ ਵਿੱਚ ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਵੀ ਜੀ ਬੱਦਲਵਾਹੀ ਬਣੀ ਹੋਈ ਹੈ ਸੋ ਅੱਜ ਦਾ ਦਿਨ ਹੀ ਬੱਦਲਾਂ ਦੇ ਨਾਲ ਨਜ਼ਰਨਾ ਹੈ ਤੇ ਮੌਸਮ ਚ ਗਰਮੀ ਹੈ ਉਹ ਕਿਤੇ ਨੀ ਦਿਸ ਰਹੀ ਠੰਡ ਹੀ ਠੰਡ ਹੈ ਜੀ ਤਾਪਮਾਨ ਵੱਧ ਤੋਂ ਵੱਧ 14 ਡਿਗਰੀ ਤੱਕ ਜਾਏਗਾ ਤੇ ਸਿਡਨੀ ਦੀ ਗੱਲ ਕਰੀਏ ਤੇ ਸਿਡਨੀ ਦੇ ਵਿੱਚ ਵੀ ਅੱਜ ਬਾਰਿਸ਼ ਦੀ ਪੂਰੀ ਸੰਭਾਵਨਾ ਹੈ ਮੀਂਹ ਪੈ ਸਕਦਾ ਹੈ ਜੀ ਸੋ 14 ਡਿਗਰੀ ਟੈਂਪਰੇਚਰ ਜਿਹੜਾ ਉੱਥੇ ਵੀ ਵੱਧ ਤੋਂ ਵੱਧ ਰਹੇਗਾ ਮੈਲਬਰਨ ਦੇ ਵਿੱਚ ਵੀ ਹਲਕੀ ਬਾਰਿਸ਼ ਦੇ ਆਸਾਰ ਨੇ ਜੀ ਤੇ ਤਾਪਮਾਨ ਵੱਧ ਤੋਂ ਵੱਧ 12 ਡਿਗਰੀ ਹੈ ਤੇ ਬ੍ਰਿਸਬੇਨ ਦੇ ਵਿੱਚ ਜਿਹੜਾ ਦਿਨ ਹੈ ਜੀ ਉਹ ਖਿੜਿਆ ਹੋਇਆ ਚੜਿਆ ਹੈ ਬੜਾ ਵਧੀਆ ਦਿਨ ਚੜਿਆ ਹੈ ਤੇ ਤਾਪਮਾਨ ਵੀ ਵਧੀਆ ਹੈ 18 ਡਿਗਰੀ ਤੱਕ ਜਿਹੜਾ ਵੱਧ ਤੋਂ ਵੱਧ ਤਾਪਮਾਨ ਬ੍ਰਿਸਬੇਨ ਦੇ ਵਿੱਚ ਜਾਏਗਾ ਤੇ ਪਰਥ ਦੇ ਵਿੱਚ ਬੱਦਲਵਾਹੀ ਬਣੇਗੀ ਤੇ ਨਾਲ ਦੀ ਨਾਲ ਤਾਪਮਾਨ ਦਾ ਪਾਰਾ ਜਿਹੜਾ ਉਹ 18 ਡਿਗਰੀ ਤੋਂ ਉੱਪਰ ਨਹੀਂ ਜਾਏਗਾ ਤੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜੀ ਵੀ ਜਿਵੇਂ ਪਹਿਲਾਂ ਹੀ ਦੱਸਿਆ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਸੋ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਉੱਥੇ ਸੋ ਮੀਂਹ ਦੀ ਨਾਲ ਜਿਹੜੀ ਮਿੱਟੀ ਦੀ ਮਹਿਕ ਦੀ ਖੁਸ਼ ਉਹ ਹੁੰਦੀ ਹੈ ਉਹ ਕਿਸੇ ਨੂੰ ਨੀ ਭੁੱਲੀ ਜੀ ਉਹ ਸਾਨੂੰ ਸਭ ਨੂੰ ਯਾਦ ਹੈ ਤੇ ਸਾਉਣ ਮਹੀਨੇ ਦੇ ਵਿੱਚ ਪੰਜਾਬ ਦੇ ਮੀਂਹ ਤੋਂ ਬਾਅਦ ਬਣਦੇ ਜਿਹੜੇ ਖੀਰ ਪੂੜੇ ਹੈ ਜੀ ਉਹ ਵੀ ਮੈਨੂੰ ਨੀ ਲੱਗਦਾ ਕਿ ਸਾਨੂੰ ਕਿਸੇ ਨੂੰ ਭੁੱਲੇ ਹੋਣੇ ਨੇ ਸੋ ਜੀ ਮੌਸਮ ਨੂੰ ਇੰਜੋਏ ਕਰੋ ਇਸ ਮੌਸਮ ਨੂੰ ਤੇ ਖੀਰ ਪੂੜਿਆਂ ਨੂੰ ਵੀ ਇੰਜੋਏ ਕਰੋ ਆਸਟ੍ਰੇਲੀਆ ਵਿੱਚ ਤਾਂ ਜੀ ਠੰਡ ਹੈ ਸੋ ਗਰਮ ਗਰਮ ਚਾਹ ਇਸ ਵੇਲੇ ਜੀ ਕਹਿੰਦੇ ਮਿਲ ਜਾਵੇ ਤੇ ਹੋਰ ਕੀ ਚਾਹੀਦਾ ਹੁੰਦਾ ਸੋ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਠੰਡ ਪੂਰੀ ਪੈ ਰਹੀ ਹੈ ਤੇ ਵੈਸੇ ਵੀ ਜੇ ਸਾਡੇ ਪੰਜਾਬੀਆਂ ਦੀ ਜਿਹੜੀ ਗੱਡੀ ਆ ਉਹ ਚਾਹ ਬਿਨਾਂ ਤੇ ਚੱਲਦੀ ਨੀ ਹੈ ਨਾ ਚਾਹ ਸਾਡੇ ਜੀਵਨ ਦੇ ਵਿੱਚ ਪ੍ਰਧਾਨ ਬਣੀ ਹੋਈ ਹੈ ਇਹਦੇ ਗੱਲ ਦੇ ਤੇ ਤੁਸੀਂ ਵੀ ਸਾਰੇ ਜਿਹੜੇ ਮੇਰੇ ਨਾਲ ਹਾਮੀ ਭਰੋਗੇ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਹੀ ਚਾਹ ਦੇਖੋ ਜੀ ਸਵੇਰੇ ਚਾਹ ਸ਼ਾਮ ਨੂੰ ਵੀ ਚਾਹ ਬੱਚਾ ਜੰਮਣ ਦੀ ਵਧਾਈ ਦੇਣ ਜਾਓ ਤਾਂ ਚਾਹ ਤੇ ਕਿਸੇ ਦੇ ਮਰੇ ਦਾ ਅਫਸੋਸ ਕਰਨ ਜਾਓ ਉੱਥੇ ਵੀ ਚਾਹ ਰਾਤ ਨੂੰ ਦੇਰ ਰਾਤ ਤੱਕ ਬੈਠ ਕੇ ਪੜ੍ਹਨਾ ਹੋਵੇ ਜਾਂ ਫਿਲਮ ਦੇਖਣੀ ਹੋਵੇ ਤਾਂ ਵੀ ਚਾਹ ਤਵੇਰੇ ਪ੍ਰਭਾਤ ਫੇਰੀ ਦੀ ਚਾਹ ਦਫ਼ਤਰਾਂ ਦੇ ਵਿੱਚ ਅਫਸਰਾਂ ਲਈ ਚਾਹ ਤੇ ਖੇਤਾਂ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਲਈ ਚਾਹ ਗਰਮੀਆਂ ਵਿੱਚ ਚਾਹ ਬਰਸਾਤਾਂ ਵਿੱਚ ਚਾਹ ਸਰਦੀਆਂ ਵਿੱਚ ਚਾਹ ਤੇ ਜਲੇਬੀਆਂ ਪਕੌੜਿਆਂ ਸਮੋਸਿਆਂ ਤੇ ਮਟਰੀ ਦੇ ਨਾਲ ਚਾਹ ਜੀ ਤੇ ਵਿਆਹਾਂ ਤੇ ਚਾਹ ਗੁਰਦੁਆਰਿਆਂ ਦੇ ਵਿੱਚ ਚਾਹ ਕੱਚ ਦੀਆਂ ਗਲਾਸੀਆਂ ਵਿੱਚ ਤੇ ਸਟੀਲ ਦੇ ਗਲਾਸਾਂ ਵਿੱਚ ਚਾਹ ਤੇ ਕੱਪ ਪਲੇਟਾਂ ਦੇ ਵਿੱਚ ਵੀ ਚਾਹ ਜੀ ਅਦਰਕ ਵਾਲੀ ਚਾਹ ਸੌਂਫ ਜੁਆਇਣ ਵਾਲੀ ਚਾਹ ਤੁਲਸੀ ਵਾਲੀ ਚਾਹ ਜਾਂ ਇਲਾਇਚੀ ਵਾਲੀ ਚਾਹ ਕੋਈ ਵੀ ਹੋਵੇ ਜੀ ਪਰ ਚਾਹ ਦੀ ਜਿਹੜੀ ਚਾਹ ਆ ਉਹ ਤਕਰੀਬਨ ਹਰ ਪੰਜਾਬੀ ਨੂੰ ਹੁੰਦੀ ਹੈ ਸੋ ਜੀ ਪੰਜਾਬ ਦੇ ਵਿੱਚ ਤੇ ਵੈਸੇ ਵੀ ਜਿਹੜੀ ਮਹਿਮਾਨ ਨਿਵਾਜ਼ੀ ਆ ਉਹ ਚਾਹ ਤੋਂ ਬਿਨਾਂ ਅਧੂਰੀ ਹੁੰਦੀ ਹੈ ਨਾ ਸੋ ਜੀ ਇਸ ਸਵੇਰ ਨੂੰ ਮਾਣਦਿਆਂ ਚਾਹ ਦੀਆਂ ਚੁਸਕੀਆਂ ਦੇ ਨਾਲ ਤੇ ਨਾਲ ਹੀ ਸੁਣਦਿਆਂ ਇਹ ਪਿਆਰਾ ਜਿਹਾ ਗੀਤ ਜੀ
ਤੱਪੇ ਦਿਲਾਂ ਵਾਲੇ ਥਲਾਂ ਉੱਤੇ ਵਰਦੇ ਨੈਣ ਤੇਰੇ ਕੱਟਾਂ ਮਨ ਕੇ ਤੇਰਾ ਓ ਮਿੱਤਰਾ ਜਿਉਂ ਚੇਤ ਮਹੀਨੇ ਵਾਲੇ ਹੁੰਦਿਆਂ ਮੁੱਖ ਤੇਰਾ ਓ ਮਿੱਤਰਾ ਜਿਉਂ ਚੇਤ ਮਹੀਨੇ ਵਾਲੇ ਹੁੰਦਿਆਂ ਬੋਲ ਤੇਰੇ ਜੂਣ ਜੋਗਿਆ ਜਿਵੇਂ ਸ਼ਹਿਦ ਚ ਗੁਲਾਬ ਹੋਵੇ ਹੁੰਦਿਆਂ ਓ ਹੱਸਾ ਤੇਰਾ ਲਾਜੀ ਨਾ ਦਿਓ ਹੱਸਾ ਤੇਰਾ ਲਾਜੀ ਨਾ ਜਿਆ ਸਾਡੀ ਤਲੀ ਤੇ ਮਲਕੜੇ ਤਰ ਦੇ ਜਾਵਣਾ ਨਾ ਇਸ਼ਕੇ ਦਾ ਜੱਗ ਉੱਤੇ ਵੱਜਣਾ ਦੌਲਤਾਂ ਨੇ ਮੁੱਕ ਜਾਵਣਾ ਨਾ ਇਸ਼ਕੇ ਦਾ ਜੱਗ ਉੱਤੇ ਵੱਜਣਾ ਦਿਲਾਂ ਦਾ ਪਿਆਰ ਚਾਹੀਦਾ ਕੀ ਕਰਨੀ ਨਿਸ਼ਾਨੀ ਸੱਜਣਾ ਓਏ ਦਿਲਾਂ ਵਾਲੇ ਦੁੱਖ ਕੇ ਵੀ ਦਿਲਾਂ ਵਾਲੇ ਡੁੱਬ ਕੇ ਵੀ ਸਾਰੇ ਬਣੇ ਅੰਬਰਾਂ ਵਿੱਚ ਤਰ ਦੇ
ਜੀ ਸੁਣ ਰਹੇ ਸੀ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਕਾਨੂੰ ਸਾਨੂੰ ਚਾਹ ਪੁੱਛਦੇ ਤੁਹਾਡੇ ਦਰਸ਼ਨ ਹੀ ਦੁੱਧ ਵਰਗੇ ਸੋ ਜੀ ਇਹ ਜਿਹੜਾ ਗੀਤ ਹੈ ਬਰਾੜ ਸਾਹਿਬ ਹੁਣਾਂ ਤੇ ਬਹੁਤ ਫਿੱਟ ਬੈਠਦਾ ਹੈ ਸੋ ਸਵਾਗਤ ਕਰਦੇ ਆ ਮਿੰਟੂ ਬਰਾੜ ਹੁਣਾਂ ਦਾ ਜਿਨ੍ਹਾਂ ਦਾ ਸਾਡੇ ਸਾਰੇ ਸਰੋਤੇ ਇਹ ਗੀਤ ਗਾਉਂਦੇ ਆ ਜਿਨ੍ਹਾਂ ਦੇ ਲਈ ਪਈ ਤੁਹਾਡੇ ਦਰਸ਼ਨ ਹੀ ਦੁੱਧ ਵਰਗੇ ਤੇ ਬਹੁਤ ਬਹੁਤ ਸਵਾਗਤ ਹੈ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ
ਬਹੁਤ ਮਿਹਰਬਾਨੀ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਜਿਹੜਾ ਇਹ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣੇ ਆ ਤੇ ਨਾਲ ਨਾਲ ਮੌਸਮ ਦਾ ਵੀ ਆਨੰਦ ਮਾਣ ਰਹੇ ਹੋਣੇ
ਜੀ ਬਿਲਕੁਲ ਬਰਾੜ ਸਾਹਿਬ ਮੌਸਮ ਦਾ ਆਨੰਦ ਤੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਚਾਹ ਦੇ ਨਾਲ ਹੀ ਮਾਣ ਸਕਦੇ ਆ ਸੋ ਸਰਦੀ ਦਾ ਮਹੀਨਾ ਚੱਲ ਰਿਹਾ ਤੇ ਨਾਲ ਹੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਪ੍ਰੋਗਰਾਮ ਦੇ ਵਿਚ ਅਫੀਸ਼ੀਅਲੀ ਜਿਹੜਾ ਵੈਲਕਮ ਬੈਕ ਕਹਿਣਾ ਚਾਹੁੰਦੀ ਹਾਂ ਕਿਉਂਕਿ ਤੁਹਾਡੀ ਕੈਨੇਡਾ ਫੇਰੀ ਤੋਂ ਬਾਅਦ ਇਹ ਸਾਡਾ ਪਹਿਲਾ ਜਿਹੜਾ ਬੁੱਧਵਾਰ ਦਾ ਲਹਿਰਾ ਪ੍ਰੋਗਰਾਮ ਹੋ ਰਿਹਾ ਸੋ ਉਮੀਦ ਹੈ ਜੀ ਤੁਹਾਡੀ ਕੈਨੇਡਾ ਫੇਰੀ ਵਧੀਆ ਰਹੀ ਹੋਏਗੀ
ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਰਹੀ ਤੇ ਜੇ ਆਪਾਂ ਅੱਜ ਹੁਣ ਚਾਹ ਦੇ ਨਾਲ ਹੀ ਰਲਦੀ ਗੱਲ ਕਰੀਏ ਵੀ ਜਹਾਂ ਜਾ ਵਹਾਂ ਚਾਹ ਅੱਗੇ ਤਾਂ ਦਿੰਦੇ ਨੇ ਜਹਾਂ ਚਾਹ ਵਹਾਂ ਰਾਹ ਅਸੀਂ ਬਣਾਇਆ ਸੀ ਵੀ ਜਹਾਂ ਜਾ ਵੀ ਜਿੱਥੇ ਮਰਜ਼ੀ ਜਾ ਵਹਾਂ ਚਾਹ ਉੱਥੇ ਚਾਹ ਤਾਂ ਤੁਹਾਨੂੰ ਮਿਲੀ ਜਾਣੀ ਹੈ ਸੋ ਚਾਹ ਦੇ ਨਾਲ ਮੇਰੀਆਂ ਵੀ ਕਾਫੀ ਜਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ ਜੀ ਚਾਹ ਜੇ ਕਹਿੰਦੇ ਨੀ ਹੁੰਦੇ ਮੈਂ ਘਰ ਹਾਂ ਤਾਂ ਘਰੇ ਮੇਰੇ ਤੇ ਸ਼ੱਕ ਕੀਤਾ ਜਾਂਦਾ ਚਾਹ ਦੇ ਮਾਮਲੇ ਚ ਮੈਂ ਜੇ ਘਰੇ ਹਾਂ ਤਾਂ ਹਰ ਘੰਟੇ ਘੰਟੇ ਬਾਅਦ ਚਾਹ ਚਾਹੀਦੀ ਹੈ ਮੈਨੂੰ ਤੇ ਮੈਨੂੰ ਫੇਰ ਬਾਅਦ ਚ ਸਵਾਲ ਕੀਤਾ ਜਾਂਦਾ ਵੀ ਤੁਸੀਂ ਘਰੋਂ ਬਾਹਰ ਚਲੇ ਜਾਂਦੇ ਹੋ ਕੰਮ ਤੇ 7 ਘੰਟੇ 8 ਘੰਟੇ ਉਦੋਂ ਚਾਹ ਤੋਂ ਬਿਨਾਂ ਕਿਵੇਂ ਸਾਰ ਦਿਓ ਮੈਨੂੰ ਇਸ ਚੀਜ਼ ਉੱਤੇ ਸ਼ੰਕਾ ਉਹਨਾਂ ਨੂੰ ਵੀ ਸ਼ਾਇਦ ਇਹਨਾਂ ਨੇ ਬਾਹਰ ਕਿਤੇ ਚਾਹ ਪੀਂਦੇ ਹੋਣੇ ਆ ਕਿਤੇ ਨਾ ਕਿਤੇ ਇਹ ਨਹੀਂ ਹੈਗੇ ਨਾ ਪੀਵੇ ਜਿਹੜਾ ਬੰਦਾ ਘੰਟੇ ਘੰਟੇ ਪਰ ਮੈਂ ਆਪਣੇ ਆਪ ਨੂੰ ਇੰਨਾ ਕੁ ਕੰਟਰੋਲ ਕੀਤਾ ਹੋਇਆ ਜੀ ਜੇ ਘਰੇ ਆ ਤਾਂ ਚਾਹੇ ਘੰਟੇ ਘੰਟੇ ਵੱਧ ਪੀ ਜਾਇਆ ਪਰ ਜੇ ਮੈਂ ਬਾਹਰ ਹਾਂ ਤਾਂ ਮੈਂ ਕਦੇ ਵੀ ਚਾਹ ਏਦਾਂ ਨਹੀਂ ਪੀਂਦਾ ਤੇ ਮੈਨੂੰ ਕੋਈ ਨਾ ਹੀ ਇਹਦੀ ਭਾਲ ਆਈ ਹੈ ਕਈ ਵਾਰੀ ਲੋਕ ਕਹਿੰਦੇ ਨਾ ਕਿ ਨਸ਼ਾ ਬਣ ਜਾਂਦਾ ਚਾਹ ਜਾਂ ਏਦਾਂ ਹੋ ਜਾਂਦਾ ਤੇ ਪਰ ਇਹ ਜੀ ਕੋਈ ਗੱਲ ਨਹੀਂ ਹੁੰਦੀ ਜੀ ਕੋਈ ਵੀ ਤੁਹਾਡੇ ਆਪਦੇ ਮਨ ਕੰਟਰੋਲ ਸਰੀਰ ਤੁਸੀਂ ਢਾਲ ਲੈਂਦੇ ਹੋ ਉਵੇਂ ਢਲ ਜਾਂਦਾ, ਜੇ ਤੁਸੀਂ ਸਰੀਰ ਨੂੰ ਚਾਹ ਦੀ ਇੱਕ ਅੰਦਰਲੇ ਇੱਕ ਅਚੇਤ ਮਨ ਦੇ ਵਿੱਚ ਚਾਹ ਦੀ ਚਾਹ ਰੱਖ ਲਓ ਤਾਂ ਤੁਹਾਡੀ ਤੋੜ ਲੱਗ ਜਾਂਦੀ ਹੈ ਸਰੀਰ ਨੂੰ, ਤੁਹਾਡੇ ਸਰੀਰ ਉਵੇਂ ਮੰਗਣ ਲੱਗ ਜਾਂਦਾ। ਜੇ ਤੁਸੀਂ ਨਹੀਂ ਰੱਖੀ ਚਾਹ ਤਾਂ ਕੋਈ ਏਡੀ ਗੱਲ ਨਹੀਂ ਹੈਗੀ, ਸਰੀਰ ਨੂੰ ਕੋਈ ਵਾਲੀ ਪ੍ਰੋਬਲਮ ਨਹੀਂ ਆਉਂਦੀ। ਸੋ ਚਾਹ ਨੂੰ ਤਕਰੀਬਨ ਨਿੰਦਣ ਵਾਲੇ ਬਹੁਤ ਆਉਂਦੇ ਆ, ਪਰ ਚਾਹ ਕਈ ਥਾਂ ਤੇ ਸਲਾਉਣ ਦੀ ਹੱਕਦਾਰ ਵੀ ਹੈ, ਬਹੁਤ ਸਾਰੇ ਰੋਗਾਂ ਦੀ ਵੀ ਇਲਾਜ ਆ ਚਾਹ ਜੇ ਤੁਸੀਂ ਬਰੀਕੀ ਨਾਲ ਜਾਓਗੇ। ਪਰ ਗੱਲ ਇੱਥੇ ਆ ਜਾਂਦੀ ਵੀ ਅਸੀਂ ਚਾਹ ਪੀਂਦੇ ਹਾਂ ਬਹੁਤ ਜ਼ਿਆਦਾ ਖੰਡ ਪਾ ਕੇ, ਤੇ ਖੰਡ ਜਿਹੜੀ ਇੱਕ ਆਪਣੇ ਆਪ ਚ ਹੀ ਜ਼ਹਿਰ ਕਿਹਾ ਗਿਆ, ਜਿਨ੍ਹਾਂ ਨੂੰ ਚਿੱਟਾ ਚਿੱਟੇ ਦੇ ਰੂਪ ਚ, ਅੱਜ ਕੱਲ੍ਹ ਚਿੱਟਾ ਤਾਂ ਅੱਜ ਮਸ਼ਹੂਰ ਹੋਇਆ ਪਰ ਅਸਲ ਦੇ ਵਿੱਚ ਤਾਂ ਤਿੰਨ ਚਿੱਟੇ ਇਦੋਂ ਪਹਿਲਾਂ ਹੀ ਜਿਹੜੇ ਜ਼ਹਿਰ ਦਾ ਕੰਮ ਜਿਹੜਾ ਕਰ ਰਹੇ ਆ ਜੀ, ਤੇ ਉਹ ਅਸੀਂ ਪਹਿਲਾਂ ਵੀ ਰੋਜ਼ ਕਹਿੰਦੇ ਆ ਵੀ ਜਿਹੜਾ ਨੂਣ ਆ ਉਹ ਵੀ ਕਿਤੇ ਨਾ ਕਿਤੇ ਬਹੁਤ ਖਤਰਨਾਕ ਆ ਜ਼ਿਆਦਾ ਖਾਣਾ, ਤੇ ਖੰਡ ਆ ਜਿਹੜੀ ਉਹ ਵੀ ਬਹੁਤ ਖਤਰਨਾਕ ਆ। ਸੋ ਚਾਹੇ ਦੁੱਧ ਤੋਂ ਬਣੀਆਂ ਜਾਂ ਚਿੱਟਾ ਮੱਖਣੀ ਜਿਹਨੂੰ ਕਹਿ ਸਕਦੇ ਆ ਘਿਓ, ਉਹ ਵੀ ਕਿਤੇ ਨਾ ਕਿਤੇ ਖਤਰਨਾਕ ਆ। ਸੋ ਇਹ ਹੁੰਦਾ ਜੀ ਸਰੀਰਕ ਤੁਹਾਡੀ ਆਪਣੀ ਸਟਰਕਚਰ, ਤੁਸੀਂ ਉਸ ਢੰਗ ਨਾਲ ਹੀ ਢਲ ਜਾਂਦਾ ਸਰੀਰ। ਸੋ ਚਾਹ ਦੀ ਚਾਹ ਮੈਨੂੰ ਵੀ ਬਹੁਤ ਰਹਿੰਦੀ ਹੈ, ਪਰ ਰਹਿੰਦੀ ਉਦੋਂ ਹੀ ਹੈ ਜਿੰਨਾ ਚਿਰ ਘਰੇ ਵਿਹਲੇ ਬੈਠੇ ਹਾਂ
ਜੀ। ਬਰਾੜ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਕੋਈ ਵੀ ਜਿਹੜੀ ਚਾਹ ਹੋਵੇ ਜਾਂ ਕੋਈ ਵੀ ਚੀਜ਼ ਆ ਉਨੀ ਦੇਰ ਤੱਕ ਜਿੰਨੀ ਦੇਰ ਤੁਹਾਡੀ ਉਹ ਆਦਤ ਨਹੀਂ ਬਣ ਜਾਂਦੀ ਆ, ਉਹ ਤੁਹਾਡਾ ਨਸ਼ਾ ਨਹੀਂ ਬਣ ਜਾਂਦੀ। ਸੋ ਗੱਲ ਕਰਦੇ ਆ ਜੀ ਸ਼ੁਰੂ ਕਿ ਪਾਰਲੀਮੈਂਟ ਤੇ ਕਹਿੰਦੇ ਕਿ ਕੁਝ ਜਿਹੜੇ ਹੋਰ ਮੈਂਬਰ ਉਹਨਾਂ ਨੇ ਭਗਵੰਤ ਮਾਨ ਦੇ ਖਿਲਾਫ ਜਿਹੜੀ ਕਾਰਵਾਈ ਉਹ ਕੀਤੀ ਹੈ, ਸ਼ਿਕਾਇਤ ਕੀਤੀ ਹੈ ਤੇ ਉਹਨਾਂ ਨੂੰ ਜਿਹੜੇ ਨਸ਼ਾ ਛੁਡਾਓ ਕੇਂਦਰ ਭੇਜਣ ਦੀ ਗੱਲ ਕੀਤੀ ਹੈ। ਸੋ ਇੱਥੋਂ ਹੀ ਗੱਲ ਸ਼ੁਰੂ ਕਰਦੇ ਆ ਬਰਾੜ ਸਾਹਿਬ, ਇਹਦੇ ਬਾਰੇ ਦੱਸੋ।
ਦੇਖੋ ਜੀ, ਕਹਿੰਦੇ ਨੇ ਹੁੰਦੇ ਜਦੋਂ ਕੋਈ ਪਿੰਡ ਦੇ ਵਿੱਚ ਰੌਲਾ ਪੈ ਜਾਏ ਜਾਂ ਕਿਤੇ ਵੀ ਲੜਾਈ ਹੋ ਜਾਏ ਜਾਂ ਹੋਰ ਕਿਸੇ ਇੱਕ ਬੰਦੇ ਨੂੰ ਕੁੱਟਣ ਲੱਗ ਜਾਣ, ਕਿਸੇ ਨੂੰ ਫੜ ਲਓ, ਤਾਂ ਉਦੋਂ ਫਿਰ ਭੀੜ ਦੇ ਵਿੱਚ ਹਰੇਕ ਦਾ ਜੀ ਕਰਦਾ ਵੀ ਮੈਂ ਵੀ ਇਹਦੇ ਛਿੱਤਰ ਮਾਰ ਰਿਹਾ, ਮੈਂ ਵੀ ਇਹਦੇ ਟਿੱਡਲਾ ਮਾਰ ਰਿਹਾ। ਸੋ ਉਹੀ ਚੀਜ਼ ਹੁਣ ਹੋ ਰਹੀ ਹੈ ਜੀ ਆਪ ਨਾਲ, ਆਮ ਆਦਮੀ ਪਾਰਟੀ ਨਾਲ। ਤੇ ਹੁਣ ਉਹ ਕੱਲੇ ਆ ਤੇ ਕਹਿੰਦੇ ਨੇ ਵੀ ਮੈਂ ਤੇ ਚਾਚਾ ਕੱਲੇ ਵਾਲੀ ਗੱਲ ਚੋਰ, ਸਾਰੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੂੰ ਆਪ ਦੀ ਹੋਂਦ ਦਿਸਣ ਲੱਗ ਗਈ ਤੇ ਉਹ ਹੁਣ ਇੱਕ ਧੜੇ ਇਕੱਠੇ ਹੋ ਗਏ ਆ, ਤੇ ਉਹ ਇਕੱਠੇ ਹੋ ਕੇ ਵੱਡੇ ਪੱਧਰ ਤੇ ਜਿਹੜੀ ਵਿਰੋਧ ਤਾਂ ਉਹਨਾਂ ਨੇ ਸ਼ੁਰੂ ਕਰਤੀ ਆ, ਤੇ ਉਹਦੇ ਤਹਿਤ ਤੁਸੀਂ ਰੋਜ਼ ਦੇਖ ਰਹੇ ਹੋ ਵੀ ਕੋਈ ਨਾ ਕੋਈ MP ਨੂੰ ਆਪਣੇ MLA ਫਸਾਇਆ ਜਾ ਰਿਹਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਰੋਜ਼ ਪਰਚੇ ਦਰਜ ਹੋ ਰਹੇ ਆ। ਪਰ ਮੇਰਾ ਇਹ ਮੰਨਣਾ ਵੀ ਬਹੁਤਾਤ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਆ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਸ ਢੰਗ ਨਾਲ ਹੋ ਰਹੇ ਆ। ਇਹਦੇ ਵਿੱਚ ਮੈਂ ਇਹ ਵੀ ਨਹੀਂ ਮੁਨਕਰ ਹੁੰਦਾ ਵੀ ਆਪ ਦੀਆਂ ਗਲਤੀਆਂ ਨਹੀਂ ਹੈ, ਆਪ ਦੇ ਵੀ ਬੰਦੇ ਗਲਤ ਹੈਗੇ ਵਿੱਚ 5-4% ਗਲਤ ਹੈਗੇ, ਪਰ ਇਹ ਨਹੀਂ ਹੁੰਦਾ ਹੁੰਦਾ ਵੀ ਇੱਕ ਇੱਕ ਦਿਨ ਚ 5-5, 10-10 ਬੰਦਿਆਂ ਦੇ ਇੱਦਾਂ ਪਰਚੇ ਕਰਾਏ ਜਾਣ। ਜੇ ਉਹਨਾਂ ਨੇ ਗਲਤੀ ਕੀਤੀ ਵੀ ਆ ਮੰਨ ਲੈਂਦੇ ਆ, ਤੇ ਪਰ ਉਦੋਂ ਬਾਅਦ ਵੱਧ ਵੱਡੀਆਂ ਗਲਤੀਆਂ ਕਰਨ ਵਾਲੇ ਤਾਂ ਬਹੁਤ 10-10, 20-20, 30-30 ਸਾਲਾਂ ਤੋਂ ਕੁਰਸੀਆਂ ਦੇ ਉੱਤੇ ਬੈਠੇ ਆ, ਉਹਨਾਂ ਕੰਨੀ ਕਿਉਂ ਨੀ ਕਿਤੇ ਝਾਕਿਆ ਗਿਆ, ਉਹਨਾਂ ਵਾਲੀ ਦੋਹਰਾ ਮਾਪਦੰਡ ਕਿਉਂ? ਜੇ ਅਸੀਂ ਮੰਨ ਲੈਂਦੇ ਹਾਂ ਵੀ ਆਪ ਦੇ ਬੰਦੇ ਤਕਰੀਬਨ ਕਰਪਟ ਆ, ਸਾਰੇ ਕਰਪਟ ਆ ਇਹ ਮੰਨ ਲੈਂਦੇ ਆ, ਉਹਨਾਂ ਨੇ ਕੋਈ ਨਾ ਕੋਈ ਜ਼ਿੰਦਗੀ ਚ ਗਲਤੀ ਕੀਤੀ ਆ, ਤਾਂ ਫਿਰ ਉਹ ਜਿਹੜੇ ਦੂਜਿਆਂ ਨੇ ਏਡੇ ਏਡੇ ਕਰੋੜਾਂ ਅਰਬਾਂ ਖਰਬਾਂ ਦੇ ਘਪਲੇ ਕੀਤੇ, ਉਹਨਾਂ ਬਾਰੇ ਦੋਗਲੀ ਨੀਤੀ ਕਿਉਂ? ਇਹ ਪਹਿਲਾਂ ਤਾਂ ਚੰਦੂ ਮਾਜਰਾ ਹੋਰਾਂ ਨੇ ਵੀ ਆਖਿਆ ਵੀ ਹੁਣ ਆਪਣਾ ਖਾਲਸਾ ਜੀ ਨੇ ਤਾਂ ਲਾ ਹੀ ਦਿੱਤਾ ਦੋਸ਼, ਨਰਿੰਦਰ ਖਾਲਸਾ ਨੇ ਲਾਇਆ ਸੀ, ਤਾਂ ਉਹ ਚੰਦੂ ਮਾਜਰੇ ਨੇ ਵੀ ਹੁਣ ਇਹੀ ਗੱਲ ਕਹਿਤੀ ਜੀ ਵੀ ਇਹ ਨਸ਼ੇ ਕਰਦੇ। ਪਰ ਹੁਣ ਚੰਦਰੂ ਮਾਜਰੇ ਦੇ ਮਾਮਲੇ ਚ ਗੱਲ ਕਰੀਏ ਤਾਂ ਉਹਨਾਂ ਦੀ ਭਾਵੇਂ ਉਹ ਬੜੇ ਪੜ੍ਹੇ ਲਿਖੇ ਬੁੱਧੀਜੀਵੀ ਹੈਗੇ ਆ, ਪਰ ਉਹਨਾਂ ਦੀ ਬੁੱਧੀਜੀਵਤਾ ਦਾ ਬਹੁਤ ਵਾਰੀ ਮੈਂ ਜਨਾਜ਼ਾ ਨਿਕਲਦਾ ਦੇਖਿਆ, ਜਿਹਦੇ ਚ ਉਹਨਾਂ ਨੇ ਪਿੱਛੇ ਜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਤਿਲਕ ਲਾ ਰਹੇ ਸੀ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਤਿਲਕ ਲਾਉਂਦਿਆਂ ਦੀਆਂ ਜਿਹੜੀਆਂ ਕੋਈ ਫੋਟੋਆਂ, ਜਿਹਦਾ ਬਹੁਤ ਵਾਰੀ ਮਸਲਾ ਉੱਠਿਆ। ਹਾਂ, ਬਹੁਤ ਪੜ੍ਹੇ ਲਿਖੇ ਆ ਅਸੀਂ ਤਾਂ, ਬਹੁਤ ਉਹਨਾਂ ਦੇ ਮੁਕਾਬਲੇ ਚ ਅਨਪੜ੍ਹ ਬੰਦੇ ਆ, ਤੇ ਪਰ ਕਿਤੇ ਨਾ ਕਿਤੇ ਇਹ ਇਹੋ ਜਿਹੀਆਂ ਜਿਹੜੀਆਂ ਜਦੋਂ ਗੱਲਾਂ ਕਰਦਾ ਕੋਈ ਵੀ ਬੰਦਾ ਤਾਂ ਉਹ ਆਪਣੀ ਸੋਚ ਦਾ ਆਪਣੇ ਗਿਆਨ ਦਾ ਜਿਹੜਾ ਇੱਕ ਕਿਸਮ ਦਾ ਮੁਜ਼ਾਹਰਾ ਕਰਦਾ ਹੁੰਦਾ ਵੀ ਮੈਂ ਮੇਰਾ ਗਿਆਨ ਕਿੱਥੇ ਕੁ ਤੱਕ ਖੜਾ ਜਾਂ ਮੇਰੀ ਸੋਚ ਕਿੱਥੋਂ ਕੁ ਤੱਕ ਖੜੀ ਆ। ਸੋ ਇਹ ਜਿਹੀਆਂ ਗੱਲਾਂ ਦੇ ਨਾਲ ਜਿਹੜਾ ਕਰਨ ਵਾਲਾ ਬੰਦਾ ਜੇ ਕਿਸੇ ਤੇ ਉਂਗਲ ਉਠਾਉਂਦਾ ਤਾਂ ਉਹਨੂੰ ਆਪਣੇ ਆਪ ਦੇ ਮਾਮਲਿਆਂ 'ਚ ਵੀ ਦੇਖਣਾ ਚਾਹੀਦਾ ਕੀ ਆ। ਤੇ ਤੀਜੇ ਪਾਸੇ ਮਹੇਸ਼ ਗਿਰੀ ਜੀ ਆ ਜੀ, ਉਹ ਵੀ ਹਮੇਸ਼ਾ ਵਿਵਾਦ ਅਵਸਥ ਬਿਆਨ ਜਿਹੜੇ ਦਿੰਦੇ ਰਹਿੰਦੇ ਆ, ਤੇ ਭਗਵੰਤ ਮਾਨ ਦਾ ਕਰਾਇਆ ਜਾਵੇ। ਦੇਖੋ, ਭਗਵੰਤ ਮਾਨ ਨੂੰ ਕੋਈ ਮੈਂ ਵੀ ਕਲੀਨ ਚਿੱਟ ਨਹੀਂ ਦਿੰਦਾ। ਸਭ ਤੋਂ ਪਹਿਲਾਂ ਮੈਂ ਇਹ ਗੱਲਾਂ ਠੀਕ ਆ ਰੇਡੀਓ ਪਲੇਟਫਾਰਮ ਤੇ ਨਹੀਂ ਕਹੀਆਂ, ਪਰ ਮੇਰੇ ਯਾਰ ਦੋਸਤ ਜਿੰਨੇ ਵੀ ਮੇਰੇ ਸਰਕਲ ਜਾਣਦੇ ਆ, ਤੇ ਮੈਂ ਉਹਨਾਂ ਨੂੰ ਇਹ ਗੱਲ ਕਲੀਅਰ ਕੀਤੀ ਸੀ, ਕਿਉਂਕਿ ਮੈਂ ਕਾਫੀ ਨੇੜੇ ਤੋਂ ਦੇਖਿਆ ਵੀ ਭਗਵੰਤ ਮਾਨ ਦਾਰੂ ਪੀਂਦੇ ਆ, ਕੋਈ ਉਹ ਚ ਸ਼ੱਕ ਨਹੀਂ। ਪਰ ਇੱਕ ਬੰਦਾ ਜਦੋਂ ਏਡੇ ਵੱਡੇ ਅਹੁਦੇ ਤੇ ਪਹੁੰਚ ਜਾਂਦਾ ਉਦੋਂ ਜੇ ਬੰਦੇ ਨੇ ਮਿਹਨਤ ਕਰਕੇ ਇੱਕ ਪਿੰਡ ਦੇ ਨਿੱਕੇ ਜਿਹੇ ਨਾਰਮਲ ਜਵਾਕ ਤੋਂ ਨਿਕਲ ਕੇ ਉਹ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਗਿਆ, ਉਹਨੇ ਪੰਜਾਬ ਦੇ ਵਿੱਚ ਇੰਨਾ ਕੁਛ ਕਰਤਾ ਤੇ ਉਹ ਇੰਨਾ ਕੁ ਕੰਟਰੋਲ ਤਾਂ ਕਰ ਹੀ ਸਕਦਾ ਵੀ ਪਬਲਿਕ ਦੇ ਵਿੱਚ ਦਾਰੂ ਨਾ ਪੀਵੇ, ਤੇ ਉਹਨੇ ਕੀਤਾ ਵੀ ਆ, ਇਹੋ ਜਿਹੀ ਵੀ ਕੋਈ ਗੱਲ ਨਹੀਂ। ਪਰ ਹੁਣ ਉਹ ਇੱਕ ਦੋ ਗਲਤੀਆਂ ਨੂੰ ਮਸਲਾ ਜਿਹੜਾ ਬਣਾਇਆ ਜਾ ਰਿਹਾ, ਉਹ ਜਾਣ ਬੁੱਝ ਕੇ ਪ੍ਰੈਸ਼ਰ ਪਾਇਆ ਜਾ ਰਿਹਾ। ਪਰ ਹੁਣ ਇੱਥੇ ਪਰਖ ਹੁੰਦੀ ਹੈ ਵੀ ਕੌਣ ਬੰਦਾ ਤੁਹਾਡੇ ਨਾਲ ਰੋਡ ਵਾਂਗੂ ਖੜਾ ਤੇ ਕੌਣ ਬੰਦਾ ਜਿਹੜਾ ਤੁਹਾਡੇ ਨਾਲ ਖਾਲੀਆਂ ਖਾਨਾ ਪੂਰਤੀਆਂ ਲਈ ਖੜਾ ਸੀ ਜਾਂ ਨਿੱਕੀ ਜੀ ਗੱਲ ਤੇ ਥਿੜਕ ਗਿਆ। ਹੁਣ ਜਿਹੜੇ ਅਸਲੀ ਟੀਮ ਨਿਕਲ ਕੇ ਹੁਣੇ ਸਾਹਮਣੇ ਆਉਣੀ ਆ, ਜਿਹੜੇ ਇਹੋ ਜਿਹੇ ਟਾਈਮ ਦੇ ਵਿੱਚ ਵੀ ਤੁਹਾਡੇ ਨਾਲ ਖੜਦੇ ਆ ਤੇ ਉੱਥੋਂ ਪਤਾ ਲੱਗਦਾ ਵੀ ਕੌਣ ਸਹੀ ਆ। ਪਰ ਨਾਲ ਨਾਲ ਮੈਂ ਇੱਥੇ ਭਗਵੰਤ ਮਾਨ ਨੂੰ ਵੀ ਇੱਕ ਗੱਲ ਜ਼ਰੂਰ ਅਕਸਰ ਹੀ ਕਹਿਣਾ, ਇੱਕ ਬੋਲ ਮੈਂ ਕਹਿੰਦਾ ਵੀ ਕੰਟਰੋਲ ਨਾ ਕਰਨ ਪਰ ਸ਼ਬਦਾਂ ਦੀ ਚੋਣ ਜ਼ਰੂਰ ਕਰਨ ਜਦੋਂ ਵੀ ਬੋਲਣ, ਇਹ ਬਹੁਤ ਵੱਡੀ ਚੀਜ਼ ਆ। ਤੇ ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਉਹ ਆਪਦੇ ਲਈ ਮੁਸੀਬਤਾਂ ਖੜੀਆਂ ਕਰ ਲੈਂਦੇ ਆ। ਤੇ ਦੂਜਾ ਜੇ ਕੋਈ ਮੰਨ ਲਈਏ ਵੀ ਬੰਦਾ ਦੇਖੋ ਇਹ ਜਿੰਨੇ ਐਮ ਪੀ ਆ ਮੈਨੂੰ ਨੀ ਲੱਗਦਾ ਵੀ ਇਹਨਾਂ ਚ ਬਹੁਤਾਤ ਆ ਜਿਹੜੀ ਉਹਨਾਂ ਦੀ ਰਾਤ ਨੂੰ ਰੋਜ਼ ਪੀਣ ਵਾਲਿਆਂ ਚ ਹੋਊਗੀ ਨਾ, ਇਹ ਨੀ ਕਹਿ ਸਕਦੇ ਕਲੀਨ ਚਿੱਟ ਵੀ ਉਹ ਨਹੀਂ ਪੀਂਦੇ ਹੋਣਗੇ। ਪਰ ਭਗਵੰਤ ਮਾਨ ਹੋਰਾਂ ਦੇ ਮਾਮਲੇ ਚ ਇਹ ਹੈ ਵੀ ਜਿਹੜਾ ਬੰਦਾ ਤੇ ਉਂਗਲ ਉੱਠਦੀ ਹੈ ਤੇ ਉਹਨਾਂ ਨੂੰ ਜੇ ਨਾ ਪੀਣਗੇ ਸ਼ਰਾਬ ਤਾਂ ਸ਼ਰਾਬ ਵੀ ਏਡੀ ਕੋਈ ਵੱਡੀ ਚੀਜ਼ ਨਹੀਂ ਹੈ ਜਿਹਦੇ ਬਿਨਾਂ ਜ਼ਿੰਦਗੀ ਜਿਉਂ ਹੀ ਨਹੀਂ ਜਾ ਸਕਦੀ। ਬਹੁਤ ਲੋਕ ਇਹੋ ਜਿਹੇ ਸਾਹਮਣੇ ਆਏ ਆ ਜਿਹਨਾਂ ਨੇ ਵੱਡੇ ਵੱਡੇ ਨਸ਼ੇ ਛੱਡੇ ਆ, ਤਾਂ ਕੋਈ ਚੀਜ਼ ਸ਼ਰਾਬ ਤਾਂ ਇਹੋ ਜਿਹਾ ਨਸ਼ਾ ਨਹੀਂ ਮੰਨਿਆ ਗਿਆ ਜਿਹੜਾ ਛੱਡਿਆ ਨਾ ਜਾ ਸਕੇ। ਸੋ ਇਹ ਤਾਂ ਹੁਣ ਬਹੁਤ ਹੀ ਫੂਕ ਫੂਕ ਕੇ ਪੈਰ ਉਹਨਾਂ ਨੂੰ ਧਰਨਾ ਚਾਹੀਦਾ, ਪਰ ਕੁੱਲ ਮਿਲਾ ਕੇ ਇਹ ਤੱਕ ਭੀੜ ਦੇ ਵਿੱਚ ਡਲੇ ਮਾਰਨ ਵਾਲਾ ਰੌਲਾ ਹੀ ਹੋਇਆ ਪਿਆ ਹੁਣ ਆਪ ਦੇ ਖਿਲਾਫ
ਜੀ। ਬਿਲਕੁਲ ਬਰਾੜ ਸਾਹਿਬ, ਤੇ ਇਧਰੋਂ ਚਾਹ ਦੀ ਗੱਲ ਕੀਤੀ ਸੀਗੀ ਤੇ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਵਾਲਿਆਂ ਨੇ ਸਾਂਝ ਪਾਈ ਹੈ ਪ੍ਰੋਗਰਾਮ ਨਾਲ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਜੇ ਕਹਿੰਦੇ ਪੇ ਗੁਰੂ ਸਾਹਿਬ ਦੇ ਵੇਲੇ ਚਾਹ ਹੁੰਦੀ ਤਾਂ ਉਹਨਾਂ ਨੇ ਇਹਨੂੰ ਵੀ ਨਸ਼ਾ ਘੋਸ਼ਿਤ ਕਰ ਦੇਣਾ ਸੀ। ਸੋ ਇਹ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਦਾ ਜਿਹੜਾ ਹੈਗਾ। ਤੇ ਕੁਲਵਿੰਦਰ ਸਿੰਘ ਦੁਲਮਾ ਕਲਾਂ ਗੋਲਡ ਕੋਸਟ ਤੋਂ ਵੀ ਸਾਡੇ ਨਾਲ ਸਾਂਝ ਪਾਈ, ਇਹਨਾਂ ਨੇ ਗੁਰਫਤਿਹ ਪ੍ਰਵਾਨ ਕਰੋ ਜੀ ਕਹਿੰਦੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਕਹਿੰਦੇ ਮਿੰਟੂ ਵੀਰ ਜੀ ਥੋੜਾ ਚੂਕ ਗਏ ਲੱਗਦਾ, ਘਰੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਚਾਹ ਦਾ ਜੁਗਾੜ ਤਾਂ ਨਹੀਂ ਕੀਤਾ ਹੋਇਆ ਕਿਤੇ।
ਨਹੀਂ ਨਹੀਂ ਦੇਖੋ, ਕਈ ਵਾਰੀ ਏਦਾਂ ਹੁੰਦਾ ਨਾ ਵੀ ਜਿਹੜੇ ਬੰਦੇ ਨੂੰ ਰੋਜ਼ ਅਸੀਂ ਦੇਖਦੇ ਆ ਵੀ ਉਹ ਇਹੋ ਜਿਹੇ ਵਰਤਾਰੇ ਵਾਲਾ ਬੰਦਾ, ਮੇਰੇ ਵਰਗੇ ਬੰਦੇ ਨੂੰ ਜੇ ਕੋਈ ਕਵੇ ਵੀ ਉੱਥੇ 10 ਘੰਟੇ ਬੈਠਾ ਰਿਹਾ ਤੇ ਚੁੱਪ ਕਰਕੇ ਬੈਠਾ ਰਿਹਾ ਤਾਂ ਉਹਦੇ ਤੇ ਸ਼ੱਕ ਕਰਨਾ ਬਣਦਾ ਹੀ ਆ। ਸੋ ਇਹ ਵੀ ਇੱਕ ਕਾਰਨ ਹੁੰਦਾ ਵੀ ਜਿਹਨੂੰ ਬੋਲੇ ਬਿਨਾਂ ਸਾਰੀ ਨਹੀਂ ਸਕਦਾ, ਉਹ 10 ਘੰਟੇ ਚੁੱਪ ਕਿਵੇਂ ਬਹਿ ਸਕਦਾ। ਸੋ ਇਹੀ ਕਾਰਨ ਬਣਦੇ ਆ
ਜੀ। ਤੇ ਨਾਲ ਹੀ ਲਖਵੀਰ ਭੁੱਲਰ ਹੁਣੀ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਆ ਤੇ ਉਹਨਾਂ ਨੇ ਕਿਹਾ ਕਿ ਕੋਈ ਲੰਬਾ ਮੈਸੇਜ ਨਹੀਂ ਲਿਖ ਸਕਦਾ ਪਰ ਇੱਕ ਗੀਤ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਦਿਲ ਕਾ ਕਿਆ ਕਰੇ ਸਨਮ। ਸੋ ਗੀਤ ਦਾ ਕਿੰਨੇ ਗਾਇਆ ਹੈ ਕਿਸ ਫਿਲਮ ਦਾ ਇਹ ਜ਼ਿਕਰ ਨਹੀਂ ਕੀਤਾ, ਪਰ ਜੀ ਗੀਤ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਜ਼ਰੂਰ ਚਲਾਵਾਂਗੇ। ਸੋ ਅਜੇ ਗੱਲਬਾਤ ਹੋ ਰਹੀ ਹੈ ਜੀ ਮਿੰਟੂ ਬਰਾੜ ਹੋਣਾ ਨਾਲ, ਤੁਹਾਡੇ ਦਿਲ ਵਿੱਚ ਵੀ ਕੋਈ ਗੱਲ ਕੋਈ ਸਵਾਲ ਹੋਵੇ ਜਿਹੜਾ ਤੁਸੀਂ ਬਰਾੜ ਸਾਹਿਬ ਨਾਲ ਸਾਂਝਾ ਕਰਨਾ ਚਾਹੋ ਤਾਂ ਸਾਨੂੰ ਜ਼ਰੂਰ ਲਿਖ ਭੇਜੋ। ਸੋ ਬਰਾੜ ਸਾਹਿਬ ਗੱਲ ਕਰਦੇ ਆ ਅੱਗੇ ਬਾਦਲ ਪਰਿਵਾਰ ਦੀ, ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸਿਹਤ ਬਾਰੇ ਗੱਲ ਕਰਦੇ ਆ ਜੋ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ, ਉਹਦੇ ਬਾਰੇ ਕੀ ਖਬਰ ਹੈ?
ਦੇਖੋ ਹਰ ਚੀਜ਼ ਦਾ ਇੱਕ ਕਹਿੰਦੇ ਨੇ ਉਹਦੇ ਪ੍ਰੈਸ਼ਰ ਝੱਲਣ ਦਾ ਇੱਕ ਟਾਈਮ ਹੁੰਦਾ, ਕੰਮ ਕਰਨ ਦਾ ਵੀ ਇੱਕ ਟਾਈਮ ਹੁੰਦਾ। ਹੁਣ ਜਿਹੜੀ ਉਮਰ ਦੇ ਜਿਹੜੇ ਦੌਰ ਦੇ ਵਿੱਚ ਆ, ਉਸ ਉਮਰ ਦੇ ਵਿੱਚ ਤੁਸੀਂ ਕਹੋ ਵੀ 18-18 ਘੰਟੇ ਜੇ ਦਿਨ ਦਾ ਕੰਮ ਕਰੋ ਤਾਂ ਨਹੀਂ ਹੁੰਦਾ। ਸਾਡੇ ਜੇ ਆਮ ਲੋਕਾਂ ਦੇ ਦੇਖਣ ਮੁਤਾਬਕ ਸੁਣਨ ਮੁਤਾਬਕ ਵੀ ਉਹ ਤਾਂ ਐਸ਼ ਕਰਦੇ ਆ, ਇੱਕ ਸਟੇਟ ਦਾ ਰਾਜਾ ਕਹਿ ਸਕਦੇ ਤੇ ਰਾਜੇ ਦੀ ਜ਼ਿੰਦਗੀ ਤਾਂ ਕਿਆ ਬਾਤ ਆ। ਪਰ ਨਹੀਂ, ਜਿਹਨੇ ਨੇੜੇ ਤੋਂ ਦੇਖੀ ਹੈ ਨਾ ਸਿਆਸੀ ਲੀਡਰਾਂ ਦੀ ਜ਼ਿੰਦਗੀ, ਉਹ ਉਹਨੇ ਚੋਂ 50% ਲੋਕ ਤਾਂ ਇਸ ਗੱਲ ਤੋਂ ਭੱਜ ਜਾਂਦੇ ਵੀ ਇਹੋ ਜਿਹੀ ਜ਼ਿੰਦਗੀ ਤੋਂ ਕੀ ਲੈਣਾ ਆਪਾਂ, ਜਿਹੜੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਇੱਕ ਪਲ ਵੀ ਨਹੀਂ ਹੈਗਾ, ਤੁਹਾਨੂੰ ਇੱਕ ਸੈਕਿੰਡ ਲਈ ਚਾਹ ਵੀ ਨਹੀਂ ਪੀਣ ਦਿੰਦੇ ਲੋਕ। ਸੋ ਅੱਸੀ ਕੁ ਸਾਲ ਮੈਨੂੰ ਲੱਗਦਾ ਏਜ ਆ ਉਹਨਾਂ ਦੀ, ਇਸ ਉਮਰ ਦੇ ਵਿੱਚ ਜਿੰਨੇ ਘੰਟੇ ਉਹ ਕੰਮ ਕਰਦੇ ਆ ਉਨਾ ਹੁਣ ਸਰੀਰ ਆਖਿਆ ਨਹੀਂ ਦਿੰਦਾ। ਅਸੀਂ ਤਾਂ ਪਹਿਲਾਂ ਹੀ ਹੈਰਾਨ ਸੀ ਵੀ ਇੰਨਾ ਕੁਛ ਇੰਨੀ ਉਮਰ ਚ ਬੰਦਾ ਇੰਨਾ ਕਿਵੇਂ ਐਕਟਿਵ ਰਹਿ ਸਕਦਾ, ਪਰ ਹੁਣ ਤੁਸੀਂ ਦੇਖਿਆ ਵੀ ਪਿਛਲੇ 6 ਮਹੀਨਿਆਂ ਚ ਉਹਨਾਂ ਦਾ ਤੀਜੀ ਵਾਰ ਉਹ ਮੰਜੇ ਤੇ ਪਏ ਆ, ਤਾਂ ਇਹਦਾ ਮਤਲਬ ਇਹ ਆ ਵੀ ਜਿਹੜਾ ਸਿਸਟਮ ਆ ਉਹ ਉਹਨਾਂ ਦੀ ਸਰੀਰਕ ਸਿਸਟਮ ਆ, ਜਿਹੜੀ ਸਰੀਰਕ ਸਮਰੱਥਾ ਉਹ ਦਿਨੋ ਦਿਨ ਕਿਤੇ ਨਾ ਕਿਤੇ ਘਟਦੀ ਜਾਂਦੀ, ਉਹ ਉਨਾ ਪ੍ਰੈਸ਼ਰ ਨਹੀਂ ਲੈ ਰਹੀ। ਸੋ ਹੁਣ ਇਹ ਸਾਈਨ ਇੱਕ ਚੀਜ਼ ਦਾ ਹੋਰ ਵੀ ਆ ਰਿਹਾ ਵੀ ਜਿਹੜੇ ਆਉਣ ਵਾਲੇ ਇਲੈਕਸ਼ਨਾਂ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਉਹ ਅਗਲੀ ਵਾਰ ਜੇ ਦਾਅਵਾ ਪੇਸ਼ ਕਰਨਗੇ, ਚਾਹੇ ਉਹ ਜਿੱਤਣਾ ਹਾਰਨਾ ਤਾਂ ਅੱਡ ਚੈਪਟਰ ਆ ਵੀ ਕੌਣ ਬਣਦਾ, ਪਰ ਮੈਨੂੰ ਨਹੀਂ ਲੱਗਦਾ ਵੀ ਉਹ ਜੇ ਜਿੱਤਦੇ ਵੀ ਆ ਤਾਂ ਉਹ ਦਾਅਵਾ ਪੇਸ਼ ਕਰਨਗੇ ਮੁੱਖ ਮੰਤਰੀ ਦਾ, ਕਿਉਂਕਿ ਮੁੱਖ ਮੰਤਰੀ ਇੱਕ ਸੈਂਟਰਲ ਪੁਆਇੰਟ ਆ ਜੀ, ਉਹਨੂੰ ਤੁਰਨਾ ਫਿਰਨਾ ਵੀ ਪੈਣਾ, ਉਹਨੂੰ ਹਰ ਸਮਾਗਮ ਤੇ ਵੀ ਪਹੁੰਚਣਾ ਪੈਣਾ, ਉਹਨੂੰ ਜਵਾਬਦੇਹ ਵੀ ਹੋਣਾ ਪੈਣਾ, ਤੇ ਉਹਨੂੰ ਹਰ ਪਾਸੇ ਨਿਗਾਹ ਵੀ ਰੱਖਣੀ ਪੈਣੀ ਹੈ। ਚਾਹੇ ਜਿੰਨਾ ਮਰਜ਼ੀ ਤੁਹਾਡੇ ਕੋਲ ਇੱਕ ਟੀਮ ਬਣੀ ਹੋਈ ਆ, ਬਿਊਰੋਕਰੈਟ ਆ, ਤੁਹਾਡੀ ਹੈਡਕ ਬਹੁਤ ਜ਼ਿਆਦਾ ਹੁੰਦੀ ਆ। ਸੋ ਇਹ ਕਿਤੇ ਨਾ ਕਿਤੇ ਮੈਨੂੰ ਇਹੀ ਦਿਖਾਈ ਦੇ ਰਿਹਾ ਵੀ ਵੇਲਾ ਜਿਹੜਾ ਉਹ ਰਿਟਾਇਰਮੈਂਟ ਦਾ, ਤੇ ਹੁਣ ਤਾਂ ਧੱਕੇ ਨਾਲ ਹੀ ਜਿਹੜਾ ਉਹਨਾਂ ਦਾ ਜਿਹੜਾ ਅਕਸ਼ਾ ਜਾਂ ਛਵੀ ਆ ਉਹਨੂੰ ਅਕਾਲੀ ਦਲ ਯੂਜ਼ ਕਰ ਰਿਹਾ, ਤੇ ਉਹ ਨਹੀਂ ਚਾਹੁੰਦਾ ਵੀ 2017 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸਾਨੂੰ ਤਬਦੀਲੀ ਕੀਤੀ ਜਾਵੇ ਜੀ, ਕਿਉਂਕਿ ਜੇ 2017 ਤੋਂ ਪਹਿਲਾਂ ਚੇਂਜ ਕਰਦੇ ਆ ਮੁੱਖ ਮੰਤਰੀ ਤਾਂ ਨਵਾਂ ਮੁੱਖ ਮੰਤਰੀ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੀ ਹੋਵੇ, ਪਰ ਉਹਨੂੰ ਬੇਸ ਬਣਾਉਣਾ ਕਾਫੀ ਔਖਾ ਹੋ ਜਾਊਗਾ ਇਹਨਾਂ 7-8 ਮਹੀਨਿਆਂ ਚ। ਤੇ ਹਾਰ ਦਾ ਭਾਵੇਂ ਪਹਿਲਾਂ ਵੀ ਦਿਖ ਰਹੀ ਆ, ਪਰ ਇੱਕ ਫਰਕ ਆ ਜਰਾ ਉਹ ਵੱਡਾ ਹੋਣ ਦੀ ਆਸ ਆ। ਇਸ ਕਰਕੇ ਇਹ ਜਿਵੇਂ ਵੀ ਹੈ ਸਿਹਤ ਦੇ ਇਸ ਦੌਰ ਦੇ ਵਿਚ ਵੀ ਉਹ ਵੱਧ ਤੋਂ ਵੱਧ ਜਿਹੜਾ ਟਾਈਮ ਰਹਿਣਾ ਚਾਹੁੰਦੇ ਇਲੈਕਸ਼ਨਾਂ ਤੱਕ, ਪਰ ਕੁੱਲ ਮਿਲਾ ਕੇ ਹੁਣ ਟਾਈਮ ਰਿਹਾ ਨਹੀਂ ਜਿੱਥੇ ਸਾਡੀ ਸੋਚ ਮੁਤਾਬਕ
ਜੀ। ਤੇ ਹਰਮੀਤ ਸਿੰਘ ਚੰਨਾ ਹੁਣੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ, ਤੇ ਕਹਿ ਰਹੇ ਕਿ ਇਸ ਚਾਹ ਕੀ ਹਮਕੋ ਚਾਹ ਨਹੀਂ, ਸ਼ੇਰ ਲਿਖਿਆ ਨਾ ਕਹਿੰਦੇ ਕਿ ਇਸ ਚਾਹ ਕੀ ਹਮਕੋ ਚਾਹ ਨਹੀਂ, ਇਸ ਚਾਹ ਕੋ ਚਾਹ ਮੇ ਡਾਲ ਦੋ। ਇਹਨਾਂ ਨੇ ਲਿਖਿਆ ਕਿ ਇਸ ਚਾਹ ਦੇ ਜਿਹੜਾ ਵਰਡ ਆ ਉਹਦੇ ਚਾਰ ਮੀਨਿੰਗ ਆ, ਚਾਰ ਮਤਲਬ ਬਣਦੇ ਪਏ ਇਸ ਸ਼ੇਰ ਦੇ ਵਿੱਚ, ਇਸ ਚਾਹ ਕੀ ਹਮਕੋ ਚਾਹ ਨਹੀਂ, ਇਸ ਚਾਹ ਕੋ ਚਾਹ ਮੇ ਡਾਲ ਦੋ। ਸੋ ਬਹੁਤ ਬਹੁਤ ਸ਼ੁਕਰੀਆ ਹਰਮੀਤ ਸਿੰਘ ਜੀ ਇਹ ਆਪਣਾ ਜਿਹੜਾ ਸ਼ੇਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਤੇ ਬਰਾੜ ਸਾਹਿਬ ਅੱਗੇ ਅਮਨਦੀਪ ਸਿੰਘ ਮਾਨ ਹੁਣਾਂ ਦਾ ਮੈਸੇਜ ਆਇਆ ਹੈ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ, ਤੇ ਉਹ ਕੋਈ ਕੋਡ ਪੁੱਛ ਰਹੇ ਆ ਕਿ ਇਹ ਕੋਡ ਵੀ ਲਿਖਣਾ ਜ਼ਰੂਰੀ ਹੈ ਸੈਂਸਸ ਦਾ ਜਿਹੜਾ ਫਾਰਮ ਆ ਉਹਦੇ ਵਿੱਚ, ਪਰ ਉਹਨਾਂ ਨੇ ਫੋਟੋ ਜਿਹੜੀ ਉਹ ਨਹੀਂ ਅਜੇ ਤੱਕ ਸਾਨੂੰ ਪਹੁੰਚੀ। ਤੇ ਅਮਨਦੀਪ ਜੀ ਜਿਸ ਤਰ੍ਹਾਂ ਹੀ ਫੋਟੋ ਆਏਗੀ ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ ਕਿ ਇਹ ਕੋਡ ਲਿਖਣਾ ਜ਼ਰੂਰੀ ਹੈ। ਬਰਾੜ ਸਾਹਿਬ ਨਾਲ ਹੀ ਉਹਨਾਂ ਨੇ ਲਿਖਿਆ ਕਿ ਪੰਜਾਬੀ ਦੇ ਵਿੱਚ 7113 ਕੋਡ ਹੈ, ਕੋਈ
7113 ਇਹ ਕੋਡ ਲਿਖਣਾ ਜ਼ਰੂਰੀ ਹੈ। ਪਰ ਜਿੱਥੋਂ ਤੱਕ ਮੈਨੂੰ ਪਤਾ ਵੀ ਕੋਡ ਤੁਹਾਡੇ ਘਰ ਜਿਹੜਾ ਫਾਰਮ ਆਊਗਾ ਜਾਂ ਤੁਹਾਡੇ ਲਈ ਇੱਕ ਸਪੈਸ਼ਲ ਜਿਹੜਾ ਇੱਕ ਰੈਫਰੈਂਸ ਨੰਬਰ ਜ਼ਰੂਰ ਹਰ ਬੰਦੇ ਨੂੰ ਇਸ਼ੂ ਹੋਊਗਾ ਜਿਹੜਾ ਉਹ ਫਾਰਮ ਦੇ ਵਿੱਚ ਹਰ ਘਰ ਦੇ ਵਰਤਣਾ ਜਾਂ ਜੇ ਫਾਰਮ ਭਰਨਾ ਤਾਂ ਉਹਦੇ ਵਿੱਚ ਆਲਰੇਡੀ ਉਹ ਲੱਗਿਆ ਹੁੰਦਾ। ਪਰ ਜਿਹੜਾ ਭਾਸ਼ਾ ਦੇ ਕੋਡ ਦੀ ਥਾਂ ਤੇ ਤਾਂ ਇਹੀ ਸੀਗਾ ਜੀ ਵੀ ਉਹ ਅਦਰਸ ਦੇ ਵਿੱਚ ਸਾਡੀ ਪੰਜਾਬੀ ਭਾਸ਼ਾ ਹੁੰਦੀ ਸੀ ਤੇ ਉੱਤੇ ਲਿਖਣਾ ਪੰਜਾਬੀ ਸੀ। ਪਰ ਕੋਈ ਚੱਕਰ ਨੀ ਜੀ, ਇਹਦੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਬਰੀਕੀ ਨਾਲ ਲਿਆਉਣ ਦੀ
ਜੀ। ਬਰਾੜ ਸਾਹਿਬ ਤੇ ਬਾਦਲ ਪਰਿਵਾਰ ਦੀ ਗੱਲ ਕਰ ਰਹੇ ਸੀ ਅਸੀਂ, ਤੇ ਬਾਦਲ ਪਰਿਵਾਰ ਦਾ ਇੱਕ ਹੋਰ ਸੁਪਨਾ ਰਿਹਾ ਹੈ ਜੀ ਮੈਟਰੋ ਚਲਾਉਣ ਦਾ ਪੰਜਾਬ ਦੇ ਵਿੱਚ, ਪਰ ਇਹ ਸੁਪਨਾ ਵਿਰਾਟ ਸਾਹਿਬ ਹਜੇ ਪੂਰਾ ਹੁੰਦਾ ਦਿਸਦਾ ਨਹੀਂ ਕਿਤੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਮੈਟਰੋ ਦੇ ਮਾਮਲੇ ਚ ਸੁਖਬੀਰ ਬਾਦਲ ਹੋਰਾਂ ਨੇ ਪਿਛਲੇ 4-5 ਸਾਲ ਤੋਂ ਜਿਹੜੀਆਂ ਰੋਟੀਆਂ ਸੇਕੀਆਂ ਤੇ ਅਕਸਰ ਹੀ ਇਹ ਗੱਲ ਕਰਦੇ ਸੀ ਵੀ ਲੁਧਿਆਣੇ ਨੂੰ ਜਿਹੜੀ ਅਸੀਂ ਸਮਾਰਟ ਸਿਟੀ ਬਣਾਉਣੇ ਆ ਤੇ ਉਹਦੇ ਵਿੱਚ ਮੈਟਰੋ ਚੱਲੇਗੀ ਜਿਹਦੇ ਨਾਲ ਆਵਾਜਾਈ ਚ ਇੰਨਾ ਫਰਕ ਪੈ ਜਾਏਗਾ। ਪਰ ਕਿਤੇ ਨਾ ਕਿਤੇ ਉਹ ਜਿਹੜਾ ਉਹਦੇ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਜੀ। ਪੀ ਆਈ ਡੀ ਵੀ ਇੱਕ ਜਿਹੜੀ ਸੰਸਥਾ ਬਣੀ ਹੋਈ ਹੈ ਜਿਹੜੀ ਕਿ ਸਰਵੇਖਣ ਕਰਦੀ ਹੈ ਇਨਫਰਾਸਟਰਕਚਰ ਦਾ ਸਾਰੇ, ਵੀ ਕਿਹੋ ਜਿਹਾ ਵਿਕਾਸ ਬੋਰਡ ਆ ਜਿਹੜਾ ਅਸਲ ਚ ਉਹ ਪੰਜਾਬ ਇਨਫਰਾਸਟਰਕਚਰ ਵਿਕਾਸ ਬੋਰਡ ਆ, ਤੇ ਉਹ ਇੱਕ ਸਰਵੇ ਕਰਾਇਆ ਤੇ ਉਹ ਸਰਵੇ ਕਿਸੇ ਵੀ ਸ਼ਹਿਰ ਦੀ ਤਾਂ ਉੱਥੇ ਮੈਟਰੋ ਫੇਲ ਆ, ਉੱਥੇ ਮੈਟਰੋ ਨੇ ਘਾਟੇ ਦਾ ਸੌਦਾ ਹੋਊਗੀ। ਪਰ ਇਹ ਹੁਣ ਇੱਕ ਮੈਨੂੰ ਤਾਂ ਬਹਾਨੇ ਤੋਂ ਵੱਧ ਕੇ ਕੁਛ ਨਹੀਂ ਲੱਗ ਰਿਹਾ। ਇੱਕ ਇੱਕ ਚੀਜ਼ ਤੁਸੀਂ ਮੰਨੋ ਵੀ ਮੈਟਰੋ ਜੇ ਚੱਲਦੀ ਆ ਤੇ ਉਹ ਘਾਟੇ ਦਾ ਸੌਦਾ ਨੂੰ ਕਿਹਾ ਗਿਆ, ਤੇ ਘਾਟੇ ਬਹੁਤ ਸਾਰੇ ਕੰਮ ਸਰਕਾਰਾਂ ਘਾਟੇ ਪਾ ਕੇ ਜੇਬ ਚੋਂ ਹੀ ਚਲਾਉਂਦੀਆਂ ਹੁੰਦੀਆਂ। ਜੇ ਲੋਕਾਂ ਦੀ ਸੁੱਖ ਸਹੂਲਤ ਵਧਾਉਣੀ ਆ ਜਾਂ ਸੁੱਖ ਸਹੂਲਤ ਚਾਹੀਦੀ ਆ ਤਾਂ ਉਹ ਘਾਟਾ ਪਾ ਕੇ ਹੀ ਚੱਲਦੀ ਆ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜਾ ਰੇਲਵੇ ਦਾ ਬਜਟ ਆ ਪਹਿਲੇ 50 ਸਾਲ 40-50 ਸਾਲ ਘਾਟੇ ਚ ਚੱਲਿਆ, ਕਿਉਂਕਿ ਉਹ ਉਦੋਂ ਇਨਫਰਾਸਟਰਕਚਰ ਬਹੁਤ ਜ਼ਿਆਦਾ ਬਣਨ ਵਾਲਾ ਸੀ, ਇਸ ਕਰਕੇ ਫਿਰ ਹੌਲੀ ਹੌਲੀ ਉਹ ਲਾਹੇ ਚ ਵੀ ਹੋਈ। ਸੋ ਜ਼ਰੂਰੀ ਨਹੀਂ ਹੁੰਦਾ ਵੀ ਇਹ ਲਾਹੇ ਲਈ ਹੀ ਕੰਮ ਕੀਤੇ ਜਾਣ, ਇਹ ਤਾਂ ਇੱਕ ਬਹਾਨੇਬਾਜ਼ੀ ਦਿਖਾਈ ਦੇ ਰਹੀ ਆ ਇੱਕ ਪ੍ਰੋਜੈਕਟ ਨੂੰ ਨਾ ਬਣਾਉਣ ਦੀ। ਪਰ ਦੂਜੇ ਪਾਸੇ ਜਿਹੜੀ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਆ ਉਹਦੇ ਬਾਰੇ ਚ ਹੁਣ ਚਰਚਾ ਛਿੜੀ ਆ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਤੇ ਹੁਣ ਲੁਧਿਆਣਾ ਜਲੰਧਰ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਆ। ਅੰਮ੍ਰਿਤਸਰ ਦੇ ਵਿੱਚ ਜਾਣੀ ਕਿ ਸ਼ੁਰੂ ਨਹੀਂ ਹੋਇਆ ਪਰ ਉੱਥੇ ਕੰਮ ਸ਼ੁਰੂ ਹੋ ਗਿਆ ਉਹਦਾ ਬਣਨ ਦਾ। ਸੋ ਇਸ ਢੰਗ ਨਾਲ ਉਹ ਬਣਾਇਆ ਜਾਊਗਾ। ਖੈਰ ਇਹ ਵੀ ਕੋਈ ਨੁਕਸਾਨਦਾਇਕ ਨਹੀਂ ਹੈ, ਇਹ ਵੀ ਇਹਦੇ ਨਾਲ ਵੀ ਟ੍ਰੈਫਿਕ ਦੇ ਉੱਤੇ ਕੰਟਰੋਲ ਹੋਊਗਾ, ਕਾਫੀ ਕੁਛ ਹੋਊਗਾ। ਪਰ ਜੋ ਮੈਟਰੋ ਨੇ ਫਾਇਦਾ ਕਰਨਾ ਸੀ ਜਾਂ ਜੋ ਮੈਟਰੋ ਦਾ ਪ੍ਰੋਜੈਕਟ ਸੀਗਾ ਉਹ ਆਪਣੇ ਆਪ ਦੇ ਵਿੱਚ ਇੱਕ ਸੀ। ਹੁਣ ਜੇ ਘਾਟੇ ਦੀ ਗੱਲ ਦੇਖੀ ਜਾਏਗੀ ਤਾਂ ਜਿਹੜਾ ਵੀ ਬੰਦਾ ਸਾਡੇ ਸ਼ਹਿਰਾਂ ਚ ਰਹਿੰਦਾ, ਆਸਟ੍ਰੇਲੀਆ ਚ ਰਹਿੰਦਾ, ਮੈਨੂੰ ਮੈਲਬਨ ਦਾ ਤਾਂ ਨਹੀਂ ਪਤਾ, ਪਰ ਐਡਲੇਡ ਦਾ ਮੈਂ ਤੁਹਾਨੂੰ ਦੱਸ ਸਕਦਾ ਵੀ ਐਡਲੇਡ ਸੀਵੀਡੀ ਦੇ ਵਿੱਚ ਜੇ ਤੁਸੀਂ ਕਿਸੇ ਵੀ ਟ੍ਰੈਮ ਤੇ ਚੜ੍ਹਦੇ ਹੋ ਤਾਂ ਤੁਹਾਨੂੰ ਟਿਕਟ ਦੀ ਲੋੜ ਨਹੀਂ ਹੈ, ਤੁਸੀਂ ਫ੍ਰੀ ਆਫ ਕੋਸਟ ਸਫ਼ਰ ਕਰ ਸਕਦੇ ਹੋ। ਤਾਂ ਜੇ ਇੱਕ ਚੀਜ਼ ਫ੍ਰੀ ਚ ਚਲਾ ਕੇ ਚਲਾ ਰਹੀ ਹੈ ਸਰਕਾਰ ਤਾਂ ਫਿਰ ਇਹਦਾ ਤਾਂ ਸਿੱਧਾ ਹੀ ਆ ਵੀ ਉਹ ਤਾਂ ਘਾਟੇ ਚ ਹੀ ਚੱਲਦੀ ਹੋਊਗੀ, ਜਿਹਨੂੰ ਆਮਦਨ ਤਾਂ ਕਿਤੋਂ ਹੈ ਹੀ ਨਹੀਂ, ਤਾਂ ਫਿਰ ਵੀ ਉਹ ਸਰਕਾਰ ਸਹੂਲਤ ਦੇ ਰਹੀ ਹੈ ਲੋਕਾਂ ਨੂੰ, ਸਾਰਾ ਦਿਨ ਉਹ ਡਰਾਮਾ ਚੱਲਦੀਆਂ ਸਿਟੀ ਦੇ ਵਿੱਚ ਤੁਸੀਂ ਦੇਖੋਗੇ। ਸੋ ਇਹ ਤਾਂ ਇੱਕ ਵੱਖਰੇ ਕਿਸਮ ਦਾ ਬਹਾਨਾ ਵੀ ਇਲੈਕਸ਼ਨਾਂ ਦਾ ਟਾਈਮ ਆ, ਸਿੱਧਾ ਪ੍ਰੋਜੈਕਟ ਰੱਦ ਨਹੀਂ ਕੀਤਾ ਜਾ ਸਕਦਾ ਤੇ ਉਹਨੂੰ ਪ੍ਰੋਜੈਕਟ ਨੂੰ ਹੌਲੀ ਹੌਲੀ ਡਿਲੇ ਕੀਤਾ ਜਾ ਰਿਹਾ ਤੇ ਉਦੋਂ ਬਾਅਦ ਜਿਹੜਾ ਉਹਦੇ ਚ ਲਾਗੂ ਹੋਜੂਗਾ ਚੋਣ ਜ਼ਾਬਤਾ, ਤੇ ਫਿਰ ਆਪੇ ਅਗਲੇ ਦੇਖਣਗੇ ਜਿਹੜੇ ਅਗਲੇ ਆਉਣਗੇ ਵੀ ਉਹਨਾਂ ਨੇ ਕੀ ਕਰਨਾ ਲੁਧਿਆਣੇ ਲਈ। ਪਰ ਜਿਹੜੀ 1 ਕਰੋੜ ਦੀ ਆਬਾਦੀ ਵਾਲਾ ਬਹਾਨਾ ਇਹ ਮੈਨੂੰ ਨਹੀਂ ਲੱਗਦੇ 1 ਕਰੋੜ ਦੀ ਆਬਾਦੀ ਤੱਕ ਪਹੁੰਚਣ ਲਈ।
ਜੀ ਜੀ ਵਿਰਾਟ ਸਾਹਿਬ, ਸਰਕਾਰਾਂ ਸੁਪਨੇ ਦਿਖਾਉਂਦੀਆਂ ਨੇ ਤੇ ਜਿਹੜੇ ਅਸੀਂ ਦੇਖਦੇ ਰਹਿੰਦੇ ਆ ਤੇ ਉਮੀਦ ਲਗਾ ਕੇ ਬੈਠ ਜਾਂਦੇ ਕਦੋਂ ਪੂਰੇ ਹੁੰਦੇ ਆ। ਚਲੋ ਦੇਖੋ ਜੀ ਕਿਹੜੀ ਸਰਕਾਰ ਆਉਂਦੀ ਹੈ ਤੇ ਕਦੋਂ ਪੰਜਾਬ ਦੇ ਵਿੱਚ ਮੈਟਰੋ ਚੱਲਦੀ ਹੈ, ਇਹ ਬਾਅਦ ਦੀਆਂ ਗੱਲਾਂ ਨੇ। ਤੇ ਵਿਰਾਟ ਸਾਹਿਬ, ਇੱਕ ਹੋਰ ਬੜੀ ਮਨਭਾਗੀ ਖਬਰ ਜਿਹੜੀ ਹੈ ਪੰਜਾਬ ਤੋਂ ਪੜ੍ਹਨ ਨੂੰ ਮਿਲੀ ਹੈ ਮੈਨੂੰ ਅੱਜ, ਉਹਦੇ ਵਿੱਚ ਹੈ ਕਿ ਇੱਕ ਕਪੂਰਥਲੇ ਦੇ ਵਿੱਚ ਇੱਕ ਮੰਦ ਬੁੱਧੀ ਆਸ਼ਰਮ ਦੇ ਵਿੱਚ ਜ਼ਹਿਰੀਲਾ ਖਾਣਾ ਖਾਣ ਦੇ ਨਾਲ 2 ਬੱਚਿਆਂ ਦੀ ਜਿਹੜੀ ਮੌਤ ਹੋ ਗਈ ਹੈ। ਸੋ ਇਹੋ ਜਿਹੀਆਂ ਅਣਗਹਿਲੀਆਂ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਆਏ ਦਿਨ ਵਾਪਰਦੀਆਂ ਰਹਿੰਦੀਆਂ ਨੇ, ਇਹਨਾਂ ਬਾਰੇ ਕੀ ਕਹੋਗੇ?
ਦੇਖੋ ਜੀ, ਬਹੁਤ ਸਾਰੇ ਅਦਾਰੇ ਖੁੱਲਦੇ ਆ, ਦੇਖੋ ਦੇ ਖੁੱਲਦੇ ਆ ਜਾਂ ਸਰਕਾਰਾਂ ਖੋਲਦੀਆਂ। ਹੁਣ ਇਸ ਅਦਾਰੇ ਦੀ ਜੇ ਗੱਲ ਕਰੀਏ ਤਾਂ ਕਪੂਰਥਲੇ ਦੇ ਵਿੱਚ ਜਿਹੜੀ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਦੇ ਦੇਖ ਰੇਖ ਚ ਚੱਲ ਰਿਹਾ ਸੀ ਤੇ 35 ਦੇ ਕਰੀਬ ਬੱਚੇ ਸਨ ਉੱਥੇ ਤਾਂ। ਪਰ ਕੱਲ ਉੱਥੇ ਜਦੋਂ ਕਹਿੰਦੇ ਵੀ 2 ਬੱਚਿਆਂ ਦੀ ਡੈਥ ਹੋਈ ਆ, ਸਾਰੇ ਬੱਚੇ ਮੰਦ ਬੁੱਧੀ ਹਸਪਤਾਲ ਚ 32 ਬੱਚਿਆਂ ਨੂੰ ਦਾਖਲ ਕਰਾਉਣਾ ਪਿਆ ਤਾਂ ਜਿਹੜਾ ਉਹਦਾ ਨਤੀਜਾ ਫੂਡ ਪੋਇਜ਼ਨਿੰਗ ਦਾ ਨਿਕਲ ਕੇ ਆਇਆ। ਪਰ ਜਦੋਂ ਸਾਡਾ ਪ੍ਰਸ਼ਾਸਨ ਸੁੱਤਾ ਜਾਗਿਆ ਤੇ ਕਹਿੰਦੇ ਉੱਥੇ ਇੰਨਾ ਕੁ ਗੰਦਗੀ ਦੇ ਢੇਰ ਲੱਗੇ ਹੋਏ ਸੀ ਵੀ ਬੰਦਿਆਂ ਦੇ ਰਹਿਣ ਲਈ ਉਹ ਕਾਬਲ ਹੀ ਨਹੀਂ ਸੀਗਾ, ਉਹ ਸਾਰਾ ਆਸ਼ਰਮ ਜਿਹੜਾ ਬਣਾਇਆ ਗਿਆ ਸੀ। ਪਰ ਹੁਣ ਉਹ ਆਸ਼ਰਮ ਦੇ ਨਾਂ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਜੇ ਮੈਂ ਤਾਂ ਇੱਕ ਬੇਨਤੀ ਕਰਨੀ ਚਾਹੂੰਗਾ ਵੀ ਜੇ ਕਪੂਰਥਲੇ ਦੇ ਏਰੀਏ ਦਾ ਕੋਈ ਵੀ ਸਾਡਾ ਲਿਸਨਰ ਸੁਣ ਰਿਹਾ ਤਾਂ ਪਲੀਜ਼ ਉਹਨਾਂ ਨੂੰ ਬੇਨਤੀ ਹੈ ਵੀ ਇਹ ਬੀੜਾ ਚੱਕਣ, ਉਹ ਆਪਣੇ ਉੱਥੇ ਕਪੂਰਥਲੇ ਤੋਂ 5 ਮੈਂਬਰੀ ਕੋਈ ਟੀਮ ਗਠਿਤ ਕਰਨ ਤੇ ਇਸ ਆਸ਼ਰਮ ਦੀ RTI ਲੈਣ। ਉਸ ਆਸ਼ਰਮ ਨੂੰ ਮੈਂ ਗਰੰਟੀ ਕਰਦਾ ਵੀ ਮਹੀਨੇ ਦਾ ਲੱਖਾਂ ਦੇ ਵਿੱਚ ਜਿਹੜਾ ਉਹਨੂੰ ਫੰਡ ਆਉਂਦਾ ਹੁਣ
ਜੀ। ਜੀ ਮੈਨੂੰ ਲੱਗਦਾ ਕਿ ਵਿਰਾਟ ਸਾਹਿਬ ਹੁਣਾਂ ਦਾ ਜਿਹੜਾ ਸੰਪਰਕ ਹੈ ਸਾਡੇ ਨਾਲ ਟੁੱਟ ਗਿਆ, ਸੋ ਉਹਨਾਂ ਨੂੰ ਦੁਬਾਰਾ ਪ੍ਰੋਗਰਾਮ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਸੋ ਗੱਲ ਕਰ ਰਹੇ ਸੀ ਅਸੀਂ ਮੰਦ ਬੁੱਧੀ ਆਸ਼ਰਮ ਚ ਜ਼ਹਿਰੀਲੇ ਖਾਣੇ ਖਾਣ ਦੇ ਨਾਲ ਜਿਹੜੇ 2 ਬੱਚਿਆਂ ਦੀ ਮੌਤ ਹੋਈ ਉਸ ਦੇ ਬਾਰੇ ਦੇ ਵਿੱਚ। ਸੋ ਬੜੀ ਮੰਦਭਾਗੀ ਖ਼ਬਰ ਹੈ ਜੀ। ਸੋ ਇਹਨਾਂ ਜਿਹੜੀਆਂ ਇਹ ਮੰਦਭਾਗੀਆਂ ਦੁਰਘਟਨਾਵਾਂ ਜਿਹੜੀਆਂ ਜਾਂ ਘਟਨਾਵਾਂ ਵਾਪਰ ਰਹੀਆਂ ਨੇ ਇਹਨਾਂ ਨੂੰ ਠੱਲ ਪਾਉਣੀ ਜ਼ਰੂਰੀ ਹੈ ਵੀ ਤੇ ਸਾਨੂੰ ਉਪਰਾਲੇ ਵੀ ਕਰਨੇ ਚਾਹੀਦੇ ਨੇ ਜੀ। ਸੋ ਪ੍ਰੋਗਰਾਮ ਦੇ ਵਿੱਚ ਜੀ ਜੀ ਬ੍ਰਾਟ ਸਾਹਿਬ
ਮਾਫੀ ਚਾਹੁੰਦਾ, ਸੰਪਰਕ ਕੱਟਿਆ ਗਿਆ ਸੀ। ਸੋ ਮੈਂ ਇਹੀ ਕਹਿ ਰਿਹਾ ਸੀਗਾ ਜੀ ਵੀ ਕੁਝ ਕੁ ਜਿਹੜੇ ਆਸ਼ਰਮ ਹੁੰਦੇ ਆ ਨਾ ਜਿਹੜੇ ਲੋਕ ਸਰਕਾਰਾਂ ਚਲਾਉਂਦੀਆਂ, ਕੁਝ ਕੁ ਪਰਸਨਲ ਪੱਧਰ ਤੇ ਚਲਾਏ ਜਾਂਦੇ ਆ, ਪਰ ਇਮੋਸ਼ਨਲ ਤੌਰ ਤੇ ਪੈਸੇ ਇਕੱਠੇ ਕਰਨ ਦੇ ਜ਼ਰੀਏ ਬਣੇ ਹੋਏ ਆ। ਉਹਨਾਂ ਨੂੰ ਪੈਸਿਆਂ ਨੂੰ ਟਿਕਾਣਿਆਂ ਤੇ ਨਹੀਂ ਪਹੁੰਚਾਇਆ ਜਾ ਰਿਹਾ ਜਾਂ ਜਿਹੜੇ ਚੀਜ਼ ਲਈ ਇਕੱਠੇ ਕੀਤੇ ਜਾ ਰਹੇ ਉੱਥੇ ਨਹੀਂ ਲਾਏ ਜਾ ਰਹੇ। ਸੋ ਮੈਂ ਇੱਥੇ ਬੇਨਤੀ ਕਰੂੰਗਾ ਵੀ ਬਹੁਤ ਸਾਰੇ ਮੈਨੂੰ ਪਤਾ ਲੱਗਿਆ, ਮੈਂ ਪਿਛਲੇ ਦਿਨੀ ਕਿਸੇ ਬੰਦੇ ਨੇ ਮੈਨੂੰ ਰਿਪੋਰਟ ਦਿੱਤੀ, ਕਹਿੰਦੇ ONGO ਦੇ ਨਾਂ ਦੇ ਉੱਤੇ ਜਿਹੜੀਆਂ NGO ਚਲਾਈਆਂ ਜਾ ਰਹੀਆਂ, NGO ਦੇ ਨਾਂ ਦੇ ਉੱਤੇ ਪੈਸੇ ਸਾਡੇ ਆਸਟ੍ਰੇਲੀਆ ਚੋਂ ਵੀ ਜਾਂਦੇ ਆ। ਬਹੁਤ ਸਾਰੇ ਲੋਕਾਂ ਨੇ, ਮਸ਼ਹੂਰ 1-2 ਲੋਕਾਂ ਨੇ ਚਲਾਇਆ ਹੋਇਆ ਹੈ ਢਮਟਮਾ ਵੀ ਮੈਂ ਰੱਖਿਆ ਕਰਦਾ, ਮੈਂ ਇੰਨੇ ਉਹਨਾਂ ਨੂੰ ਕਰਦਾ। ਪਰ ਜਦੋਂ ਜ਼ਮੀਨੀ ਪੱਧਰ ਤੇ ਜਾਊਂਗੇ ਤਾਂ ਜ਼ਮੀਨੀ ਪੱਧਰ ਤੇ ਉਹ ਗੱਲਾਂ ਹੈ ਨਹੀਂ, ਜ਼ਮੀਨੀ ਪੱਧਰ ਦੇ ਉੱਤੇ ਉਹ ਕੁਛ ਨਹੀਂ ਹੁੰਦਾ। ਸੋ ਮੈਂ ਬੇਨਤੀ ਕਰਦਾ ਉਹਨਾਂ ਸਾਰੇ ਸੱਜਣਾਂ ਨੂੰ ਵੀ ਜਿਹੜੇ ਲੋਕ ਇੰਜ ਪੈਸੇ ਭੇਜਦੇ ਆ ਨਾ, ਉਹਨਾਂ ਨੂੰ ਬਿਹਤਰ ਇਹੀ ਆ ਵੀ ਉਹ ਆਪਦੇ ਲਾਗੇ, ਆਪਦੇ ਪਿੰਡ ਚ, ਆਪਦੇ ਗਲੀ ਮਹੱਲੇ ਚ ਉੱਥੇ ਭੇਜਣ ਜਿੱਥੇ ਉਹਨਾਂ ਦੀ ਨਿਗਾਹ ਰਹੇ, ਜਿੱਥੇ ਕੰਟਰੋਲ ਹੋਵੇ। ਜੇ ਹੁਣ ਮੈਨੂੰ ਕੋਈ ਕਹੇ ਵੀ ਇੱਕ ਪਟਿਆਲੇ ਦੇ ਕਿਸੇ ਨੂੰ ਭੇਜ ਦਿਓ ਪੈਸੇ ਜੀ ਉੱਥੇ ਐਨ ਜੀ ਓ ਚਲਾਈ ਜਾਂਦਾ, ਕੋਈ ਲੁਧਿਆਣੇ ਦੇ ਨੂੰ ਭੇਜ ਦਿਓ ਜਾਂ ਉੱਥੇ ਚਲਾਈ ਜਾਂਦਾ, ਤਾਂ ਮੈਂ ਉਹਦੀ ਕੀ ਪੜਤਾਲ ਕਰ ਸਕਦਾ, ਕਿੱਥੋਂ ਕੀ ਦੇਖ ਸਕਦਾ? ਤੁਸੀਂ ਜੇ ਆਪਦੀ ਪੜਤਾਲ ਦੇਖਣਾ ਤਾਂ ਤੁਸੀਂ ਆਪਦੇ ਗਲੀ ਮੁਹੱਲੇ ਚ, ਆਪਦੇ ਪਿੰਡ ਚ, ਆਪਦੇ ਆਲੇ ਦੁਆਲੇ ਚ, ਜਿੱਥੋਂ ਸਪੋਰਟ ਹੋ ਕੇ ਜਿੱਥੋਂ ਤੁਸੀਂ ਤੁਰੇ ਹੋ ਉਸ ਚ ਇਹਨੂੰ ਤੁਸੀਂ ਬੈਕ ਸਪੋਰਟ ਕਰੋ ਤੇ ਜ਼ਿਆਦਾ ਬਿਹਤਰ ਰਹੂਗਾ। ਨਹੀਂ ਤਾਂ ਇਹ ਐਨ ਜੀ ਓ ਦੇ ਨਾਂ ਦੇ ਉੱਤੇ ਲੋਕ ਖਾਈ ਜਾਂਦੇ ਆ, ਤੇ ਉੱਥੇ ਜਵਾਕਾਂ ਨੂੰ ਦੇਖ ਲਓ ਖਾਣ ਨੂੰ ਕਿਹੋ ਜਿਹਾ ਕੁਛ ਮਿਲਦਾ, ਜਿਹਦਾ ਤੁਸੀਂ ਦੇਖ ਹੀ ਰਹੇ ਨਤੀਜੇ।
ਜੀ ਵਿਰਾਟ ਸਾਹਿਬ, ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਤਿੰਦਰਪਾਲ ਸਿੰਘ ਸਿਡਨੀ ਤੋਂ ਜੁੜੇ ਆ, ਤੇ ਇਹਨਾਂ ਨੇ ਇੱਕ ਸਾਨੂੰ ਕਾਫੀ ਜਿਹੜੀ ਜਾਣਕਾਰੀ ਦਿੱਤੀ ਹੈ ਜਿਹੜੇ ਆਸਟ੍ਰੇਲੀਅਨ ਸੈਂਸਸ 2016 ਹੋਣ ਜਾ ਰਿਹਾ ਹੈ। ਸੋ ਇਹ ਸਾਰੀ ਇਨਫੋਰਮੇਸ਼ਨ ਅਸੀਂ ਆਪਣੇ ਜਿਹੜਾ ਇਨਫੋ ਪੇਜ ਹੈ ਹਰਮਨ ਰੇਡੀਓ ਦਾ ਉਹਦੇ ਉੱਤੇ ਜ਼ਰੂਰ ਪਾ ਦੇਵਾਂਗੇ। ਸੋ ਇਹਦੇ ਲਈ ਸਤਿੰਦਰਪਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜਗਵੀਰ ਸਿੰਘ ਹੁਣੀ ਜੁੜੇ ਨੇ ਜੀ ਈਮੇਲ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿ ਰਹੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ ਤੇ ਬੜੇ ਸੋਹਣੇ ਵਿਚਾਰ ਚੱਲ ਰਹੇ ਨੇ। ਇਹ ਜਗਵੀਰ ਸੇਖੋਂ ਕੇਨਸ ਤੋਂ ਨੇ ਜੀ। ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਜਗਵੀਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਬਰਾੜ ਸਾਹਿਬ, ਗੱਲਾਂ ਬਾਤਾਂ ਦੇ ਵਿਚ ਜਾਂ ਖਬਰਾਂ ਦੀਆਂ ਗੱਲਾਂ ਕਰੀਏ ਤੇ ਅੱਗੇ ਇਕ ਹੋਰ ਜਿਹੜੀ ਖਬਰ ਇਹ ਹੈ ਕਿ ਸਰਬੱਤ ਖਾਲਸਾ ਦੇ ਜਿਹੜੇ ਥਾਪੇ ਹੋਏ ਜਥੇਦਾਰ ਸੀ ਉਨ੍ਹਾਂ ਨੇ ਇਕ ਹਾਈਟੈਕ ਦਫ਼ਤਰ ਖੋਲਿਆ ਹੈ, ਉਹਦੇ ਬਾਰੇ ਜੇ ਤੁਹਾਨੂੰ ਕੁਝ ਪਤਾ ਹੈ ਤੇ ਜ਼ਰੂਰ ਜਾਣਕਾਰੀ ਦਿਓ ਤੁਸੀਂ ਸਰੋਤਿਆਂ ਨੂੰ।
ਜੀ ਜੀ, ਕੱਲ ਮੇਰੀ ਵੀ ਨਜ਼ਰੇ ਪਈ ਸੀ ਇਹ ਖਬਰ ਤੇ ਮੈਨੂੰ ਵੀ, ਮੈਂ ਬੜੀ ਉਤਸੁਕਤਾ ਨਾਲ ਪੜ੍ਹੀ ਖਬਰ। ਮੈਂ ਕਿਹਾ ਵੀ ਇਹ, ਕਿਉਂਕਿ ਉਹ ਮੇਰੇ ਏਰੀਏ ਦੀ ਖਬਰ ਸੀ, ਮੇਰੇ ਏਰੀਏ ਦੇ ਵਿਚ ਜਿਹੜੀ ਇਹ ਗੱਲ ਆਈ ਸੀ ਆਫਿਸ ਦੀ ਵੀ ਇੱਕ ਆਫਿਸ ਹਾਈਟੈਕ ਖੋਲਿਆ ਗਿਆ ਸਰਬੱਤ ਖਾਲਸਾ ਦਾ ਦੂਸਾਹਿਬ, ਉੱਥੇ ਬਲਜੀਤ ਸਿੰਘ ਦਾਦੂ ਵਾਲ ਜਿਹੜੇ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣਾਏ ਆ, ਉਹਨਾਂ ਨੇ ਖੋਲਿਆ ਤਾਂ ਉਹਨਾਂ ਨੇ ਉਹਦੇ ਵਿਚ ਕਹਿੰਦੇ ਜੀ ਇਹਨੂੰ ਹਾਈਟੈਕ ਕਰਿਆ ਗਿਆ ਬਹੁਤ ਵੱਡੇ ਪੱਧਰ ਦੇ ਉੱਤੇ, ਤੇ ਪਰ ਜਦੋਂ ਸਾਰੀ ਖਬਰ ਪੜ੍ਹੀ ਤੇ ਜੇ ਮੈਂ ਫੋਟੋ ਦੇਖੀ ਤਾਂ ਉਹਦੇ ਚ ਇੱਕ ਕੰਪਿਊਟਰ ਲਾਇਆ ਗਿਆ ਸੀ, ਤੇ ਫਿਰ ਖਬਰ ਲਿਖਣ ਵਾਲੇ ਨੇ ਉਸ ਖਬਰ ਨੂੰ ਵਿਸਤਾਰ ਦੇਣ ਲਈ ਉਹਦੇ ਵਿਚ ਲਿਖਿਆ ਸੀ ਵੀ ਹੁਣ ਜਿਹੜਾ ਸਰਬੱਤ ਖਾਲਸਾ ਉੱਥੇ ਹਰ ਬੰਦਾ ਸਿੱਧੀ ਈਮੇਲ ਕਰ ਸਕੂਗਾ ਤੇ ਉੱਥੋਂ ਫੈਕਸ ਦੀ ਮਸ਼ੀਨ ਵੀ ਲੱਗ ਗਈ ਹੈ ਜੀ, ਉੱਥੇ ਫੋਨ ਵੀ ਹੁਣ ਸਿੱਧਾ ਹੋ ਕੇ ਉਸ ਦਫ਼ਤਰ ਦੇ ਵਿਚ ਬਹੁਤ ਜ਼ਿਆਦਾ ਆਧੁਨਿਕ ਕਿਤੇ ਹਾਈਟੈਕ ਹੋ ਗਿਆ, ਹੁਣ ਉੱਥੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਅਪਡੇਟ ਕੀਤੀਆਂ ਜਾਣਗੀਆਂ ਤੇ ਹੁਣ ਏਦਾਂ ਹੋਊਗਾ ਵੋ ਹੋਊਗਾ, ਏਡੀ ਵੱਡੀ ਉਹ ਖਬਰ ਬਣਾਈ ਗਈ ਸੀ। ਪਰ ਮੈਨੂੰ ਬੜੀ ਹੈਰਾਨੀ ਹੋਈ ਵੀ ਇੱਕ ਕੰਪਿਊਟਰ ਲਾ ਕੇ ਹਾਈਟੈਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਉਹਦੇ ਪਿੱਛੇ ਮੈਂ ਇਹੀ ਕਹੂੰਗਾ ਵੀ ਜਿਹੜੀ ਇਹ ਕਈ ਵਾਰ ਕੀ ਹੁੰਦਾ ਨਾ, ਜਦੋਂ ਲੋਕਾਂ ਦੀ ਅਟੈਂਸ਼ਨ ਕਿਸੇ ਚੀਜ਼ ਤੋਂ ਪਾਸੇ ਹੋ ਜਾਂਦੀ ਆ ਤੇ ਉਦੋਂ ਫਿਰ ਇਹੋ ਜਿਹੀਆਂ ਖਬਰਾਂ ਬਣਾਉਣੀਆਂ ਪੈਂਦੀਆਂ, ਇਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ ਤਾਂ ਕਿ ਲੋਕ ਫਿਰ ਜਿਹੜੇ ਚਰਚਿਤ ਹੋ ਜਾਣ, ਲੋਕ ਫਿਰ ਉਹਨਾਂ ਨੂੰ ਉਹਨਾਂ ਦੀ ਚਰਚ ਹੋ ਜਾਏ। ਪਾਵਰ ਚਾਹੀਦੀ ਉਹ ਪਹਿਲਾਂ ਹੀ ਹਾਈਟੈਕ ਆ, ਉਹ ਸਾਰੇ ਫੇਸਬੁੱਕ ਤੇ ਹੈਗੇ, ਸਾਰੇ ਜੁੜੇ ਹੋਏ ਆ, ਪਰ ਮੈਨੂੰ ਨਹੀਂ ਲੱਗਦਾ ਸੀ ਵੀ ਕੋਈ ਇਹੋ ਜਿਹੀ ਇੱਕ ਖਬਰ ਲਾਉਣ ਦੀ ਲੋੜ ਸੀ, ਪਰ ਲੋੜ ਤਾਂ ਇਹੀ ਹੈ ਵੀ ਕਈ ਵਾਰੀ ਸਮਾਂ ਬਹਾ ਜਾਂਦੀਆਂ ਜੋ ਚੀਜ਼ਾਂ, ਤੇ ਉਦੋਂ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਐਕਸ਼ਨ ਚ ਕਿਵੇਂ ਆਈਏ।
ਜੀ ਬਿਲਕੁਲ ਬਰਾੜ ਸਾਹਿਬ, ਸੋ ਜੋ ਗੱਲ ਹੁੰਦੀ ਹੈ ਜੋ ਅਸਲ ਵਿਚ ਨਿਕਲਦਾ ਉਹ ਕੁਛ ਨਾ ਕੁਛ ਫਰਕ ਮਿਲਦਾ ਹੀ ਆ। ਔਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਉਹ ਰਾਈ ਦੇ ਪਹਾੜ ਬਣਦੇ ਹੀ ਰਹੇ ਆ, ਉਹ ਚਾਹੇ ਚੰਗੀਆਂ ਖਬਰਾਂ ਦੇ ਹੋਣ ਜਾਂ ਬੁਰੀਆਂ ਖਬਰਾਂ ਦੇ ਹੋਣ।
ਜੀ ਜੀ,
ਸੋ ਇੱਕ ਬਰਾੜ ਸਾਹਿਬ ਹੋਰ ਖਬਰ ਜਿਹੜੀ ਆਸ਼ੂਤੋਸ਼ ਉਹਨਾਂ ਦੇ ਮਾਮਲੇ ਦੇ ਵਿਚ ਹੈ ਕਿ ਹਾਈ ਕੋਰਟ ਨੇ ਉਹਨਾਂ ਦੇ ਸੰਸਕਾਰ ਦੇ ਮਾਮਲੇ ਨੂੰ ਲੈ ਕੇ ਜਿਹੜੀ ਫਟਕਾਰ ਪਾਈ ਹੈ ਉਹਦੇ ਬਾਰੇ ਵੀ ਤੁਸੀਂ।
ਬਿਲਕੁਲ ਜੀ, ਤਕਰੀਬਨ 2 ਸਾਲ ਦੇ ਲਾਗੇ ਹੋ ਗਏ ਜੀ, ਤੇ ਆਸ਼ੂਤੋਸ਼ ਹੋਰਾਂ ਨੂੰ ਜਿਹੜੀ ਸਮਾਧੀ ਚ ਗਿਆ ਨੂੰ ਉਹਨਾਂ ਦੇ ਚੇਲਿਆਂ ਦੇ ਕਹਿਣ ਮੁਤਾਬਕ ਵੀ ਉਹ ਸਮਾਧੀ ਚ ਲੀਨ ਆ ਜੀ, ਕਿਸੇ ਵੇਲੇ ਵੀ ਜਾਗ ਸਕਦੇ ਆ, ਤੇ ਹਾਈ ਕੋਰਟ ਦੇ ਵਿਚ ਕਾਫੀ ਕੁਝ ਜਿਹੜਾ ਇਹਨਾਂ ਦਾ ਰੌਲਾ ਗੋਲਾ ਚੱਲ ਰਿਹਾ ਸੀਗਾ, ਤੇ ਉਸ ਦੇ ਵਿਚ ਸਰਕਾਰ ਵੀ ਇੱਕ ਧਿਰ ਬਣੀ ਹੋਈ ਸੀ, ਪਰ ਸਰਕਾਰ ਕਿਤੇ ਨੇ ਹਾਈ ਕੋਰਟ ਨੇ ਇੱਕ ਸਖ਼ਤ ਬਿਆਨ ਦਿੱਤਾ, ਕਹਿੰਦੇ ਉਹਨਾਂ ਨੇ ਫਟਕਾਰ ਲਾਈ ਆ ਵੀ ਸਰਕਾਰ ਨੂੰ ਆਪਣੇ ਹੱਥ ਚ ਲੈ ਕੇ ਛੇਤੀ ਤੋਂ ਛੇਤੀ ਜਿਹੜਾ ਸੰਸਕਾਰ ਕਰ ਦੇਣਾ ਚਾਹੀਦਾ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ, ਤੇ ਜੇ ਕੋਈ ਅਧਿਕਾਰੀ ਇਹ ਕਰਨ ਤੋਂ ਮਨਾ ਕਰਦਾ ਤਾਂ ਕੋਰਟ ਉਹਦੇ ਖਿਲਾਫ਼ ਟਿੱਪਣੀ ਜਾਰੀ ਕਰੂਗੀ, ਕਿਉਂਕਿ ਜੇ ਕੋਰਟ ਕਿਤੇ ਵੀ ਟਿੱਪਣੀ ਕਰਦੀ ਆ ਨਾ, ਉਹ ਮਾਇਨੇ ਰੱਖਦੀ ਆ, ਇੱਕ ਕਿਸਮ ਦੀ ਲਾਲ ਅੱਖਰਾਂ ਚ ਉਸ ਅਧਿਕਾਰੀ ਦਾ ਲਿਖਿਆ ਜਾਂਦਾ, ਉਹਦੀ ਹਿਸਟਰੀ ਲਿਖੀ ਜਾਂਦੀ ਆ, ਤੇ ਉਹਦੀ ਤਰੱਕੀ ਚ ਵਾਧਾ ਆਉਂਦੀ ਆ। ਸੋ ਕੋਰਟ ਨੇ ਇੱਥੋਂ ਤੱਕ ਜਿਹੜੀ ਵਾਰਨਿੰਗ ਦਿੱਤੀ ਆ, ਪਰ ਦੂਜੇ ਪਾਸੇ ਜਿਹੜੇ ਆਸ਼ੂਤੋਸ਼ ਦੇ ਚੇਲੇ ਆ ਫਿਰ ਉਹਦੇ ਤੇ ਸਟੇ ਲਿਆਉਂਦੇ ਆ, ਤੇ ਉਹਨਾਂ ਨੇ ਕਿਹਾ ਜੀ ਵੀ ਸਾਡੇ ਜਿਹੜੇ ਆਸ਼ੂਤੋਸ਼ ਜੀ ਮਹਾਰਾਜ ਆ ਉਹ ਸਮਾਧੀ ਚ ਲੀਨ ਆ ਤੇ ਕਿਸੇ ਵੇਲੇ ਵੀ ਜਾਗ ਸਕਦੇ ਆ। ਪਰ ਹੁਣ ਦੇਖਣਾ ਇਹ ਆ ਵੀ ਸਰਕਾਰ ਇਹੋ ਜਿਹੇ ਨਾਜ਼ੁਕ ਟਾਈਮ ਤੇ, ਜਦੋਂ ਇਲੈਕਸ਼ਨਾਂ ਦੇ ਵਿਚ 1 ਸਾਲ ਤੋਂ ਵੀ ਘੱਟ ਰਹਿ ਗਿਆ, ਕੀ ਫੈਸਲਾ ਲੈਂਦੀ ਆ, ਕਿਉਂਕਿ ਸਰਕਾਰ ਦੇ ਹਿਸਾਬ ਨਾਲ ਜਿਹੜੀ ਡੇਰੇ ਦੀਆਂ ਵੋਟਾਂ ਉਹ ਡੇਰੇ ਦੇ ਸ਼ਰਧਾਲੂ ਨੀ, ਡੇਰੇ ਚੋਂ ਆਉਂਦੀਆਂ ਵੋਟਾਂ ਵੱਡਾ ਰੋਲ ਅਦਾ ਕਰਨਗੀਆਂ। ਸੋ ਮੈਨੂੰ ਨੀ ਲੱਗਦਾ ਵੀ ਕੋਈ ਵੀ ਪਾਰਟੀ ਇਹੋ ਜਿਹਾ ਬਿਆਨਬਾਜ਼ੀ ਕਰੂਗੀ ਜਾਂ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰੂਗੀ, ਇਹ ਫੇਰ ਸਟੇ ਲਿਆ ਕੇ ਤੇ ਹਜੇ ਸਮਾਧੀ ਛੇੜਿਆ, ਸਮਾਧੀ ਨੂੰ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਲੱਗਦਾ ਫੇਰ ਕਿਤੇ ਨਾ ਕਿਤੇ ਜਿਹੜੇ 2017 ਦੇ ਇਲੈਕਸ਼ਨਾਂ ਥੋੜਾ ਬਹੁਤ ਇਹਦਾ ਅਸਰ ਜ਼ਰੂਰ ਪਊਗਾ।
ਜੀ ਫਰਾਰ ਸਾਹਿਬ, ਆਪਣੇ ਗੱਲ ਕਰੀਏ ਆਪਣੇ ਭਾਰਤ ਦੀਆਂ ਖਬਰਾਂ ਦੀ, ਤੇ ਇਹੋ ਜਿਹੀਆਂ ਖਬਰਾਂ ਅਕਸਰ ਹੀ ਸੁਣਨ ਨੂੰ ਮਿਲ ਜਾਂਦੀਆਂ ਜੋ ਕਈ ਵਾਰੀ ਹੈਰਾਨ ਕਰ ਦਿੰਦੀਆਂ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮੇਰੇ ਮਨ ਦੇ ਵਿਚ ਇਹ ਸਵਾਲ ਸੀ ਜਿਹੜੇ ਮੈਂ ਤੁਹਾਨੂੰ ਪੁੱਛੇ, ਤੁਹਾਡੇ ਕੋਲ ਜੇ ਕੋਈ ਹੋਰ ਖਬਰ ਹੋਵੇ ਜਿਹੜੀ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ।
ਨਾ ਜੀ ਬਸ ਖਬਰਾਂ ਦਾ ਇੱਥੇ, ਕਿਉਂਕਿ ਮੇਰਾ ਵੀ ਜਿਹੜਾ ਦੂਜੀ ਵਾਰ ਦੀ ਚਾਹ ਦਾ ਵੇਲਾ ਹੋ ਗਿਆ, ਤੇ ਫਿਰ ਤੁਸੀਂ ਅੱਜ ਪ੍ਰੋਗਰਾਮ ਵੀ ਸਪੈਸ਼ਲ ਚਾਹ ਦੇ ਉੱਤੇ ਰੱਖਿਆ, ਸੋ ਚਾਹ ਦੇ ਉੱਤੇ ਜਾਂਦਾ ਜਾਂਦਾ ਮੈਨੂੰ ਵੀ ਨਾ ਉਹ ਯਾਦ ਆ ਰਿਹਾ, ਨੇਕ ਮਟਰਾਂ ਵਾਲਾ ਕਾਫੀ ਮਸ਼ਹੂਰ ਹੋਇਆ ਅਤਰੋ ਚਤਰੋ ਨਾਲ, ਇੱਕ ਉਹਨੇ ਕੈਸਟ ਵੀ ਕੱਢੀ ਸੀ ਤੇ ਉਹ ਕੈਸਟ ਬੜੀ ਕਮਾਲ ਦੀ ਕੈਸਟ ਸੀ, ਹੋ ਗਏ ਹੋਣੇ 20-25 ਸਾਲ ਉਸ ਨੂੰ ਆਈ ਨੂੰ, ਤੇ ਪਰ ਜਦੋਂ ਸੁਣਦੇ ਆ ਉਦੋਂ ਹੀ ਤਰ੍ਹਾਂ ਤਾਜ਼ਾ ਹੁੰਦੀ ਆ। ਉਹ ਚ ਸੀਗੀ ਉਹ ਚਾਹ ਦੇ ਉੱਤੇ ਉਹ ਕਰਦਾ 100 ਮੀਲ ਦੀ ਸੱਜਣਾ ਚਾਹ ਪਿਆਵਾਂਗੇ, ਇੱਦਾਂ ਦਾ ਇੱਕ ਸਕਿੱਟ ਸੀ, ਤੇ ਮੈਂ ਬੇਨਤੀ ਕਰਦਾ ਸਰਬਜੀਤ ਹੋਰਾਂ ਨੂੰ ਜੇ ਉਹ ਸਿਸਟਮ ਹੈ ਕੰਮ ਤੇ ਜਾਈਏ ਜੀ।
ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ਮੂਲੀਅਤ ਲਈ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਨਾਲ ਹੀ ਜਿਹੜੀ ਤੁਸੀਂ ਸਕਿੱਟ ਦੱਸੀ ਹੈ ਸੱਚੀ ਬੜੀ ਪਿਆਰੀ ਹੈ ਔਰ ਸਰੋਤਿਆਂ ਨੂੰ ਜ਼ਰੂਰ ਪਸੰਦ ਆਏਗੀ। ਸੋ ਅੱਜ ਦਾ ਜਿਹੜਾ ਦਿਨ ਹੈ ਜੀ, ਸੋ ਮਾਣਦੇ ਰਹੋ ਤੇ ਚਾਹਾਂ ਪੀਂਦੇ ਰਹੋ ਤੇ ਫਲਾਉਂਦੇ ਰਹੋ।
ਜੀ ਜੀ, ਸੋ ਬਹੁਤ ਮਿਹਰਬਾਨੀ ਸੁਖਪ੍ਰੀਤ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਦਿਓ ਇਜਾਜ਼ਤ।
ਜੀ ਬਰਾੜ ਸਾਹਿਬ, ਸੋ ਜੀ ਵਿਰਾਟ ਸਾਹਿਬ ਨਾਲ ਖਬਰਾਂ ਦੀ ਝਾਤ ਮਾਰ ਲਈ, ਤੇ ਹੁਣ ਵਿਰਾਟ ਸਾਹਿਬ ਹੁਣਾਂ ਦੀ ਫਰਮਾਇਸ਼ ਦੇ ਉੱਤੇ ਅਸੀਂ 100 ਮੀਲ ਦੀ ਸੱਜਣਾ ਤੈਨੂੰ ਚਾਹ ਪਿਲਾਵਾਂਗੇ, ਉਹ ਸੁਣਦੇ ਆ ਜੀ ਥੋੜਾ ਜਿਹਾ ਹਾਸਾ ਸ਼ੁਗਲ ਕਰਦੇ ਆ, ਤੇ ਉਸ ਤੋਂ ਬਾਅਦ ਇੱਕ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਵਾਂਗੀ ਪ੍ਰੋਗਰਾਮ ਲਹਿਰਾਂ ਦੇ ਵਿਚ। ਜੀ
ਰਾਮੂ ਬੈਠਾ ਮੱਖੀ ਮਾਰੀ ਜਾਂਦਾ, ਇੱਕ ਤਾਂ ਤੜਕੇ ਦਾ ਕੋਈ ਗਾਹਕ ਨਹੀਂ ਆਇਆ, ਉੱਠ ਕੇ ਮੇਜ਼ਾਂ ਤੇ ਕੱਪੜਾ ਹੀ ਮਾਰਨਾ, ਉਹ ਲੱਗਦਾ ਉਹ ਕਾਰ ਵਾਲੇ ਪੁਰਜੇ ਤਾਂ ਆਪਣੇ ਹੋਟਲ ਦੀ ਆ ਕੇ ਰੁਕਣਗੇ।
ਗੱਡੀ ਫੇਰ ਕਰ ਲਈ ਖੜੀ,
ਮੈਨੂੰ ਤਾਂ ਭੈਣੇ ਭੁੱਖ ਲੱਗੀ ਹੈ ਬੜੀ, ਨਾ ਤਕਨੀ ਚਾਹ ਨਾ ਖਣੀ ਰੋਟੀ, ਆ ਵੇਖ ਮਟਰਾਂ ਵਾਲੇ ਦਾ ਢਾਬਾ ਲੱਗਦਾ ਬਾਹਰ ਨਿਕਲ, ਆ ਜਾ ਹਾਂ ਬੇ ਹੋਟਲ ਵਾਲੇ ਭਾਈ
ਆਇਆ ਜੀ
ਆ ਜਾ। ਅੱਛਾ ਐ ਦੱਸ ਵੀਰ ਵੀ ਨਾਲੇ ਤਾਂ ਅਸੀਂ ਪੀਣੀਏ ਚਾਹ ਤੇ ਨਾਲੇ ਖਾਣੀਆਂ ਰੋਟੀ
ਤੇ ਨਾਲੇ ਘੰਟਾ ਕਰਾਂਗੀ ਆਰਾਮ।
ਹੁਣ ਦੱਸ ਤੇਰੇ ਕੋਲ ਕੀ ਕੁਛ ਬਣਿਆ ਹੋਇਆ?
ਗੱਡੀ ਲਾ ਦੇ ਸੜਕ ਤੇ ਰੋਟੀ ਜੈਕੇਦਾਰ ਖਵਾਵਾਂਗੇ, ਲਾਚੀ ਵਾਲੀ 100 ਮੀਲ ਦੀ ਅੜੀਏ ਚਾਹ ਪਿਆਵਾਂਗੇ,
ਜ਼ਰੂਰ ਪੀਵਾਂਗੇ।
ਬਰਫਾਂ ਵਾਲਾ ਪਾਣੀ ਪੀ ਕੇ ਠੰਡ ਕਾਲਜੇ ਪਾਓ, ਆਲੂ ਗੋਭੀ ਮਟਰ ਪਨੀਰ ਭੜਥਾ ਪਾਲਕ ਦਾਲ ਫਰਾਈ ਕੜੀ ਕੁੱਕ ਤੇ ਖਾਓ, ਅਰਬੀ ਛੋਲੇ ਸਾਗ ਸਰੋਂ ਦਾ ਸ਼ਿਮਲਾ ਮਿਰਚ ਤੇ ਭਿੰਡੀ ਕੱਦੂ ਪੈਸੇ ਵਧਣਾ ਲਾਵਾਂਗੇ, ਲਾਚੀ ਵਾਲੀ 100 ਮੀਲ ਦੀ ਅੜੀਏ ਚਾਹ ਪਿਆਵਾਂਗੇ।
ਬਸ ਬਸ ਬਹੁਤ ਹੋ
ਗਿਆ। ਦਹੀਂ ਮੀਟ ਤੇ ਚਾਂਪਾਂ ਗੁਰਦੇ ਸ੍ਰੀ ਖਰੌੜੇ ਖਾਰਾ ਰੋਸ ਮੁਰਗਾ ਕੀਮਾ ਕਲੇਜੀ ਵਧੀਆ ਮੱਛੀ ਮਗੀ ਤੇ ਸੀਨਾ ਪੁੱਠ ਤੇ ਚਾਵਲ ਤਰੀ ਚ ਪੈਸੇ ਲੈਗ ਪੀਸ ਮੰਗਾਣਾ, ਸੁੱਕਾ ਮੀਟ 4 ਮੀਟ ਦਾ ਤਰੀ ਵਾਲਾ ਤੇ ਪਾਲਕ ਵਾਲਾ ਤੜਕਾ ਲਾ ਕੇ ਲਿਆਵਾਂਗੇ, ਲਾਚੀ ਵਾਲੀ 100 ਮੀਲ ਦੀ ਬੱਲੀਏ ਚਾਹ ਪਿਆਵਾਂਗੇ, ਪਿਆਜ ਮੂਲੀਆਂ ਖੀਰਾ ਚਟਨੀ ਤਰ੍ਹਾਂ ਤੇ ਲੂਣ ਲਗਾ ਕੇ ਟਮਾਟਰ ਕੱਟ ਕੇ ਨਿੰਬੂ ਲਾ ਕੇ ਕਾਲੀਆਂ ਮਿਰਚਾਂ ਉੱਤੇ ਪਾ ਕੇ ਆਉ ਨਜ਼ਾਰਾ ਖਾ ਕੇ, ਤੰਦੂਰੀ ਰੋਟੀ ਅਤੇ ਕਰਾਰੀ ਚੋਪੜ ਚੋਪੜ ਰਾੜ ਰਾੜ ਕੇ ਖਵਾਵਾਂਗੇ, ਲਾਚੀ ਵਾਲੀ 100 ਮੀਲ ਦੀ ਅੜੀਏ ਚਾਹ ਪਿਆਵਾਂਗੇ, ਮੱਛੀ ਪਕੌੜੇ ਭੰਗਾਂ ਵਾਲੇ ਚਟਨੀ ਨਾਲ ਸਮੋਸੇ, ਆਲੂ ਟਿੱਕੀ ਪਨੀਰ ਦੇ ਨਾਲ ਬੈਂਗਣ ਪਾਲਕ ਗੋਭੀ ਵਾਲੇ ਹਰੀਆਂ ਮਿਰਚਾਂ ਬਚੂਰ ਬਣਾ ਕੇ ਬੇਸਣ ਦੇ ਨਾਲ ਤਲੀਆਂ ਖਾ ਕੇ ਦੇਖੀ ਪੈਂਦੇ ਮੋਸ਼ੇ, ਬੀਕਾਨੇ ਦੀ ਭੁਜੀਆ ਲਿਆ ਕੇ ਮੱਛੀਆਂ ਚਾਹ ਕੇ ਮਟਰ ਬਣਾ ਕੇ ਉਬਲਿਆਂ ਦਾ ਦਾਲ ਸੇ ਦੀਆਂ ਵਧੀਆ ਚਾਟ ਖਵਾਵਾਂਗੇ, ਲਾਚੀ ਵਾਲੀ 100 ਮੀਲ ਦੀ ਬੱਲੀਏ ਚਾਹ ਪਿਆਵਾਂਗੇ।
ਜਿਹੜਾ ਵਰਤੀ ਜਾਂਦੀ ਹੈ ਇੰਨਾ ਕੁਛ ਕੀ ਉਹ ਚਾਹ ਮਾੜੀ ਜੀ ਸੁਰਤਕਾਰਾ ਕਰੋ। ਹੋਰ
ਮੈਂ ਕਿੱਥੇ ਆ?
ਹੋਟਲ ਚ ਹੈ।
ਹੋਟਲ ਚ ਮੈਂ?
ਹਾਂ।
ਹੋਟਲ ਵਾਲਾ ਭਾਈ ਕਿੱਥੇ?
ਮੈਂ ਹਾਜ਼ਰ ਹਾਂ ਜਨਾਬ, ਪੱਕੀ ਜਾਵੇ ਦੁੱਧ ਵੀ ਪੂਰਾ ਨਾਲ ਮਲਾਈ ਪਾ ਕੇ, ਮਿੱਠਾ ਤੇ ਲੌਂਗ ਲੈ ਤੀਆਂ ਸੌਫ ਮਲੱਠੀ, ਅਦਰਕ ਕੱਟ ਕੇ ਕਾਲਾ ਨੂਨ ਮਲਾ ਕੇ, ਕੇਰਾ ਨੇਕ ਦੀ ਚਾਹ ਜੇ ਪੀ ਲਈ, ਪਿੰਡ ਮਟਰਾਂ ਤੋਂ ਦੁਖੀ ਜੂ ਦਿੱਲੀ, ਲੱਗੂ ਪੈਰਾਂ ਵਿੱਚ ਬਠਿੰਡਾ, ਟਾਇਰ ਨੀ ਲੱਗਣ ਭੂੰਜੇ ਦਿੰਦਾ, 100 ਮੀਲ ਦੀ ਚਾਹ ਪਿਆ ਕੇ ਸ਼ਰਤੀ ਅੱਖ ਖੜਾਵਾਂਗੇ, ਲਾਚੀ ਵਾਲੀ 100 ਮੀਲ ਦੀ ਬੱਲੀਏ ਚਾਹ
ਪਿਆਵਾਂਗੇ,
ਮਿੱਠੀ ਲੱਸੀ ਪੂਰੀਆਂ ਛੋਲੇ ਖੀਰ ਚ ਕਾਜੂ ਪਾ ਕੇ, ਗਰਮ ਪਰੌਂਠੇ ਆਲੂ ਵਾਲੇ ਮੱਖਣ ਟਿੱਕੀ ਮਿਲਦੀ, ਨਾਲੇ ਵੇਖ ਲਾ ਬਾਈ ਟਰੱਕਾਂ ਵਾਲੇ ਸਫਰਾਂ ਦੇ ਸਭ ਥੱਕੇ ਆ ਰਹੇ, ਇੱਥੇ ਬਹਿ ਕੇ ਲੈਣ ਨਜ਼ਾਰੇ, ਮੋਟੇ ਪਤਲੇ ਲਾ ਲਿਆ ਕੇ ਇੱਥੋਂ ਜਾਂਦੇ, ਹਲਵਾ ਖਾ ਕੇ ਕੁੜੀਆਂ ਮੁੰਡੇ ਜਿੰਨੇ ਪਾੜੇ, ਇੱਥੇ ਬਹਿ ਕੇ ਲਾਉਂਦੇ ਰਾੜੇ, ਪਾਪੜ ਬੜੀਆਂ ਚਾਟ ਕਰਾਰੇ ਖਾ ਕੇ ਕੇ ਜਿਹਨਾਂ ਨੂੰ ਦੀਨੇ ਤਾਰੇ ਪੈਕ ਕਰਾ ਕੇ ਘਰ ਨੂੰ ਲੈ ਜੀ, ਬੰਦੇ ਨੂੰ ਨਾ ਕੁੱਟਣ ਬਹਿ ਜੀ, ਲਾਉਣਾ ਪੈ ਇੱਕ ਗਲਾਸ ਮਿਲੂਗਾ, ਅੰਦਰ ਕੈਬਨ ਸਾਫ਼ ਮਿਲੂਗਾ, 90 ਮੀਲ ਦਾ ਚੁੰਡੂ ਵਾਚਣਾ, ਐਸਾ ਤੜਕਾ ਲਾਵਾਂਗੇ ਲਾਚੀ ਵਾਲੀ 100 ਮੀਲ ਦੀ ਬਲੀਏ ਚਾਹ ਪਿਆਵਾਂਗੇ, ਕੋਕਾ ਕੋਲਾ ਥਮ ਜੱਪ, ਦੁੱਧ ਦੀ ਬੋਤਲ, ਕਰੀਮ ਦਾ ਕੱਪ, ਗੋਲਡ ਸਪਾਟ ਭਾਵੇਂ ਖਾਰਾ, ਵਧੀਆ ਬੱਤਾ, ਗੋਲੀ ਵਾਲਾ ਲੱਡੂ, ਬਰਫੀ, ਕਲਾਕੰਦ, ਤਾਜ਼ਾ ਪੇਠਾ, ਮਨ ਪਸੰਦ, 22 ਸੋਫਾ ਦੇ ਕੁਰਸੀ ਲੈ ਕੇ ਭਾਵੇਂ ਮੰਜੇ ਉੱਤੇ ਬਹਿ ਕੇ ਮੰਗ ਜੋ ਮਰਜ਼ੀ, ਮੂੰਹੋਂ ਕਹਿ ਕੇ 36 ਮਸਾਲੇ 18 ਜਾ ਕੇ ਮਿੰਟਾਂ ਵਿੱਚ ਦਵਾਵਾਂਗੇ, ਲਾਚੀ ਵਾਲੀ 100 ਮੀਲ ਦੀ ਬਲੀਏ ਚਾਹ ਪਿਆਵਾਂਗੇ, ਪਹਿਲੇ ਤੋੜ ਦੇ ਦਾਰੂ ਵਰਗੀ ਬਲੀਏ ਚਾਹ ਪਿਆਵਾਂਗੇ, ਲਾਚੀ ਵਾਲੀ 100 ਮੀਲ ਦੀ ਬਲੀਏ ਚਾਹ ਪਿਆਵਾਂਗੇ, ਲਾਚੀ ਵਾਲੀ 100 ਮੀਲ ਦੀ ਬਲੀਏ ਚਾਹ ਪਿਆਵਾਂਗੇ।
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ, 6 ਅਗਸਤ ਨੂੰ ਮੈਂ ਆ ਰਿਹਾ ਜੀ ਸਿਡਨੀ ਵਿਟਲਮ ਸੈਂਟਰ ਲਿਵਰਪੂਲ ਦੇ ਵਿੱਚ, ਸੋ ਮਿਲਦੇ ਹਾਂ ਜੀ 6 ਅਗਸਤ ਨੂੰ ਸਿਡਨੀ ਵਾਲਿਓ, ਦੇਸੀ ਰੌਕ ਸਟਾਰ ਸ਼ੋ ਯਾਦ ਰੱਖਿਓ।
Urja Foundation proudly presents Kavrang in Melbourne. Surjeet Patte ji de sang. Shanichewar 20 August 2016. Palenti Rangers Arts and Convention Center vikhe. Sveri 11 vajit to dupair 3 vajit tak. Ticket sirf $50. ਇਹ ਕਾਵਰਿੰਗ ਮੈਲਬਨ ਤੋਂ ਇਲਾਵਾ ਪਰਥ, ਬ੍ਰਿਸਬੇਨ, ਸਿਡਨੀ, ਐਡੀਲੇਡ ਤੇ ਆਕਲੈਂਡ ਸ਼ਹਿਰਾਂ ਚ ਵੀ ਬੰਨਿਆ ਜਾਵੇਗਾ। ਫਾਰ ਮੋਰ ਇਨਫਾਰਮੇਸ਼ਨ ਕਾਲ 0433-246-778-0430-904-003। ਯੂ ਕੈਨ ਈਮੇਲ ਔਨ kavrang@urjafoundation.org.au।
ਧਰਮ, ਸਭਿਆਚਾਰ, ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395-4036-86, 0395-4636-86। ਯੂ ਕੈਨ ਈਮੇਲ ਅਸ info@meravatantv.com।
ਸੀਡੀ ਬੈਟਰੀਜ਼, ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ताजा बेसन, लड्डू वाले स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन डॉट कॉम डॉट ए यू या फोन करो 0428-895-564।
Accountant Smart, Accountant Smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ, ਅਕਾਊਂਟੈਂਟ ਰਜਿਸਟਰਡ ਟੈਕਸ ਏਜੰਟ ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ ਡਾਇਰੈਕਟਰ ਅਕਾਊਂਟੈਂਟ ਸਮਾਰਟ ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 0395-94-9436। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਬ੍ਰੇਕ ਤੋਂ ਬਾਅਦ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਇੱਕ ਵਾਰੀ ਫੇਰ ਤੁਹਾਡੀ ਖਿਦਮਤ ਦੇ ਵਿਚ। ਸੋ ਅੱਜ ਤੇ ਜੀ ਚਾਹ ਦੀਆਂ ਲਹਿਰਾਂ ਹੀ ਲੱਗੀਆਂ ਹੋਈਆਂ ਨੇ ਪ੍ਰੋਗਰਾਮ ਲਹਿਰਾਂ ਦੇ ਵਿਚ। ਸੋ ਉਮੀਦ ਹੈ ਜੀ ਸਾਰਿਆਂ ਨੇ ਚਾਹ ਪੀ ਹੋਣੀ ਆ ਤੇ ਪਰ ਮੈਂ ਦੱਸਾਂ ਭਈ ਮੈਂ ਤੇ ਚਾਹ ਦੀਆਂ ਗੱਲਾਂ ਹੀ ਕਰਦੀ ਪਈ ਆ, ਬਿਨਾਂ ਚਾਹ ਪੀਤੇ ਹੀ ਬਸ ਚਾਹ ਚਾਹ ਕਰੀ ਜਾਂਦੀ ਆ। ਪਰ ਕੋਈ ਗੱਲ ਨੀ ਜੀ, ਜਿਵੇਂ ਪਹਿਲਾਂ ਗੀਤ ਸੁਣਿਆ ਕਿ ਤੁਹਾਡੇ ਦਰਸ਼ਨ ਹੀ ਦੁੱਧ ਵਰਗੇ, ਸੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਡੇ ਸੁੱਖ ਸੁਨੇਹੇ ਪੜ ਕੇ ਹੀ ਆਨੰਦ ਆ ਜਾਂਦਾ ਹੈ ਜੀ। ਸੋ ਪ੍ਰੋਗਰਾਮ ਦੇ ਵਿਚ ਜੀ ਤੁਸੀਂ ਆਪਣੀ ਜਿਹੜੀ ਸਾਂਝ ਹੈ ਉਹ ਜ਼ਰੂਰ ਬਣਾਉਣੀ ਹੈ, ਕੋਈ ਸੁੱਖ ਸੁਨੇਹਾ ਕੋਈ ਗੱਲਬਾਤ ਜਿਹੜੀ ਤੁਹਾਡੇ ਦਿਲ ਵਿਚ ਹੋਵੇ ਉਹ ਜ਼ਰੂਰ ਸਾਂਝੀ ਕਰ ਲਿਆ ਕਰੋ ਜੀ। ਦੁੱਖ ਸੁੱਖ ਜਿਹੜੇ ਆ ਉਹ ਸਾਂਝੇ ਕੀਤੇ ਉਹ ਘਟਦੇ ਤੇ ਵਧਦੇ ਆ, ਸੋ ਤੁਹਾਡੀ ਆਪਣੇ ਪ੍ਰੋਗਰਾਮ ਹੈ। ਸੋ ਪ੍ਰੋਗਰਾਮ ਦੇ ਵਿਚ ਅੱਗੇ ਅੱਜ ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਇੱਕ ਖਾਸ ਮੁਲਾਕਾਤ ਅਸੀਂ ਕਰਨੀ ਹੈ ਫੋਕ ਐਂਡ ਰੌਕ ਮਿਊਜ਼ਿਕ ਐਂਡ ਡਾਂਸ ਅਕੈਡਮੀ ਜਿਹੜੀ ਹੈ ਉਹ ਆਸਟ੍ਰੇਲੀਆ ਦੇ ਵਿਚ ਆਵਾਜ਼ ਪੰਜਾਬ ਆਸਟ੍ਰੇਲੀਆ ਜਿਹੜੀ ਕਰਵਾਉਣ ਜਾ ਰਹੀ ਹੈ। ਸੋ ਉਹਨਾਂ ਦੇ ਡਾਇਰੈਕਟਰ ਸੁਲਤਾਨ ਢਿੱਲੋਂ ਦੇ ਨਾਲ ਅੱਜ ਇੱਕ ਖਾਸ ਮੁਲਾਕਾਤ ਕਰਨੀ ਹੈ ਜਿਹੜੀ ਰਿਕਾਰਡਡ ਹੈ, ਔਰ ਅਮਨਦੀਪ ਹੁਣਾਂ ਨੇ ਮੈਲਬਨ ਤੋਂ ਉਹਨਾਂ ਦੇ ਨਾਲ ਇਹ ਜਿਹੜੀ ਮੁਲਾਕਾਤ ਹੈ ਰਿਕਾਰਡ ਕੀਤੀ ਹੋਈ ਹੈ। ਸੋ ਪ੍ਰੋਗਰਾਮ ਦੇ ਵਿਚ ਉਹ ਵੀ ਚਲਾਉਣੀ ਹੈ ਜੀ, ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਤੁਹਾਨੂੰ ਉਹ ਦੇਣਗੇ ਆਪਣੀ ਮੁਲਾਕਾਤ ਦੇ ਦੌਰਾਨ। ਤੇ ਨਾਲ ਹੀ ਇੱਕ ਸਤਿੰਦਰਪਾਲ ਸਿੰਘ ਹੁਣਾਂ ਨੇ ਸਿਡਨੀ ਤੋਂ ਸਾਨੂੰ ਇੱਕ ਮੈਸੇਜ ਭੇਜਿਆ ਸੀ ਆਸਟ੍ਰੇਲੀਅਨ ਸੈਂਸਸ ਦੇ ਰਿਗਾਰਡਿੰਗ, ਜਿਹੜਾ ਆਸਟ੍ਰੇਲੀਅਨ ਸੈਂਸਸ 2016 ਹੋਣ ਜਾ ਰਿਹਾ ਹੈ ਉਹਦੇ ਬਾਬਤ ਸੋਸ਼ਲ ਮੀਡੀਆ ਦੇ ਰਾਹੀਂ ਵੀ ਹਰਮਨ ਰੇਡੀਓ ਵੀ ਜਾਂ ਹੋਰ ਅਦਾਰੇ ਜਿਹੜੇ ਜਿੰਨਾ ਵੀ ਹੋ ਸਕਦਾ ਉਹ ਸਾਰੀ ਜਿਹੜੀ ਅਵੇਅਰਨੈਸ ਹੈ ਉਹ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਜਿਹੜਾ ਇਨ੍ਹਾਂ ਨੇ ਮੈਸੇਜ ਭੇਜਿਆ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ। ਫਤਿਹ ਬੁਲਾਉਂਦੇ ਹੋਏ ਇਨ੍ਹਾਂ ਨੇ ਕਿਹਾ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਅਗਲੇ ਮਹੀਨੇ ਵਿਚ ਆਸਟ੍ਰੇਲੀਆ ਦੇ ਵਿਚ ਮਰਦਮਸ਼ੁਮਾਰੀ ਜਿਹਨੂੰ ਆਸਟ੍ਰੇਲੀਅਨ ਸੈਂਸਸ 2016 ਕਿਹਾ ਜਾਂਦਾ ਜੀ ਹੋਣ ਜਾ ਰਹੀ ਹੈ, ਜਿਸ ਵਿਚ ਹਰ ਇਕ ਕੌਮ ਦੇ ਲੋਕਾਂ ਦੀ ਭਾਸ਼ਾ ਤੇ ਧਰਮ ਦੇ ਤੌਰ ਤੇ ਗਿਣਤੀ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਗਿਣਤੀ ਦੇ ਆਧਾਰ ਤੇ ਉਨ੍ਹਾਂ ਨੂੰ ਸਹੂਲਤਾਂ ਮਿਲਦੀਆਂ ਹਨ। ਇਸ ਫਾਰਮ ਨੂੰ ਭਰਨ ਦਾ ਲਾਭ ਇਹ ਹੈ ਕਿ ਸਰਕਾਰ ਵੱਲੋਂ ਸਕੂਲਾਂ, ਹਸਪਤਾਲਾਂ ਅਤੇ ਹੋਰ ਸਥਾਨਾਂ ਉਪਰ ਸਿੱਖ ਧਰਮ ਪੰਜਾਬੀ ਭਾਸ਼ਾ ਨੂੰ ਦੂਜਿਆਂ ਦੇ ਬਰਾਬਰ ਮਾਨਤਾ ਮਿਲੇਗੀ ਅਤੇ ਹੋਰ ਖੇਤਰਾਂ ਦੇ ਵਿਚ ਵੀ ਸਹੂਲਤਾਂ ਮਿਲਣਗੀਆਂ। ਤੇ ਇਨ੍ਹਾਂ ਨੇ ਸਵਾਲਾਂ ਦੇ ਨਾਲ ਜਵਾਬ ਦਿੱਤੇ ਆ ਜੀ। ਸਵਾਲ ਇਹ ਕਿ ਸਾਨੂੰ ਇਹ ਕਿੱਥੋਂ ਮਿਲੇਗਾ ਤੇ ਫਾਰਮ ਜਿਹੜਾ ਜੀ ਇਹ ਤੁਹਾਡੇ ਘਰ ਲੈਟਰ ਬਾਕਸ ਵਿਚ ਆਵੇਗਾ। ਇਹ ਅਗਸਤ ਦੇ ਸ਼ੁਰੂ ਵਿਚ ਹੀ ਘਰ ਚ ਆਉਣੇ ਸ਼ੁਰੂ ਹੋ ਜਾਣਗੇ। ਇਹ ਫਾਰਮ ਨੂੰ ਸਿਰਫ 6G ਭਰ ਸਕਦੇ ਹਨ। ਵਾਧੂ ਮੈਂਬਰਾਂ ਵਾਸਤੇ ਆਪ ਜੀ ਆਨਲਾਈਨ ਨੈਟ ਤੋਂ ਜਿਹੜਾ ਫਾਰਮ ਆ ਉਹ ਮੰਗਵਾ ਸਕਦੇ ਹੋ। ਤੇ ਦੂਸਰਾ ਸਵਾਲ ਇਹ ਹੈ ਕਿ ਇਹ ਫਾਰਮ ਲਈ PR ਹੋਣਾ ਜ਼ਰੂਰੀ ਹੈ? ਬਿਲਕੁਲ ਨਹੀਂ ਜੀ, ਆਪ ਜੀ ਦਾ ਵੀਜ਼ਾ ਕਿਸੇ ਵੀ ਪ੍ਰਕਾਰ ਦਾ ਹੋਵੇ ਤਾਂ ਵੀ ਤੁਸੀਂ ਜਿਹੜਾ ਇਹ ਫਾਰਮ ਉਹ ਭਰ ਸਕਦੇ ਹੋ। ਜੇਕਰ ਕੋਈ ਵੀ ਮੈਂਬਰ ਜਿਵੇਂ ਮਾਤਾ ਪਿਤਾ ਪੰਜਾਬ ਤੋਂ ਮਿਲਣ ਆਏ ਹੋਏ ਹੋਣ, ਉਹਨਾਂ ਦਾ ਨਾਂ ਵੀ ਜ਼ਰੂਰ ਸ਼ਾਮਿਲ ਕਰਨਾ ਹੈ ਤੇ ਬੱਚਿਆਂ ਦਾ ਨਾਂ ਵੀ ਜਿਹੜਾ ਇਹ ਜ਼ਰੂਰ ਸ਼ਾਮਿਲ ਕਰਨਾ। ਸੋ ਜੀ, ਇਹ ਬੜਾ ਵਧੀਆ ਇਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੈ। ਕਈ ਵਾਰੀ ਦਿਲ ਚ ਇਹ ਹੁੰਦਾ ਕਿ ਅਸੀਂ ਤੇ PR ਨਹੀਂ ਹੈਗੇ ਅਜੇ ਤੱਕ, ਜਾਂ ਸਟੂਡੈਂਟ ਵੀਜ਼ੇ ਤੇ ਆਇਆ, ਜਿਸ ਤਰ੍ਹਾਂ ਜਿਹੜੇ ਪੇਰੈਂਟਸ ਆ ਉਹ ਹੀ ਮਿਲਣ ਆਏ ਹੁੰਦੇ ਨੇ। ਤੇ ਇਹ ਬੜਾ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਵੀਜ਼ਾ ਕੋਈ ਵੀ ਹੋਵੇ ਜਾਂ ਤੁਹਾਡੇ ਮਾਂ ਬਾਪ ਵੀ ਤੁਹਾਨੂੰ ਪੰਜਾਬ ਤੋਂ ਮਿਲਣ ਆਏ ਹੋਣ ਤੇ ਉਹਨਾਂ ਦਾ ਨਾਂ ਵੀ ਜਿਹੜਾ ਉਹ ਜ਼ਰੂਰ ਸ਼ਾਮਿਲ ਕਰਨਾ ਹੈ, ਤੇ ਨਾਲ ਦੀ ਨਾਲ ਬੱਚਿਆਂ ਦੇ ਨਾਮ ਵੀ ਜਿਹੜੇ ਉਹ ਜ਼ਰੂਰ ਸ਼ਾਮਿਲ ਕਰਨੇ ਨੇ ਉਸ ਫਾਰਮ ਦੇ ਵਿੱਚ। ਤੇ ਇੱਕ ਹੋਰ ਸਵਾਲ ਇਹ ਨਾਲ ਇਹਨਾਂ ਨੇ ਲਿਖਿਆ ਕਿ ਫਾਰਮ ਵਿੱਚ ਕਿਹੜੇ ਸਵਾਲ ਜ਼ਰੂਰੀ ਭਰਨੇ ਹਨ? ਫਾਰਮ ਦੇ ਵਿੱਚ ਤਿੰਨ ਸਵਾਲਾਂ ਦਾ ਕਹਿੰਦੇ ਕਿ ਧਿਆਨ ਜ਼ਰੂਰ ਰੱਖਣਾ ਹੈ। ਪਹਿਲਾ ਕੁਐਸਚਨ ਇਹ ਪੁੱਛਿਆ ਜਾਵੇਗਾ ਕਿ ਤੁਸੀਂ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਦੂਸਰੀ ਕਿਹੜੀ ਭਾਸ਼ਾ ਬੋਲਦੇ ਹੋ? ਤੇ ਇਹਦੇ ਆਨਸਰ ਦੇ ਵਿੱਚ ਆਪ ਜੀ ਨੇ ਆਪਣੀ ਜਿਹੜੀ ਮਾਤ ਭਾਸ਼ਾ ਹੈ, ਜਿਵੇਂ ਅਸੀਂ ਪੰਜਾਬੀ ਬੋਲਦੇ ਹਾਂ ਤੇ ਅਸੀਂ ਪੰਜਾਬੀ ਲਿਖਣਾ ਹੈ। ਤੇ ਦੂਸਰੇ ਹੋਏਗਾ ਕੁਐਸਚਨ ਦੇ ਵਿੱਚ ਕਿ ਆਪ ਜੀ ਦਾ ਜਿਹੜਾ ਪਿਛੋਕੜ ਹੈ, ਅਨਸੈਸਟਰਸ ਜਿਹੜੇ ਉਹ ਕੌਣ ਸੀ ਤੁਹਾਡੇ? ਤੇ ਅਸੀਂ ਉਹਦੇ ਆਨਸਰ ਦੇ ਵਿੱਚ ਜਿਹੜਾ ਵੀ ਜਿੱਥੋਂ ਬਿਲੋਂਗ ਕਰਦਾ, ਜਿੱਦਾਂ ਅਸੀਂ ਜੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਤੇ ਸਿੱਖ ਲਿਖਣਾ ਹੈ, ਤੇ ਜਾਂ ਕੋਈ ਵੀ ਜਿਸ ਵੀ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਉਹਦਾ ਆਨਸਰ ਲਿਖਣਾ, ਹਿੰਦੂ ਮੁਸਲਿਮ ਜਾਂ ਈਸਾਈ ਜੋ ਵੀ। ਤੇ ਕੁਐਸਚਨ ਨੰਬਰ ਜਿਹੜਾ ਤੀਸਰਾ ਹੋਏਗਾ ਕਿ ਤੁਹਾਡਾ ਧਰਮ ਕੀ ਹੈ? ਇਹਦੇ ਵਿੱਚ ਤੁਸੀਂ ਆਪਣੇ ਧਰਮ ਦੇ ਬਾਰੇ ਜਿਹੜਾ ਉਹ ਖੁਲਾਸਾ ਦੇਣਾ ਹੈ ਕਿ ਤੁਸੀਂ ਹਿੰਦੂਇਜ਼ਮ ਤੋਂ ਬਿਲੋਂਗ ਕਰਦੇ ਹੋ, ਸਿੱਖਇਜ਼ਮ ਨੂੰ ਕਰਦੇ ਹੋ, ਕ੍ਰਿਸਚੀਅਨਿਟੀ ਨੂੰ ਕਰਦੇ ਹੋ। ਸੋ ਉਹ ਆਨਸਰ ਜਿਹੜਾ ਤੁਸੀਂ ਉਸ ਦੇ ਵਿੱਚ ਆਪਣੇ ਧਰਮ ਦੇ ਅਕੋਰਡਿੰਗ ਹੀ ਦੇਣਾ ਹੈ। ਤੇ ਨਾਲ ਇਹਨਾਂ ਨੇ ਲਿਖਿਆ ਹੈ ਕਿ ਜੀ ਇਹ ਜਿਹੜਾ ਫਾਰਮ ਹੈ ਤੁਸੀਂ ਆਨਲਾਈਨ ਨੈਟ ਤੇ ਵੀ ਭਰ ਸਕਦੇ ਹੋ, ਇਸ ਵਾਸਤੇ ਤੁਹਾਨੂੰ 12 ਡਿਜਿਟ ਨੰਬਰ ਦੀ ਲੋੜ ਹੋਏਗੀ ਜਿਹੜੇ ਫਾਰਮ ਦੇ ਸ਼ੁਰੂ ਵਿੱਚ ਦਿੱਤੇ ਹੋਣਗੇ। ਤੇ ਜਿਹੜੀ ਫਾਰਮ ਜਮ੍ਹਾਂ ਕਰਾਉਣ ਦੀ ਤਾਰੀਖ ਹੈ ਜੀ ਉਹ 5 ਤੋਂ 20 ਅਗਸਤ ਤੱਕ ਹੈ। ਸੋ 5 ਤੋਂ 20 ਅਗਸਤ ਦੇ ਵਿੱਚ ਤੁਸੀਂ ਜਿਹੜੇ ਇਹ ਫਾਰਮ ਨੇ ਇਹ ਜਮ੍ਹਾਂ ਕਰਵਾ ਸਕਦੇ ਹੋ। ਸੋ ਇਹ ਜਿਹੜੀ ਸੂਚਨਾ ਸੀਗੀ ਜੀ ਸਾਨੂੰ ਸਤਿੰਦਰਪਾਲ ਸਿੰਘ ਹੁਣਾਂ ਨੇ ਦਿੱਤੀ ਸੀ। ਸੋ ਬਹੁਤ ਬਹੁਤ ਸ਼ੁਕਰੀਆ ਸਤਿੰਦਰਪਾਲ ਜੀ ਇਸ ਸਾਰੀ ਇਨਫੋਰਮੇਸ਼ਨ ਦੇ ਲਈ। ਤੇ ਮੈਨੂੰ ਲੱਗਦਾ ਕਿ ਹੋਰ ਵਧੇਰੇ ਜਾਣਕਾਰੀ ਦੇ ਲਈ ਅਸੀਂ ਇਹਨਾਂ ਦੀ ਜਿਹੜੀ ਆਫੀਸ਼ੀਅਲ ਸਾਈਟ ਹੈਗੀ ਆਸਟ੍ਰੇਲੀਅਨ ਸੈਂਸਸ ਦੀ, ਉਹਦੇ ਤੇ ਵੀ ਜਾ ਕੇ ਜਿਹੜਾ ਦੇਖ ਸਕਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਲਓ ਜੀ ਦਲਪਿੰਦਰ ਸੰਧੂ ਹੁਣਾਂ ਨੇ ਬ੍ਰਿਸਬੇਨ ਤੋਂ ਚਾਹ ਬਣਾ ਕੇ ਭੇਜ ਹੀ ਦਿੱਤੀ ਹੈ ਬਈ। ਬਹੁਤ ਬਹੁਤ ਸ਼ੁਕਰੀਆ ਦਲਪਿੰਦਰ ਜੀ, ਹੁਣ ਕੀ ਕਵਾਂ, ਦੇਖ ਲਓ ਇੰਨੇ ਪਿਆਰੇ ਸਰੋਤੇ ਆ ਨਾ ਵੀ ਚਾਹ ਦਾ ਨਾਮ ਲਿਆ ਤੇ ਚਾਹ ਹਾਜ਼ਰ ਕਰ ਦਿੱਤੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਬਸ ਇਹ ਚਾਹ ਜਿਹੜੀ ਆ ਮੈਂ ਕੱਪਾਂ ਚ ਪਾ ਕੇ ਰੱਖ ਹੀ ਨਹੀਂ ਸਕਦੀ ਸਾਹਮਣੇ, ਪਰ ਦਿਲ ਖੁਸ਼ ਕਰ ਦਿੱਤਾ ਜੀ ਤੁਸੀਂ ਇਹ ਚਾਹ ਦੀ ਫੋਟੋ ਭੇਜ ਕੇ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮਾਣਦੇ ਰਹੋ ਜੀ ਅੱਜ ਦੀ ਸਵੇਰ ਨੂੰ। ਤੇ ਨਾਲ ਹੀ ਨਾਲ ਇਹ ਵਾਲੀ ਜਿਹੜੀ ਚਾਹ ਬਣਾਈ ਹੈ ਇਹਨੂੰ ਵੀ ਤੁਸੀਂ ਇੰਜੋਏ ਕਰਦੇ ਰਹੋ, ਇਹਦੀਆਂ ਚੁਸਕੀਆਂ ਭਰਦੇ ਰਹੋ, ਤੇ ਨਾਲ ਜਿਹੜਾ ਪ੍ਰੋਗਰਾਮ ਲਹਿਰਾ ਆ ਉਹਦਾ ਵੀ ਆਨੰਦ ਮਾਣਦੇ ਰਹੋ। ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਤੋਂ ਦਲਪਿੰਦਰ ਜੀ ਇਸ ਮੈਸੇਜ ਦੇ ਲਈ। ਤੇ ਵਿਕਰਮਜੀਤ ਸਿੰਘ ਹੁਣੇ ਵੀ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਾਮਿਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿ ਰਹੇ ਨੇ ਜੀ ਕਿ ਅੱਜ ਲੇਟ ਹੋ ਗਏ। ਕੋਈ ਗੱਲ ਨੀ ਵਿਕਰਮ ਜੀ, ਤੁਹਾਡਾ ਇੰਤਜ਼ਾਰ ਮੈਂ ਕਰ ਰਹੀ ਸੀ ਕਿਉਂਕਿ ਜਿਹੜੇ ਸਰੋਤੇ ਹੁੰਦੇ ਆ ਨਾ ਆਪਣੇ ਹਰ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਤੇ ਫਿਰ ਉਹਨਾਂ ਦੇ ਮੈਸੇਜਸ ਦੀ ਉਡੀਕ ਤੇ ਜ਼ਿਆਦਾ ਰਹਿੰਦੀ ਆ ਔਰ ਇੱਦਾਂ ਲੱਗਣ ਲੱਗ ਜਾਂਦਾ ਕਿ ਰਾਜੀ ਖੁਸ਼ੀ ਹੋਵੋ ਤੁਸੀਂ ਜੀ ਕਿ ਅੱਜ ਜਿਹੜਾ ਤੁਹਾਡਾ ਸੁਨੇਹਾ ਨਹੀਂ ਪਹੁੰਚਿਆ। ਸੋ ਵਿਕਰਮਜੀਤ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ। ਸੋ ਮਾਣਦੇ ਰਹੋ ਅੱਜ ਦੀ ਸਵੇਰ ਨੂੰ ਤੇ ਪ੍ਰੋਗਰਾਮ ਲਹਿਰਾਂ ਨੂੰ। ਸੋ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਫਰਮਾਇਸ਼ਾਂ ਗੀਤਾਂ ਦੀਆਂ ਵੀ ਆਈਆਂ ਹੋਈਆਂ ਨੇ ਤੇ ਨਾਲ ਦੀ ਨਾਲ ਅਸੀਂ ਇੰਟਰਵਿਊ ਵੀ ਚਲਾਉਣੀ ਹੈ। ਸੋ ਜਿਹੜਾ ਵਕਤ ਹੈ ਉਹ ਬਹੁਤ ਜ਼ਿਆਦਾ ਨਹੀਂ ਬਚਿਆ, ਸੁਣਦੇ ਹਾਂ ਜੀ ਅਸੀਂ ਇਹ ਗੀਤ ਆਪਣੇ ਸਰੋਤਿਆਂ ਦੀ ਫਰਮਾਇਸ਼ ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਜੀ।
ਸੂਰਤ ਦੀਦੀ ਆ ਹੀਰ ਦੀ ਤੇਰੇ ਢਿੱਲੇ ਤੋਂ ਓ ਸੂਰਤ ਦੀਦੀ ਆ ਹੀਰ ਦੀ ਓਲਾ ਵੇਖ ਗੋਰਖਾ ਉੜਦੀ ਏ ਫੁਲਕਾਰੀ ਓ ਭੁੱਲ ਪਪੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਲ ਦੀਆਂ ਮੈਂ ਸਦਕੇ ਭੁੱਲ ਪਪੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਲ ਦੀਆਂ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ ਕੋਲ ਸ਼ਰਾਬ ਦੇ ਦੋਨੋ ਨੈਣ ਜੱਟੀ ਦੇ ਪਰੇ ਨੇ ਕੋਲ ਸ਼ਰਾਬ ਦੇ ਤਣ ਸੁਰਾਹੀ ਮੰਦੀ ਮਿਰਗਾ ਤੋਰੀ ਉਧਾਰੀ ਥੋੜੀ ਥੋਣ ਦੁਆਲੇ ਕਾਲੀ ਗਾਂਧੀ ਜੱਟੀ ਦੇ ਮੈਂ ਛੱਡ ਕੇ ਗੋਰੀ ਥੋਣ ਦੁਆਲੇ ਕਾਲੀ ਗਾਂਧੀ ਜੱਟੀ ਦੇ ਚੰਦਨ ਗੇਲੀ ਨੂੰ ਜੋ ਨਾਗਾ ਕੁੰਡਲੀ ਮਾਰੀ ਉਹ ਬੈਠੀ ਪਿੰਜਣਾ ਦੇ ਵਿੱਚ ਉਹ ਚਰਖੇ ਸੰਦ ਪਾਉਂਦੀਆਂ ਬੈਠੀ ਤ੍ਰਿੰਜਣਾ ਦੇ ਵਿੱਚ ਉਹ ਚਰਖੇ ਤੰਦ ਪਾਉਂਦੀਆ ਵੇਖ ਰੰਗ ਜੱਟੀ ਦਾ ਤੋਬਾ ਕਰਨ ਲਲਾਰੀ ਉਹ ਦੂਜੀ ਹੀਰ ਰਹੇ ਨਾ ਮੇਰੀ ਵਿੱਚ ਹਜ਼ਾਰਾਂ ਦੇ ਮੈਂ ਛੱਡ ਕੇ ਦੂਜੀ ਹੀਰ ਰਹੇ ਨਾ ਮੇਰੀ ਵਿੱਚ ਹਜ਼ਾਰਾਂ ਦੇ ਹੈ ਸਾਹਾਂ ਤੋਂ ਪਿਆਰੀ ਉਹ ਚੱਟੀ ਖਾਤਰ ਆਇਆ ਜੋਗ ਲੈਣ ਨੂੰ ਟਿੱਲੇ ਤੋਂ ਮੈਂ ਤੇਰੇ ਚੱਟੀ ਖਾਤਰ ਆਇਆ ਜੋਗ ਲੈਣ ਨੂੰ ਟਿੱਲੇ ਤੋਂ ਪਾਦ ਮੁੰਦਰਾ ਕੰਨੀ ਛੁਰੀ ਫੇਰ ਇੱਕ ਵਾਰੀ ਖੇੜਾਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ ਮੈਂ ਛੱਡ ਕੇ ਜਾ ਕੇ ਖੇੜਾਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ ਕਹਿ ਤਰੀਕੇ ਵਾਲਾ ਇਸ਼ਕ ਹੈ ਬੁਰੀ ਬਿਮਾਰੀ ਨੈਣ ਸੰਦਲੀ ਜੱਟੀ ਦੇ ਖਿਜਗੇ ਨੀ ਘਰ ਪੰਡਤਾਂ ਦੇ ਮੁਰਗੇ ਖਿਜਗੇ ਨੀ ਮੁੰਡੇ ਕਾਲੀਆਂ ਦੇ ਦਾਰੂ ਪੀਣ ਖਿਜਗੇ ਨੀ ਪੱਗ ਟੁੱਟ ਗਿਆ ਸਾਰੀ ਸਾਰੀ ਬਈ ਦੁਨੀਆ ਦਾ
ਜੀ ਸੁਣ ਰਹੇ ਸੀ ਜੀ ਕੁਲਦੀਪ ਮਾਨਕ ਦੀ ਆਵਾਜ਼ ਵਿਚ ਤੇਰੇ ਟਿੱਲੇ ਤੋਂ ਸੂਰਤ ਦਿਸਦੀ ਹੀਰ ਦੀ ਰਾਜੀ ਭੰਗੂ ਹੋਣਾ ਦੀ ਫਰਮਾਇਸ਼ ਦੇ ਉੱਤੇ ਬੜਾ ਪਿਆਰਾ ਗੀਤ ਸੀ ਜੀ ਤੇ ਫਰਮਾਇਸ਼ਾਂ ਸਾਡੇ ਕੋਲ ਅਜੇ ਹੋਰ ਵੀ ਪਈਆਂ ਤੇ ਪ੍ਰੋਗਰਾਮ ਦੇ ਵਿਚ ਅਸੀਂ ਅੱਗੇ ਉਹਨਾਂ ਨੂੰ ਵੀ ਚਲਾਉਣਾ ਹੈਗਾ ਜੀ ਤੇ ਨਾਲ ਹੀ ਜੀ ਜੋਗਾ ਲੁਬਾਣਾ ਹੋਣਾ ਨੇ ਸਾਨੂੰ ਗੁੱਡ ਮਾਰਨਿੰਗ ਜਿਹੜੀ ਆ ਉਹ ਕੀਤੀ ਆ ਬੜੀ ਪਿਆਰੀ ਜਿਹੀ ਇੱਕ ਛੋਟੀ ਜਿਹੀ ਬੱਚੀ ਆ ਜੀ ਬੜੀ ਸਟਾਈਲਿਸ਼ ਜਿਹੀ ਗੋਗਲਸ ਲਗਾਈਆਂ ਹੋਈਆਂ ਉਹਨੇ ਲਾਲ ਜਿਹੀ ਫਰਾਕ ਪਾਈ ਹੋਈ ਆ ਤੇ ਹੱਥ ਵਿਚ ਉਹਨੇ ਜਿਹੜੇ ਗੁਲਾਬ ਹੈ ਉਹਨਾਂ ਦਾ ਗੁਲਦਸਤਾ ਜਿਹੜਾ ਫੜਿਆ ਹੋਇਆ ਤੇ ਗੁਲਦਸਤਾ ਹੁਣ ਸਾਡੇ ਹਰਮਨ ਪਰਿਵਾਰ ਲਈ ਭੇਜਿਆ ਜੀ ਜੋਗਾ ਲੁਬਾਣਾ ਹੋਣਾ ਨੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੀ ਇਸ ਸਵੇਰ ਨੂੰ ਇੰਨੀ ਪਿਆਰੀ ਕਰਨ ਦੇ ਲਈ ਤੇ ਅਰਦਾਸ ਕਰਦੇ ਆ ਜੀ ਇਹ ਫੁੱਲਾਂ ਦੇ ਵਾਂਗ ਤੁਹਾਡੀ ਜ਼ਿੰਦਗੀ ਵੀ ਜਿਹੜੀ ਆ ਖਿੜੀ ਰਹੇ ਤੇ ਨਾਲ ਇਹਨਾਂ ਨੇ ਇੱਕ ਜਿਹੜਾ ਵਿਚਾਰ ਭੇਜਿਆ ਕਹਿੰਦੇ ਕਿ ਇਨਸਾਨ ਦਾ ਸੁਭਾਅ ਉਹਦੇ ਬਾਰੇ ਗੱਲ ਕੀਤੀ ਹੈ ਕਹਿੰਦੇ ਕਿ ਜੇ ਕਿਸੇ ਦੀ ਇੱਕ ਵਾਰੀ ਮਦਦ ਨਹੀਂ ਕਰ ਸਕੇ ਤਾਂ ਪਹਿਲੀ ਕੀਤੀ ਸਾਡੀ ਸਾਰੀ ਮਦਦ ਉਸ ਨੂੰ ਭੁੱਲ ਜਾਂਦੀ ਹੈ ਬਿਲਕੁਲ ਸਹੀ ਕਿਹਾ ਜੀ ਜੇ ਤੁਸੀਂ ਕਿਸੇ ਦੇ ਲਈ 100 ਵਾਰੀ ਕੁਛ ਚੰਗਾ ਕੀਤਾ ਹੈ ਤੇ 101ਵੀਂ ਵਾਰੀ ਤੇ ਆ ਕੇ ਤੁਸੀਂ ਜੇ ਕੁਛ ਮਾੜਾ ਕਰ ਦਿੰਦੇ ਹੋ ਤਾਂ ਸਾਰਾ ਪਿਛਲਾ ਜਿਹੜਾ ਕੀਤਾ ਕਰਾਇਆ ਹੁੰਦਾ ਹੈ ਜੀ ਉਹਦੇ ਤੇ ਪਾਣੀ ਫਿਰ ਜਾਂਦਾ ਹੈ ਸੋ ਪਰ ਕੀ ਕਰੀਏ ਜੀ ਜਿੱਦਾਂ ਤੁਸੀਂ ਪਾਣੀ ਲਿਖ ਦਿੱਤਾ ਕਿ ਇਨਸਾਨ ਦਾ ਸੁਭਾਅ ਹੈ ਫਿਤਰਤ ਹੈ ਇਨਸਾਨ ਦੀ ਕਹਿ ਲਓ ਕਿ ਇਹ ਹਿਊਮਨ ਨੇਚਰ ਹੈ ਕਿ ਬੜੀਆਂ ਗੱਲਾਂ ਨੇ ਜੀ ਬਿਲਕੁਲ ਛੋਟੇ ਛੋਟੇ ਕਈ ਪਹਿਲੂ ਨੇ ਇਹ ਵੀ ਅਸੀਂ ਤੁਸੀਂ ਯਾਦ ਕਰਵਾਇਆ ਸਾਨੂੰ ਪ੍ਰੋਗਰਾਮ ਦੇ ਵਿੱਚ ਇਹ ਵੀ ਕਰਨਾ ਚਾਹੀਦਾ ਕਿ ਜਿਹੜੇ ਸਾਡੀ ਇਨਸਾਨੀ ਫਿਤਰਤ ਹੈਗੀ ਆ ਹੈ ਨਾ ਜਾਂ ਹਿਊਮਨ ਨੇਚਰ ਆ ਉਹਦੇ ਬਾਰੇ ਵੀ ਗੱਲਬਾਤ ਕਰਦੇ ਰਹਿਣਾ ਚਾਹੀਦਾ ਯਾਦ ਦਵਾਉਂਦੇ ਰਹਿਣਾ ਚਾਹੀਦਾ ਪਰ ਨਹੀਂ ਜੀ ਕਿਸੇ ਦੀ ਕੀਤੀ ਮਦਦ ਨੂੰ ਚਾਹੇ ਕਿਸੇ ਨੇ ਇੱਕ ਵਾਰੀ ਹੀ ਕਿਉਂ ਨਾ ਕੀਤੀ ਹੋਵੇ ਜਾਂ ਤੁਹਾਨੂੰ ਡਿਗੇ ਨੂੰ ਹੀ ਇੱਕ ਵਾਰੀ ਹੱਥ ਫੜ ਕੇ ਕਿਉਂ ਨਾ ਚੱਕਿਆ ਹੋਵੇ ਨਹੀਂ ਭੁੱਲਣੀ ਚਾਹੀਦੀ ਇਹ ਸਾਨੂੰ ਜਿਹੜਾ ਵਿਚਾਰ ਹੈ ਆਪਣੇ ਦਿਮਾਗ ਚ ਬਿਠਾ ਲੈਣਾ ਚਾਹੀਦਾ ਪਰ ਉਸ ਇਨਸਾਨੀ ਸੁਭਾਅ ਆ ਭੁੱਲ ਜਾਂਦਾ ਕਦੀ ਕਦੀ ਤੇ ਹੋਰ ਇਨ੍ਹਾਂ ਨੇ ਲਿਖਿਆ ਜੀ ਕਿ ਪਰਦੇਸ ਚ ਪਹਿਲਾਂ ਵੀ ਛੋੜਾ ਫੇਰ ਠੋਕਰਾਂ ਪੈਂਦੀਆਂ ਨੇ ਫੇਰ ਅਕਲ ਆਉਂਦੀ ਹੈ ਫੇਰ ਕਿਤੇ ਜਾ ਕੇ ਪੈਸਾ ਨਸੀਬ ਹੁੰਦਾ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹੋ ਜੀ ਜੋਗਾ ਲੁਬਾਣਾ ਜੀ ਤੁਸੀਂ ਅੱਜ ਬਿਲਕੁਲ ਜੀ ਪਹਿਲਾਂ ਤਾਂ ਵੀ ਛੋੜਾ ਹੀ ਪੈਂਦਾ ਹੈ ਫੇਰ ਠੋਕਰਾਂ ਪੈਂਦੀਆਂ ਤੇ ਫੇਰ ਹੀ ਅਕਲ ਆਉਂਦੀ ਹੈ ਕਹਿੰਦੇ ਭਾਈ ਜਿਹੜੀ ਅਕਲ ਹੈ ਉਹ ਬਦਾਮ ਖਾ ਕੇ ਨਹੀਂ ਆਉਂਦੀ ਜੀ ਠੋਕਰਾਂ ਖਾ ਕੇ ਆਉਂਦੀ ਹੈ ਤੇ ਜਦੋਂ ਅਕਲ ਆਉਂਦੀ ਹੈ ਤੇ ਫੇਰ ਹੀ ਜਿਹੜੀ ਸਕਸੈਸ ਜਾਂ ਪੈਸਾ ਕਹਿ ਲਓ ਜਾਂ ਸਫਲਤਾ ਕਹਿ ਲਓ ਉਹ ਨਸੀਬ ਹੁੰਦੀ ਹੈ ਜੀ ਸੋ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਜੀ ਕਿ ਨਾ ਵਿਛੋੜੇ ਪੈਣ ਨਾ ਠੋਕਰਾਂ ਪੈਣ ਤੇ ਅਕਲ ਸਾਨੂੰ ਓਦਾਂ ਹੀ ਆ ਜਾਵੇ ਸਾਰਿਆਂ ਨੂੰ ਤੇ ਓਦਾਂ ਹੀ ਜਿਹੜੀਆਂ ਸਫਲਤਾਵਾਂ ਸਾਡੇ ਸਾਰਿਆਂ ਦੇ ਜਿਹੜੇ ਪੈਰ ਚੁੰਮ ਲੈਣ ਸੋ ਫਤਿਹ ਬੁਲਾਈ ਹੈ ਜੀ ਨਾਲ ਦੀ ਨਾਲ ਜੋਗਾ ਲੁਬਾਣਾ ਉਹਨਾਂ ਨੇ ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨੀ ਸੋਹਣੇ ਵਿਚਾਰ ਤੇ ਇੰਨੀ ਪਿਆਰੀ ਜਿਹੜੀ ਗੁੱਡ ਮਾਰਨਿੰਗ ਤੁਸੀਂ ਕੀਤੀ ਹੈ ਉਹਦੇ ਲਈ ਵੀ ਤੁਹਾਡਾ ਸ਼ੁਕਰੀਆ ਤੇ ਅਮਨਦੀਪ ਸਿੰਘ ਮਾਨ ਹੁਣਾ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ ਤੇ ਇਹਨਾਂ ਨੇ ਇਹ ਲਿਖਿਆ ਨਾਲ ਹੀ ਇਹਨਾਂ ਨੇ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਆ ਫੋਟੋ ਮੈਸੇਜ ਦੇ ਜ਼ਰੀਏ ਹੋਰ ਦਿੱਤੀ ਹੈ ਜੀ ਜਿਹੜੀ ਆਸਟ੍ਰੇਲੀਅਨ ਸੈਂਸਸ ਹੋਣ ਜਾ ਰਹੀ ਹੈ ਜਿਹੜੀ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਸੋ ਇਹ ਵਾਲੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਜੀ ਇਹ ਵੀ ਅਸੀਂ ਆਪਣਾ ਜਿਹੜਾ ਹਰਮਨ ਇਨਫੋ ਪੇਜ ਹੈ ਉਹਦੇ ਉੱਤੇ ਅਪਲੋਡ ਕਰ ਦੇਵਾਂਗੇ ਤੇ ਅਸੀਂ ਸਾਰਿਆਂ ਨੇ ਬੜੀ ਸੋਚ ਸਮਝ ਦੇ ਨਾਲ ਅਸੀਂ ਜਿਹੜਾ ਇਹ ਸੈਂਸਸ ਫਾਰਮ ਜਿਹੜਾ ਹੈਗਾ ਉਹ ਭਰਨਾ ਆ ਕਿਉਂਕਿ ਇਹਦੇ ਉੱਤੇ ਸਾਡੀ ਕਮਿਊਨਿਟੀ ਦੀਆਂ ਕਹਿ ਲਓ ਜਾਂ ਕਿਸੇ ਵੀ ਕਮਿਊਨਿਟੀ ਨੂੰ ਮਿਲਣ ਵਾਲੀਆਂ ਸਹੂਲਤਾਂ ਕਾਫੀ ਹੱਦ ਤੱਕ ਖੜੀਆਂ ਹੁੰਦੀਆਂ ਨੇ ਸੋ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਲਈ ਤੇ ਇਨਫੋਰਮੇਸ਼ਨ ਦੇਣ ਲਈ ਅਮਨਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਜੋ ਗੱਲ ਬਣਾ ਹੁਣ ਜੀ ਸਾਨੂੰ ਬੜੇ ਫੋਟੋ ਮੈਸੇਜ ਭੇਜ ਰਹੇ ਨੇ ਤੇ ਹੁਣ ਮੈਂ ਕੀ ਕਵਾਂ ਬੜੀ ਪਿਆਰੀ ਮੁਟਿਆਰ ਦਾ ਇਹਨਾਂ ਨੇ ਇੱਕ ਮੈਸੇਜ ਭੇਜਿਆ ਜਿੰਨੇ ਐਨ ਇਸ਼ਾਰਾ ਕਰ ਰਿਹਾ ਭਈ ਘੈਂਟ ਸੋ ਪ੍ਰੋਗਰਾਮ ਜੀ ਘੈਂਟ ਚੱਲ ਰਿਹਾ ਸਾਡਾ ਕਹਿਣ ਦਾ ਮਤਲਬ ਇਹ ਹੈ ਸੋ ਬਹੁਤ ਬਹੁਤ ਸ਼ੁਕਰੀਆ ਜੋਗਾ ਲੁਬਾਣਾ ਜੀ ਪ੍ਰੋਗਰਾਮ ਪਸੰਦ ਕਰਨ ਲਈ ਤੇ ਨਾਲ ਹੀ ਅਸੀਸ ਦਿੱਤੇ ਆ ਕਿ ਇਹ ਪ੍ਰੋਗਰਾਮ ਜੀ ਜਿਉਂਦੇ ਵਾਸਤੇ ਰਹੋ ਬਿਲਕੁਲ ਜੀ ਇਹੀ ਸਾਡੇ ਹਰ ਵੇਲੇ ਅਰਦਾਸ ਰਹਿੰਦੀ ਹੈ ਕਿ ਆਪਣੇ ਘਰ ਪਰਿਵਾਰਾਂ ਦੇ ਵਿੱਚ ਖੁਸ਼ ਰਹੋ ਕਿਉਂਕਿ ਜੀ ਜੇ ਆਪਣਾ ਘਰ ਪਰਿਵਾਰ ਖੁਸ਼ ਹੋਏਗਾ ਤੇ ਇਹ ਸਮਾਜ ਨੂੰ ਅਸੀਂ ਤਾਂ ਹੀ ਖੁਸ਼ੀ ਦੇ ਸਕਾਂਗੇ ਖੁਸ਼ੀਆਂ ਤਾਂ ਹੀ ਵੰਡ ਸਕਾਂਗੇ ਖੁਸ਼ੀ ਦੇਣ ਦੇ ਲਈ ਉਹ ਖੁਸ਼ੀ ਨੂੰ ਪਹਿਲਾਂ ਮਹਿਸੂਸ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਸੋ ਖੁਸ਼ੀ ਸਾਰੇ ਤੁਸੀਂ ਮਹਿਸੂਸ ਕਰਦੇ ਰਹੋ ਤੇ ਖੁਸ਼ੀਆਂ ਜਿਹੜੀਆਂ ਉਹ ਲਟਾਉਂਦੇ ਰਹੋ ਇਹ ਹੀ ਅਰਦਾਸ ਹੈ ਜੀ ਉਸ ਪਰਮਾਤਮਾ ਦੇ ਅੱਗੇ ਸੋ ਪ੍ਰੋਗਰਾਮ ਦੇ ਅੱਜ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਖਾਸ ਮੁਲਾਕਾਤ ਜਿਹੜੀ ਫੋਕ ਐਂਡ ਰੌਕ ਮਿਊਜ਼ਿਕ ਐਂਡ ਡਾਂਸ ਅਕੈਡਮੀ ਦੇ ਡਾਇਰੈਕਟਰ ਸੁਲਤਾਨ ਢਿੱਲੋਂ ਦੇ ਨਾਲ ਅਸੀਂ ਕਰਾਂਗੇ ਆਵਾਜ਼ ਏ ਪੰਜਾਬ ਆਸਟ੍ਰੇਲੀਆ ਜਿਹੜਾ ਹੋਣ ਰਿਹਾ ਉਹਦੇ ਰਿਗਾਰਡਿੰਗ ਸੋ ਇਹ ਜਿਹੜੀ ਇੰਟਰਵਿਊ ਹੈ ਉਹ ਅਮਨਦੀਪ ਹੁਣਾਂ ਨੇ ਮੈਲਬਨ ਤੋਂ ਰਿਕਾਰਡ ਕੀਤੀ ਹੋਈ ਹੈ ਪਹਿਲਾਂ ਹੀ ਸੋ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਲਈ ਚਲਾਉਣੀ ਹੈ ਸੋ ਮੇਰਾ ਜਿਹੜਾ ਸਾਥ ਹੈ ਜੀ ਅੱਜ ਤੁਹਾਡੇ ਨਾਲ ਹੀ ਅੱਧਾ ਘੰਟਾ ਪਹਿਲਾਂ ਹੀ ਖਤਮ ਹੋ ਜਾਣਾ ਹੈ ਸੋ ਕੋਈ ਗੱਲ ਨਹੀਂ ਜੀ ਅਗਲੇ ਬੁੱਧਵਾਰ ਦੀ ਫੇਰ ਉਡੀਕ ਕਰਾਂਗੀ ਅਗਲੇ ਬੁੱਧਵਾਰ ਦੀ ਸਵੇਰੇ ਫੇਰ ਆਪਣੀਆਂ ਗੱਲਾਂ ਬਾਤਾਂ ਦੀ ਜਿਹੜੀ ਪਟਾਰੀ ਆ ਅਸੀਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਖੋਲਾਂਗੇ ਸੋ ਅੱਜ ਦੇ ਜਿਹੜੀ ਆ ਫਰਮਾਇਸ਼ਾਂ ਮੈਂ ਸਰਬਜੀਤ ਭਾਜੀ ਨੂੰ ਇੱਕ ਵਾਰੀ ਫੇਰ ਤੋਂ ਯਾਦ ਕਰਵਾ ਚਾਹੁੰਦੀ ਹਾਂ ਲਖਵੀਰ ਭੁੱਲਰ ਹੁਣਾਂ ਨੇ ਦਿਲ ਕਾ ਕਿਆ ਕਰੇ ਸਨਮ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ ਉੱਥੇ ਹੀ ਹਰਮੀਤ ਸਿੰਘ ਚੰਨਾ ਹੁਣਾਂ ਨੇ ਸ਼ਿਵ ਦੀ ਕਿਤਾਬ ਸੁਣਨ ਦੀ ਜਿਹੜੀ ਫਰਮਾਇਸ਼ ਉਹ ਸਾਨੂੰ ਕੀਤੀ ਸੀ ਸੋ ਇਹ ਪ੍ਰੋਗਰਾਮ ਦੇ ਵਿੱਚ ਜਿਹੜੇ ਗੀਤ ਹੈ ਅਸੀਂ ਅੱਗੇ ਫਰਮਾਇਸ਼ੀ ਗੀਤ ਪ੍ਰੋਗਰਾਮ ਦੇ ਵਿੱਚ ਚਲਾਉਣੇ ਨੇ ਤੇ ਨਾਲ ਦੀ ਨਾਲ ਜਿਹੜੀ ਇੰਟਰਵਿਊ ਸੁਲਤਾਨ ਢਿੱਲੋਂ ਹੁਣਾਂ ਦੇ ਨਾਲ ਅਮਨਦੀਪ ਹੁਣਾਂ ਨੇ ਕੀਤੀ ਸੀ ਉਹ ਵੀ ਸੁਣਨੀ ਹੈ ਜੀ ਸੋ ਮੈਨੂੰ ਦਿਓ ਇਜਾਜ਼ਤ ਜੀ ਮੇਰਾ ਅੱਜ ਜਿਹੜਾ ਸਾਥ ਹੈ ਤੁਹਾਡੇ ਨਾਲ ਇੱਥੇ ਤੱਕ ਹੀ ਸੀ ਸੋ ਅਗਲੇ ਬੁੱਧਵਾਰ ਫੇਰ ਹਾਜ਼ਰ ਹੋਵਾਂਗੀ ਉਦੋਂ ਤੱਕ ਲਈ ਰੱਬ ਰਾਖਾ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @ ਹਰਮਨ ਰੇਡੀਓ .com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਫੋਕ ਐਂਡ ਰੌਕ ਮਿਊਜ਼ਿਕ ਤੇ ਡਾਂਸ ਅਕੈਡਮੀ ਵੱਲੋਂ ਇੱਕ ਆਵਾਜ਼ ਦੇ ਪੰਜਾਬ ਆਸਟ੍ਰੇਲੀਆ ਕਰਵਾਇਆ ਜਾ ਰਿਹਾ ਸੋ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ, ਸੈਮੀ ਫਾਈਨਲ ਤੇ ਫਾਈਨਲ ਜਿਹੜੇ ਨੇ ਉਹ ਹੋਣ ਜਾ ਰਹੇ ਨੇ। ਸੋ ਅੱਜ ਹਰਮਨ ਰੇਡੀਓ ਤੇ ਸਾਡੇ ਨਾਲ ਫੋਕ ਐਂਡ ਰੌਕ ਮਿਊਜ਼ਿਕ ਤੇ ਡਾਂਸ ਅਕੈਡਮੀ ਦੇ ਡਾਇਰੈਕਟਰ ਜਿਹੜੇ ਨੇ ਸੁਲਤਾਨ ਢਿੱਲੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ। ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਤੇ, ਬਹੁਤ ਬਹੁਤ ਸਵਾਗਤ ਸੁਲਤਾਨ ਤੁਹਾਡਾ।
ਥੈਂਕ ਯੂ ਵੈਰੀ ਮਚ ਅਮਰਦੀਪ ਜੀ, ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਨਾਲ, ਸਤਿਕਾਰ ਨਾਲ, ਸਤਿ ਸ੍ਰੀ ਅਕਾਲ ਤੇ ਆਦਾਬ ਤੇ ਨਮਸਕਾਰ
ਜੀ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਕੀ ਜਿਹੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਸਭ ਤੋਂ ਪਹਿਲਾਂ ਤਾਂ ਸੁਲਤਾਨ ਹੋਰਾਂ ਦੇ ਬਾਰੇ ਜੇ ਮੈਂ ਸਰੋਤਿਆਂ ਨੂੰ ਦੱਸਾਂ ਤਾਂ ਮੈਲਬਨ ਦੀ ਬੜੀ ਹੀ ਨਿੱਘੀ ਜਿਹੀ ਸ਼ਖਸੀਅਤ ਆ, ਬਹੁਤ ਹੀ ਪਿਆਰੀ ਜਿਹੀ ਸ਼ਖਸੀਅਤ ਆ, ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਹੈ। ਤੇ ਜਿੱਥੋਂ ਤੱਕ ਮੈਂ ਕੁਛ ਸਮੇਂ ਤੋਂ ਦੇਖਦੀ ਆ ਰਹੀ ਹਾਂ, ਤੇ ਜੇ ਅਸੀਂ ਕਲਾਵਾਂ ਦੀ ਗੱਲ ਕਰੀਏ ਤਾਂ ਸੰਗੀਤ ਦੇ ਵਿੱਚ, ਡਾਂਸ ਦੇ ਵਿੱਚ ਜਿਹੜੀ ਪਕੜ ਇਹਨਾਂ ਦੀ ਹੈਗੀ ਆ, ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੇ ਆਸਟ੍ਰੇਲੀਆ ਦੇ ਜਿਹੜੇ ਬੱਚੇ ਨੇ ਜਿਹੜੇ ਇੱਥੇ ਜੰਮੇ ਪਲੇ ਨੇ ਉਹਨਾਂ ਨੂੰ ਵੀ ਇਸ ਕਲਾ ਦੇ ਨਾਲ ਇਹਨਾਂ ਨੇ ਜੋੜਿਆ, ਖਾਸ ਕਰਕੇ ਲੋਕ ਨਾਚਾਂ ਦੇ ਵਿੱਚ ਬਹੁਤ ਵਧੀਆ ਜਿਹੜਾ ਯੋਗਦਾਨ ਆਪਣਾ ਪਾ ਰਹੇ ਆ। ਸੋ ਸੁਲਤਾਨ, ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਅਕੈਡਮੀ ਦੇ ਬਾਰੇ ਦੱਸੋ ਕਿ ਫੋਕ ਐਂਡ ਰੌਕ ਮਿਊਜ਼ਿਕ ਤੇ ਡਾਂਸ ਅਕੈਡਮੀ ਜਿਹੜੀ ਸ਼ੁਰੂ ਕਰਨ ਦਾ ਵਿਚਾਰ ਤੁਹਾਡੇ ਮਨ ਚ ਕਿੱਦਾਂ ਆਇਆ?
ਐਕਚੁਅਲੀ ਇਹ ਗੱਲ ਐਵੇਂ ਸੀਗੀ ਜੀ ਅਮਰਜੀਤ ਜੀ, ਮੇਰੇ ਕੋਲ ਕੁਛ ਸਟੂਡੈਂਟ ਆਉਂਦੇ ਸੀ ਘਰ, ਜਦੋਂ ਮੈਂ ਸਟਾਰਟਿੰਗ ਦੇ ਵਿੱਚ ਆਸਟ੍ਰੇਲੀਆ ਆਇਆ ਤਾਂ ਕੁਛ ਸਟੂਡੈਂਟ ਢੋਲ ਸਿੱਖਣ ਆਉਂਦੇ ਸੀ, ਕੁਛ ਹਾਰਮੋਨੀਅਮ ਸਿੱਖਣ ਆਉਂਦੇ ਸੀ ਤੇ ਕੁਛ ਡਾਂਸ ਬਾਰੇ ਆਉਂਦੇ ਸੀ, ਭੰਗੜੇ ਬਾਰੇ। ਤੇ ਫਿਰ ਉਸ ਦੇ ਨਾਲ ਮੇਰੇ ਕੋਲ ਸਟੂਡੈਂਟ ਜੁੜਦੇ ਰਹੇ, ਫਿਰ ਮੈਨੂੰ ਵਿਚਾਰ ਆਇਆ ਕਿ ਸ਼ਾਇਦ ਆਸਟ੍ਰੇਲੀਆ ਲੈਵਲ ਤੇ ਜਿਹੜੇ ਆਪਣਾ ਪੰਜਾਬੀ ਕਲਚਰ ਆ ਉਹਨੂੰ ਇਸ ਟਾਈਮ ਜ਼ਰੂਰਤ ਹੈ ਪੂਰੇ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਫੈਲਾਉਣ ਦੀ। ਤੇ ਉੱਥੋਂ ਹੀ ਮੇਰੇ ਨਾਲ ਕੁਛ ਮੇਰੇ ਮਿੱਤਰ ਜੁੜੇ ਜਿਵੇਂ ਕਿ ਜੈਦੀਪ ਗੁਰਾਇਆ, ਨਰਵੈਰ ਸਿੰਘ ਕੰਡੋਲਾ ਜੀ, ਤੇ ਇਹਨਾਂ ਨਾਲ ਮੈਂ ਵਿਚਾਰ ਕੀਤਾ ਕਿ ਆਪਾਂ ਇਹ ਅਕੈਡਮੀ ਇਸ ਤਰ੍ਹਾਂ ਦੀ ਖੋਲੀਏ, ਤੇ ਉਹਨਾਂ ਨੇ ਵੀ ਬੜਾ ਭਰਵਾਂ ਹੁੰਗਾਰਾ ਦਿੱਤਾ ਤੇ ਸਾਨੇ ਤਿੰਨਾਂ ਜਣਿਆਂ ਨੇ ਮਿਲ ਕੇ ਫਿਰ ਅਕੈਡਮੀ ਦੀ ਸ਼ੁਰੂਆਤ ਕੀਤੀ
ਜੀ। ਥੋੜਾ ਜਿਹਾ ਅਕੈਡਮੀ ਦੇ ਬਾਰੇ ਦੱਸੋ ਕਿ ਹੁਣ ਤੁਹਾਡੇ ਕੋਲ ਜਿਹੜੇ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਲੋਕ ਨਾਚਾਂ ਦੇ ਵਿੱਚ ਹੀ ਜ਼ਿਆਦਾ ਜਿਹੜੀ ਤੁਸੀਂ ਸਿਖਲਾਈ ਆ ਉਹ ਦੇ ਰਹੇ ਹੋ, ਹਨਾ? ਤੇ ਹੁਣ ਕਿੰਨੇ ਵਿਦਿਆਰਥੀ ਆ ਤੁਹਾਡੇ ਕੋਲ ਸਿੱਖਿਆ ਲੈ ਰਹੇ ਨੇ ਉੱਥੇ?
ਇਸ ਟਾਈਮ ਤਾਂ ਜੀ ਹੁਣ ਅਸੀਂ ਕਿਉਂਕਿ ਸਾਡੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਆਵਾਜ਼ ਪੰਜਾਬ ਆਸਟ੍ਰੇਲੀਆ ਸਿੰਗਿੰਗ ਟੈਲੈਂਟ ਹੰਟਰ ਪੰਜਾਬੀ, ਤੇ ਉਹਦੇ ਕਰਕੇ ਅਸੀਂ ਇੱਕ ਮਹੀਨਾ ਸਿਰਫ ਕਲਾਸਾਂ ਬੰਦ ਕੀਤੀਆਂ ਨੇ। ਉਸ ਤੋਂ ਪਹਿਲਾਂ ਸਾਡੇ ਕੋਲ 30 ਤੋਂ ਲੈ ਕੇ 40 ਬੱਚੇ ਸੀਗੇ ਜਿਹੜੇ ਵਿੱਚ ਭੰਗੜਾ ਸਿੱਖਦੇ ਸੀਗੇ, ਜਿਹਨਾਂ ਵਿੱਚੋਂ ਉਹਨਾਂ ਦੀ ਏਜ 6 ਤੋਂ ਲੈ ਕੇ 15 ਸਾਲ ਦੇ ਵਿੱਚ ਸੀ ਬੱਚਿਆਂ ਦੀ, ਤੇ ਜਿਹਦੇ ਵਿੱਚ ਕੁੜੀਆਂ ਵੀ ਸੀ ਮੁੰਡੇ ਵੀ ਸੀ। ਫੋਕ ਡਾਂਸ ਜਿਵੇਂ ਭੰਗੜਾ ਹੋ ਗਿਆ, ਮਲਵਈ ਗਿੱਧਾ ਹੋ ਗਿਆ, ਗਿੱਧਾ ਹੋ ਗਿਆ, ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਵਿੱਚ ਸਿਖਾ ਰਹੇ ਸੀ ਬੱਚਿਆਂ ਨੂੰ
ਜੀ। ਤੇ ਆਵਾਜ਼ੇ ਪੰਜਾਬ ਦੇ ਬਾਰੇ ਜਿੱਦਾਂ ਤੁਸੀਂ ਗੱਲ ਕੀਤੀ, ਆਵਾਜ਼ੇ ਪੰਜਾਬ ਆਸਟ੍ਰੇਲੀਆ ਕਰਾਉਣ ਦਾ ਵਿਚਾਰ ਫਿਰ ਕਿੱਦਾਂ ਆਇਆ?
ਮੈਲਬਨ ਦੇ ਵਿੱਚ ਖਾਸ ਤੌਰ ਤੇ ਜੇ ਦੇਖਿਆ ਜਾਵੇ ਕਿ ਉਰੇ ਸਿੰਗਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ। ਤੁਸੀਂ ਕੋਈ ਵੀ ਪੰਜਾਬੀ ਆਪਣਾ ਸ਼ੋਅ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਉੱਥੇ ਕਈ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਗਾਉਣ ਦਾ, ਪਰ ਉਹਨਾਂ ਚ ਕਲਾ ਬਹੁਤ ਅੱਛੀ ਹੈ, ਬਹੁਤ ਅੱਛਾ ਗਾਉਂਦੇ ਨੇ ਤੇ ਸਿੱਖ ਕੇ ਵੀ ਆਏ ਹੋਏ ਨੇ, ਕਈਆਂ ਨੂੰ ਗੋਡ ਗਿਫਟਡ ਹੈ। ਤੇ ਇਹ ਗੱਲ ਨੂੰ ਦੇਖਦੇ ਹੋਏ ਸਾਡੇ ਮਨ ਚ ਵਿਚਾਰ ਆਇਆ ਕਿਉਂਕਿ ਵੀ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ ਜਿਹਦੇ ਵਿੱਚ ਕਿ ਉਹ ਆਪਣੀ ਕਲਾ ਨੂੰ ਲੋਕਾਂ ਦੇ ਸਾਹਮਣੇ ਦਿਖਾਉਣ ਤੇ ਉਸੇ ਵਿੱਚ ਉਸ ਚੀਜ਼ ਨੂੰ ਅਪਣਾ ਕੇ ਆਪਣਾ ਅੱਗੇ ਉਸੇ ਵਿੱਚ ਆਪਣਾ ਕੈਰੀਅਰ ਬਣਾਉਣ
ਜੀ। ਬਹੁਤ ਖੂਬ। ਤੇ ਸੁਲਤਾਨ, ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਕਿਹੜੇ ਕਿਹੜੇ ਪੜਾਅ ਜਿਹੜੇ ਆ ਇਸ ਕੰਪੀਟੀਸ਼ਨ ਦੇ ਲਈ ਤੁਸੀਂ ਰੱਖੇ ਆ ਇਸ ਟੈਲੈਂਟ ਸ਼ੋਅ ਦੇ ਲਈ? ਮੈਨੂੰ ਲੱਗਦਾ ਕਿ ਵੱਖ ਵੱਖ ਪੜਾਅ ਜਿਹੜੇ ਉਹਦੇ ਅਤੇ ਵਿੱਚੋਂ ਹੋ ਕੇ ਕਿਉਂਕਿ ਜੇ ਫਾਈਨਲ ਤੱਕ ਜਿਹੜੇ ਲੋਕ ਪਹੁੰਚਣਗੇ ਮੈਨੂੰ ਲੱਗਦਾ ਕਿ ਕਾਫੀ ਮਿਹਨਤ ਤੋਂ ਬਾਅਦ ਪਹੁੰਚਣਗੇ, ਸੋ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਸਾਨੂੰ।
ਸਭ ਤੋਂ ਪਹਿਲਾਂ ਤਾਂ ਜੀ ਅਸੀਂ ਅਲੱਗ ਅਲੱਗ ਸਿਟੀਜ਼ ਦੇ ਵਿੱਚ ਜਿਹੜੀਆਂ ਆਸਟ੍ਰੇਲੀਆ ਦੀਆਂ ਵੱਡੀਆਂ ਸਿਟੀਜ਼ ਨੇ ਉਹਨਾਂ ਵਿੱਚ ਅਸੀਂ ਆਡੀਸ਼ਨ ਰੱਖੇ ਸੀ ਜੋ ਕਿ ਹੁਣ ਕੰਪਲੀਟ ਹੋ ਚੁੱਕੇ ਨੇ। ਜਿਵੇਂ ਕਿ ਪਹਿਲਾ ਆਡੀਸ਼ਨ ਸੀਗਾ ਸਾਡਾ ਬ੍ਰਿਸਬੇਨ ਦੇ ਵਿੱਚ, ਤੇ ਉਸ ਤੋਂ ਬਾਅਦ ਸਾਡਾ ਸਿਡਨੀ ਆਡੀਸ਼ਨ ਸੀਗਾ, ਫਿਰ ਸਾਡਾ ਐਡੀਲੇਡ, ਤੇ 23 ਜੁਲਾਈ ਨੂੰ ਸਾਡਾ ਲਾਸਟ ਆਡੀਸ਼ਨ ਮੈਲਬਨ ਦਾ ਸੀਗਾ, ਜਿਸ ਵਿੱਚ ਕਿ ਬਹੁਤ ਜ਼ਿਆਦਾ ਸਾਨੂੰ ਵਧੀਆ ਹੰਗਾਰਾ ਮਿਲਿਆ ਤੇ ਬਹੁਤ ਬੱਚੇ ਆਏ ਉੱਥੇ ਪਾਰਟੀਸਪੇਟ ਕਰਨ ਵਾਸਤੇ। ਹੁਣ ਉਸ ਤੋਂ ਬਾਅਦ ਸਾਡਾ 21 ਤਾਰੀਖ ਨੂੰ 21st ਅਗਸਤ ਨੂੰ ਸਾਡਾ ਸੈਮੀ ਫਾਈਨਲ ਆ ਕਾਲਿੰਗਵੁੱਡ ਟਾਊਨ ਹਾਲ ਕਾਲਿੰਗਵੁੱਡ ਦੇ ਵਿੱਚ, ਤੇ ਉਸ ਤੋਂ ਬਾਅਦ ਸਾਡਾ ਫਾਈਨਲ ਹੈ 11 ਸਪਤੰਬਰ ਨੂੰ ਆਪਣਾ ਨੈਸ਼ਨਲ ਥੀਏਟਰ ਦੇ ਵਿਚ। ਫਾਈਨਲ ਦੇ ਵਿਚ ਅਸੀਂ ਜਿਹੜਾ ਵਿਨਰ ਹੈ ਉਹਦੇ ਲਈ ਅਸੀਂ ਇੱਕ ਆਡੀਓ ਤੇ ਵੀਡੀਓ ਟ੍ਰੈਕ ਕਰਾਂਗੇ ਜੋ ਕਿ ਆਪਣੇ ਪੂਰੇ ਵਰਲਡ ਲੈਵਲ ਤੇ ਚੱਲੇਗਾ, ਸੋਸ਼ਲ ਮੀਡੀਆ ਤੇ ਵੀ ਤੇ ਚੈਨਲ ਤੇ ਵੀ ਅਸੀਂ ਟ੍ਰਾਈ ਕਰ ਰਹੇ ਹਾਂ ਜਿਹੜੇ ਜਿਹਨਾਂ ਨਾਲ ਸਾਡਾ ਸੰਪਰਕ ਬਣ ਰਿਹਾ।
ਤੇ ਇਸ ਦੌਰਾਨ ਕਿੱਦਾਂ ਦੇ ਤਜਰਬੇ ਰਹੇ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਪਾਰਟਿਸਿਪੈਂਟਸ ਆ ਉਹਨਾਂ ਵੱਲੋਂ ਤਾਂ ਕਾਫੀ ਭਰਵਾਂ ਹੁੰਗਾਰਾ ਤੁਹਾਨੂੰ ਮਿਲਿਆ ਹਨਾ, ਤੇ ਜਿਵੇਂ ਮੈਂ ਦੇਖਦੀ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਇਸ ਪੱਧਰ ਤੱਕ ਅਜੇ ਤੱਕ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਮੈਨੂੰ ਲੱਗਦਾ ਕਿ ਤੁਹਾਡੀ ਪਹਿਲੀ ਕੋਸ਼ਿਸ਼ ਹੀ ਹੋਣੀ ਆ ਹਨਾ, ਸੋ ਕਿੱਦਾਂ ਦੇ ਤਜਰਬੇ ਰਹੇ ਆ ਤੁਹਾਡੇ?
ਤਜਰਬੇ ਜੀ ਬਹੁਤ ਅੱਛੇ ਹੋਏ ਨੇ ਭੈਣ ਜੀ, ਕਿਉਂਕਿ ਅਸੀਂ ਜਦੋਂ ਬ੍ਰਿਸਬੇਨ ਗਏ ਉਥੋਂ ਦੇ ਜਿਹੜੇ ਜਿਨ੍ਹਾਂ ਨੇ ਸਾਡਾ ਆਰਗੇਨਾਈਜ਼ ਕੀਤਾ ਸਾਰਾ, ਨਿੱਜਰ ਬਾਜੀ ਹੋ ਗਏ, ਮੁੰਡਾ ਦੀਪ ਹੋ ਗਿਆ, ਉਹਨਾਂ ਨੇ ਸਾਰਾ ਉਹਨਾਂ ਨੂੰ ਬੜਾ ਜਦੋਂ ਅਸੀਂ ਦੱਸਿਆ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਪਲੇਟਫਾਰਮ ਲੈ ਕੇ ਆ ਰਹੇ ਹਾਂ ਤਾਂ ਉਹਨਾਂ ਨੂੰ ਬੜਾ ਚਾਅ ਚੜਿਆ ਤੇ ਉਹਨੇ ਉੱਥੇ ਸਾਰਾ ਸਾਂਭਿਆ। ਤੇ ਉਸ ਤੋਂ ਬਾਅਦ ਕੁਛ ਉੱਥੇ ਜਿਹੜੇ ਪਾਰਟੀਸਪੇਟ ਆਏ ਉਹਨਾਂ ਨੇ, ਹਾਲਾਂਕਿ ਸਾਡੀ ਕੁਛ ਫੀਸ ਵੀ ਹੈਗੀ ਇਹਦੇ ਵਿੱਚ, ਉਹਨਾਂ ਨੇ ਉਹ ਫੀਸ ਦੀ ਕੋਈ ਏਡੀ ਕੇਅਰ ਨਹੀਂ ਕੀਤੀ, ਪਰ ਉਹਨਾਂ ਨੇ ਸਾਨੂੰ ਫਿਰ ਵੀ ਬਹੁਤ ਅੱਛਾ ਕਿਹਾ ਵੀ ਤੁਸੀਂ ਸਾਡੇ ਲਈ ਇਹ ਕਰ ਰਹੇ ਹੋ ਤਾਂ ਤੁਹਾਡਾ ਬਹੁਤ ਥੈਂਕਸ ਕੀਤਾ ਉਹਨਾਂ ਨੇ ਸਾਡਾ ਇਸ ਗੱਲ ਲਈ। ਹਰ ਇੱਕ ਜਗ੍ਹਾ ਤੇ ਸਾਡੇ ਅਲੱਗ ਅਲੱਗ ਤਜਰਬੇ ਹੋਏ, ਅਲੱਗ ਅਲੱਗ ਲੋਕ ਮਿਲੇ, ਅਲੱਗ ਅਲੱਗ ਲੋਕਾਂ ਨਾਲ ਮਿਲਣ ਦਾ ਵਰਤਣ ਦਾ ਪਤਾ ਲੱਗਾ
ਜੀ। ਤੇ ਚਲੋ ਜਿਹੜਾ ਇਹ ਸਹਿਯੋਗ ਆ ਇਹ ਬਿਲਕੁਲ ਹੋਣਾ ਵੀ ਚਾਹੀਦਾ ਆ, ਤੇ ਜੇ ਅਸੀਂ ਜੋ ਵੀ ਕਰ ਰਹੇ ਹਾਂ ਦੇਖੋ ਇੱਕ ਕਮਿਊਨਿਟੀ ਦੇ ਲਈ ਲੈ ਕੇ ਆ ਰਹੇ ਹਾਂ ਤੁਸੀਂ ਹਨਾ।
ਬਿਲਕੁਲ,
ਬਜਟ ਦੀ ਜੇ ਗੱਲ ਕਰੀਏ ਕਿਉਂਕਿ ਏਦਾਂ ਦਾ ਜਿਹੜਾ ਕੋਈ ਵੀ ਇਵੈਂਟ ਆ ਜਦੋਂ ਉਹਨੂੰ ਸ਼ੁਰੂ ਕਰਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਖਰਚੇ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਅਲੱਗ ਅਲੱਗ ਸਿਟੀਜ਼ ਦੇ ਵਿੱਚ ਗਏ ਹਨਾ ਆਡੀਸ਼ਨਸ ਦੇ ਲਈ, ਤੇ ਬਜਟ ਵਗੈਰਾ ਜਿਹੜਾ ਆ ਉਹ ਕਿਸ ਤਰ੍ਹਾਂ ਫਿਰ ਤੁਸੀਂ ਮੈਨੇਜ ਕੀਤਾ ਇਹਦੇ ਲਈ?
ਐਕਚੁਅਲੀ ਅਸੀਂ ਜਿਹੜੀ ਸਾਡੀ ਟੀਮ ਜੁੜੀ ਹੈ ਨਾ ਜੀ, ਅਸੀਂ ਪਹਿਲਾਂ ਹੀ ਇਹੀ ਸੋਚ ਕੇ ਚੱਲਿਆ ਸੀ ਵੀ ਜੇ ਸਾਨੂੰ ਸਪੋਂਸਰ ਨਾ ਵੀ ਮਿਲੇ, ਚਲੋ ਸਾਨੂੰ ਇੰਨਾ ਕੁ ਹੈ ਕਿ ਸਾਨੂੰ ਸਪੋਂਸਰ ਥੋੜੇ ਅੱਛੇ ਮਿਲ ਗਏ, ਪਰ ਫਿਰ ਵੀ ਜੇ ਕਿਹਾ ਜਾਵੇ ਪੂਰਾ ਬਜਟ ਸਾਡਾ ਕਵਰ ਨਹੀਂ ਹੋਣਾ ਇਸਦੇ ਨਾਲ ਵੀ, ਤੇ ਅਸੀਂ ਪਹਿਲਾਂ ਹੀ ਸੋਚ ਕੇ ਚੱਲੇ ਸੀ ਵੀ ਸਾਡੇ ਆਪਣੇ ਪੱਲੇ ਚਾਹੇ 10,000 ਲੱਗੇ, ਇਕੱਲੇ ਇਕੱਲੇ ਜਾਣਾ ਚਾਹੇ 15 ਲੱਗੇ, ਵੀ ਅਸੀਂ ਆਪਦੀ ਜਿੱਬਾਂ ਚੋਂ ਪਾ ਕੇ ਵੀ ਇਹ ਪਲੇਟਫਾਰਮ ਨੂੰ ਇੱਕ ਅੱਛਾ ਬਣਾਉਣਾ, ਅਸੀਂ ਕਮਾਈ ਕਰਨ ਬਾਰੇ ਨੀ ਸੋਚਿਆ ਕੁਛ ਵੀ। ਤੇ ਜਿਹੜੇ ਸਾਡੇ ਟੀਮ ਮੈਂਬਰ ਨੇ ਉਹਨਾਂ ਦੇ ਵੀ ਵਿਚਾਰ ਬੜੇ ਅੱਛੇ ਨੇ, ਨਰਵੈਰ ਜੀ ਹੋ ਗਏ, ਔਲਖ ਸਾਹਿਬ ਹੋ ਗਏ, ਆਪਣੇ ਜੈਦੀਪ ਹੋ ਗਿਆ, ਸਨੀ ਦੱਤ ਜੀ ਹੋ ਗਏ, ਦੀਪਕ ਜੀ ਹੋ ਗਏ, ਸਾਰੇ ਅਲੱਗ ਅਲੱਗ ਆਪਣੇ ਆਪਣੇ ਫੀਲਡ ਦੇ ਮਾਹਰ ਨੇ, ਜਿਵੇਂ ਦੀਪਕ ਜੀ ਹੋ ਗਏ ਉਹ ਐਂਕਰਿੰਗ ਦੇ ਵਿੱਚ ਸਾਂਭਦੇ ਨੇ, ਸਾਨੂੰ ਇਸ ਪਾਸਿਓਂ ਵੀ ਸਾਰੇ ਜਿਹੜੇ ਖਰਚੇ ਨੇ ਉਹ ਸਾਡੇ ਬਚ ਗਏ, ਜੇ ਅਸੀਂ ਕੋਈ ਬਾਹਰ ਐਂਕਰ ਅਸੀਂ ਹਾਇਰ ਕਰਦੇ ਤਾਂ ਉਹਦੇ ਚ ਬਹੁਤ ਹੋਣੇ ਸੀਗੇ
ਜੀ। ਬਹੁਤ ਵਧੀਆ ਜੀ, ਕਿ ਪਹਿਲਾਂ ਤਾਂ ਮੈਂ ਉਪਰਾਲੇ ਦੇ ਲਈ ਵੀ ਤੁਹਾਨੂੰ ਵਧਾਈ ਦਿੰਦੀ ਹਾਂ ਕਿ ਇਹ ਜਿਹੜਾ ਉਪਰਾਲਾ ਤੁਸੀਂ ਸ਼ੁਰੂ ਕੀਤਾ ਤੇ ਨਾਲ ਹੀ ਨਾਲ ਤੁਸੀਂ ਜਿਵੇਂ ਦੱਸਿਆ ਕਿ ਜੁੜਦੇ ਗਏ ਹਨਾ, ਜਿਹੜੇ ਸ਼ੌਕ ਰੱਖਦੇ ਆ ਲੋਕ ਉਹ ਹੌਲੀ ਹੌਲੀ ਉਸ ਕਾਫਲੇ ਵਿੱਚ ਸ਼ਾਮਲ ਹੋ ਜਾਂਦੇ ਆ। ਤੁਰਦਾ ਤਾਂ ਬੰਦਾ ਕਈ ਵਾਰ ਹੁੰਦਾ ਸੀ ਇਕੱਲਾ ਹੀ ਤੁਰਿਆ ਹੁੰਦਾ ਆ, ਪਰ ਤੁਹਾਡੇ ਨਾਲ ਜਿਹਨਾਂ ਦੇ ਵਿਚਾਰ ਮਿਲਦੇ ਆ, ਜਿਹੜੇ ਲੋਕ ਸ਼ੌਕ ਰੱਖਦੇ ਆ, ਪੈਸ਼ਨੇਟ ਲੋਕ ਜਿਹੜੇ ਆ ਉਹ ਹੌਲੀ ਹੌਲੀ ਉਸ ਕਾਫਲੇ ਦੇ ਵਿੱਚ ਹੌਲੀ ਹੌਲੀ ਸ਼ਾਮਲ ਹੁੰਦੇ ਜਾਂਦੇ ਆ, ਸੋ ਇਸ ਤਰ੍ਹਾਂ ਦਾ ਜਿਹੜਾ ਸੁਭਾਅ ਆ ਉਹ ਬਣਦਾ ਜਾਂਦਾ। ਤੇ ਹੁਣ ਜਿਵੇਂ ਸੈਮੀ ਫਾਈਨਲ ਦੇ ਬਾਰੇ ਤੁਸੀਂ ਸੁਲਤਾਨ ਦੱਸਿਆ ਕਿ ਸੈਮੀ ਫਾਈਨਲ ਜਿਹੜੇ ਆ ਉਹ 21 ਅਗਸਤ ਨੂੰ ਹੋਣ ਜਾ ਰਹੇ ਆ, ਸੋ ਸਾਡੇ ਸਰੋਤਿਆਂ ਨੂੰ ਥੋੜੀ ਜਿਹੀ ਹੋਰ ਵਿਸਥਾਰ ਦੇ ਵਿੱਚ ਦੱਸੋ ਕਿ ਇਹ ਜਿਹੜੇ ਸੈਮੀ ਫਾਈਨਲ ਆ, ਜਿਵੇਂ ਤੁਸੀਂ ਦੱਸਿਆ ਕਿ ਹਾਲ ਜਿਹੜਾ ਕੋਲਿੰਗਵੁੱਡ ਸ਼ਾਇਦ,
ਹਾਂਜੀ ਕੋਲਿੰਗਵੁੱਡ ਟਾਊਨ ਹਾਲ ਦੇ ਵਿੱਚ ਹੈ ਜੀ ਇਹ ਕੋਲਿੰਗਵੁੱਡ ਦੇ ਵਿੱਚ, ਹਾਂਜੀ
ਜੀ। ਤੇ ਸਰੋਤੇ ਜਿਹੜੇ ਆ ਉਹ ਕਿਸ ਤਰ੍ਹਾਂ ਸ਼ਾਮਲ ਹੋ ਸਕਦੇ ਆ ਉਸ ਸੈਮੀ ਫਾਈਨਲ ਦੇ ਵਿੱਚ, ਕੀ ਟਿਕਟ ਰੱਖੀਆਂ ਗਈਆਂ, ਥੋੜਾ ਜਿਹਾ ਇਹਦੇ ਬਾਰੇ ਸਾਡੇ ਸਰੋਤੇ?
ਹਾਂਜੀ ਜ਼ਰੂਰ, ਸੈਮੀ ਫਾਈਨਲ ਜਿਵੇਂ ਸਾਡੇ 20 ਤੋਂ ਲੈ ਕੇ 25 ਦੇ ਵਿੱਚ ਪਾਰਟਿਸਪੈਂਟ ਨੇ ਜਿਹੜੇ ਉਹ ਪਰਫਾਰਮ ਕਰਨਗੇ, ਉਹਨਾਂ ਦੇ ਗੀਤ ਸਿਲੈਕਸ਼ਨ ਕਰ ਲਏ ਨੇ, ਦੋ ਦੋ ਗੀਤ ਨੇ ਜਿਹਦੇ ਵਿੱਚ ਇੱਕ ਗੀਤ ਤੇ ਉਹ ਪਰਫਾਰਮ ਕਰਨਗੇ, ਤੇ ਸਾਡਾ ਬੈਂਡ ਪੂਰਾ ਇੰਡੀਆ ਤੋਂ ਆਏਗਾ ਜਿਹਦੇ ਵਿੱਚ ਕੀਬੋਰਡ ਤੇ ਢੋਲ ਵਾਲੇ ਉਹ ਇੰਡੀਆ ਤੋਂ ਨੇ, ਤੇ ਸਾਡੇ ਜੱਜਸ ਇੰਡੀਆ ਤੋਂ ਆਉਣਗੇ ਜਿਹਦੇ ਵਿੱਚ ਕਿ ਤੇਜਵੰਤ ਕਿੱਟੂ ਜੀ, ਮਾਸ਼ਾ ਅਲੀ ਜੀ, ਸਲਾਮਤ ਅਲੀ ਜੀ, ਸੈਮੀ ਫਾਈਨਲ ਵਾਸਤੇ ਸਾਡੇ ਇਹ ਜੱਜਸ ਨੇ, ਤੇ ਦਰਸ਼ਕ ਜਿਹੜੇ ਵੀ ਉੱਥੇ ਆਉਣਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ, ਉਹਨਾਂ ਲਈ ਅਸੀਂ ਕੋਈ ਟਿਕਟ ਵੀ ਕੁਝ ਜ਼ਿਆਦਾ ਨਹੀਂ ਰੱਖੀ ਹੈ, $30 ਤੇ $20 ਦੀ ਟਿਕਟ ਹੈ, ਕਿਉਂਕਿ ਅਸੀਂ ਅਸੀਂ ਇਹ ਨੀ ਚਾਹੁੰਦੇ ਕਿ ਲੋਕਾਂ ਨੂੰ ਇਹ ਲੱਗੇ ਕਿ ਅਸੀਂ ਕਮਾਈ ਕਰਨ ਵਾਸਤੇ ਇਹ ਚੀਜ਼ ਕਰ ਰਹੇ ਹਾਂ
ਜੀ, ਕਿਉਂਕਿ ਸੰਗੀਤ ਦੀ ਜਦੋਂ ਗੱਲ ਹੁੰਦੀ ਹੈ ਸੋ ਕਾਫੀ ਆਲਾ ਦਰਜੇ ਦੇ ਜਿਹੜੇ ਲੋਕ ਨੇ, ਜਿਵੇਂ ਤੁਸੀਂ ਤੇਜਵੰਤ ਕਿੱਟੂ ਹੋਰਾਂ ਦੀ ਗੱਲ ਕੀਤੀ ਹੈ, ਮਾਸ਼ਾ ਅਲੀ ਦੀ ਗੱਲ ਕੀਤੀ ਹੈ, ਸੋ ਸੰਗੀਤ ਦੀ ਵਿੱਚ ਕਾਫੀ ਨਿਪੁੰਨਤਾ ਇਹਨਾਂ ਦੀ। ਤੇ ਇਸ ਤੋਂ ਇਲਾਵਾ ਕੋਈ ਹੋਰ ਆਕਰਸ਼ਣ ਜਿਹੜੇ ਇਸ ਦਰਮਿਆਨ ਰੱਖੇ ਗਏ ਹੋਣ?
ਹਾਂਜੀ, ਫਾਈਨਲ ਦੇ ਵਿੱਚ ਸਾਡੇ ਜੱਜ ਹੋਰ ਨੇ, ਜਿਵੇਂ ਕਿ ਪੀਟੀਸੀ ਦੇ ਜੱਜ ਨੇ ਜਿਹੜੇ ਆਪਣੇ ਸਚਿਨ ਹੂਜਾ ਜੀ ਤੇ ਰੋਸ਼ਨ ਪ੍ਰਿੰਸ ਜੀ, ਤੇ ਸਾਡੇ ਆਪਣੇ ਸ਼ਹਿਰ ਦੇ ਮੈਲਬਨ ਦੇ ਗਗਨ ਕੋਕਰੀ ਜੀ, ਇਹ ਸਾਡੇ ਫਾਈਨਲ ਦੇ ਜੱਜ ਹੋਣਗੇ। ਭੈਣ ਜੀ, ਜਦੋਂ ਵੀ ਉਰੇ ਆਪਣੇ ਕੋਈ ਵੀ ਇਵੈਂਟ ਹੁੰਦਾ ਇਸ ਤਰ੍ਹਾਂ ਦਾ, ਜਿਵੇਂ ਕਿ ਮਿਸਟਰ ਪੰਜਾਬ ਹੋਏ ਨੇ ਜਾਂ ਕੁਛ ਵੀ ਹੋਏ ਨੇ, ਬਾਅਦ ਦੇ ਵਿੱਚੋਂ ਸਿਰਫ ਇੱਕ ਮੁੱਦਾ ਉੱਠਿਆ ਹੈ ਕਿ ਇਹਨਾਂ ਦੇ ਜੱਜਸ ਨੀ ਠੀਕ ਸੀਗੇ। ਤੁਸੀਂ ਵੀ ਸੁਣਿਆ ਹੋਣਾ ਇਹ ਗੱਲਾਂ ਦਾ। ਅਸੀਂ ਇਹ ਬਿਲਕੁਲ ਨੀ ਸੋਚ ਰਹੇ ਸੀ ਵੀ ਇਸ ਤਰ੍ਹਾਂ ਦਾ ਕੋਈ ਵੀ ਮੁੱਦਾ ਉੱਠੇ ਸਾਡੇ ਲਈ, ਜੋ ਵੀ ਚੀਜ਼ ਫੇਰ ਅਸੀਂ ਉਹ ਕਰਨ ਦੀ ਸੋਚੀ ਹੈ ਕਿ ਅਸੀਂ ਜੱਜਸ ਇੰਡੀਆ ਤੋਂ ਮੰਗਾਵਾਂਗੇ, ਜੋ ਉਹਨਾਂ ਦਾ ਡਿਸੀਜਨ ਹੋਏਗਾ ਉਹ ਲੋਕਾਂ ਨੂੰ ਵੀ ਠੀਕ ਲੱਗੇਗਾ ਤੇ ਸਾਡੇ ਲਈ ਤਾਂ ਠੀਕ ਹੋਣਾ ਹੀ ਹੋਣਾ ਜੀ।
ਜੀ ਬਿਲਕੁਲ, ਤੇ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਜੱਜਸ ਦੇ ਬਾਰੇ ਦੱਸਿਆ ਹੀ ਆ ਤੇ ਉਹਦੇ ਵਿੱਚ ਕਿਸੇ ਨੂੰ ਕੋਈ ਸ਼ੰਕਾ ਕੋਈ ਸ਼ੱਕ ਜਿਹੜੀ ਆ ਉਹ ਰਹਿਣੀ ਨੀ ਚਾਹੀਦੀ, ਹਨਾ। ਸੋ ਆਪਣੇ ਖੇਤਰ ਦੇ ਮਾਹਰ ਲੋਕ ਜਿਹੜੇ ਆ, ਨਿਪੁੰਨ ਲੋਕ ਜਿਹੜੇ ਆ, ਸੋ ਕਲਾ ਦੇ ਨਾਲ ਜਿਹਨਾਂ ਦਾ ਕਾਫੀ ਨੇੜਿਓਂ ਕਾਫੀ ਡੂੰਘਾ ਜਿਹੜਾ ਸੰਬੰਧ ਆ, ਸੋ ਉਹ ਲੋਕ ਜਿਹੜੇ ਆ ਜੀ ਉਹ ਜੱਜਮੈਂਟ ਕਰਨਗੇ। ਸੋ ਉਹ ਖੁਦ ਜਾਣਦੇ ਆ, ਹਨਾ, ਸਹੀ ਜਾਂ ਗਲਤ ਦਾ ਜਿਹੜਾ ਫੈਸਲਾ ਉਹ ਉਹਨਾਂ ਦੇ ਹੱਥ ਹੋਵੇਗਾ। ਤੇ ਬਾਕੀ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਜਿਹੜੇ ਆਰਗੇਨਾਈਜ਼ਰ ਆ, ਉਹ ਜਦੋਂ ਕੋਈ ਇਹੋ ਜਿਹਾ ਪ੍ਰੋਗਰਾਮ ਕਰਾਉਂਦੇ ਆ ਤੇ ਉਹਨਾਂ ਦਾ ਕੋਈ ਰੋਲ ਜਿਹੜਾ ਆ ਉਹ ਵਿੱਚ ਹੁੰਦਾ ਨੀ ਆ ਤੇ ਹੋਣਾ ਚਾਹੀਦਾ ਵੀ ਨੀ ਆ, ਤੇ ਕਿਉਂਕਿ ਸਾਰਾ ਕੁਛ ਨਤੀਜੇ ਜਿਹੜੇ ਆ ਜੋ ਵੀ ਆਉਣੇ ਹੁੰਦੇ ਆ ਉਹ ਜੱਜਸ ਦੇ ਹੱਥ ਦੇ ਵਿੱਚ ਹੀ ਹੁੰਦੇ ਆ।
ਬਿਲਕੁਲ।
ਇਸ ਤੋਂ ਇਲਾਵਾ ਸੁਲਤਾਨ, ਤੁਸੀਂ ਕੀ ਸੁਨੇਹਾ ਜਿਹੜਾ ਦੇਣਾ ਚਾਹੋਗੇ ਜਾਂ ਕਿਸ ਤਰ੍ਹਾਂ ਦੇ ਸਹਿਯੋਗ ਦੀ ਤੁਸੀਂ ਉਮੀਦ ਰੱਖਦੇ ਹੋ ਇਹ ਜਿਹੜੇ ਦੋਵੇਂ ਮੁਕਾਬਲੇ ਜਿਹੜੇ ਹੋਣ ਜਾ ਰਹੇ?
ਬਿਲਕੁਲ ਜੀ, ਅਸੀਂ ਮੈਂ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਜਿੰਨੇ ਵੀ ਲੋਕ ਇਸ ਚੀਜ਼ ਨੂੰ ਦੇਖ ਰਹੇ ਨੇ, ਅਸੀਂ ਇੱਕ ਕੋਸ਼ਿਸ਼ ਕੀਤੀ ਆ ਇੱਕ ਅੱਛਾ ਪਲੇਟਫਾਰਮ ਆਪਣੇ ਬੱਚਿਆਂ ਲਈ, ਆਪਣੇ 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 ਲੋਕਾਂ ਲਈ ਹੀ ਅੱਗੇ ਆਉਣ ਵਾਸਤੇ। ਤੁਸੀਂ ਇੱਕ ਗੱਲ ਦੇਖੋ, ਜੇ ਕੋਈ ਕੋਈ ਵੀ ਬੱਚਾ ਇੱਕ ਸੌਂਗ ਕਰਦਾ $10,000 ਜਾਂ $15,000 ਲੱਗਦਾ, ਫਿਰ ਵੀ ਉਹਦਾ ਸੌਂਗ ਉਹ ਲੋਕਾਂ ਦੀ ਨਿਗਾਹ ਚ ਨਹੀਂ ਆਉਂਦਾ, ਜਿਹੜਾ ਇਸ ਪਲੇਟਫਾਰਮ ਤੇ ਵਿਨ ਕਰੇਗਾ ਜਾਂ ਸੈਕਿੰਡ ਰਹੇਗਾ ਜਾਂ ਥਰਡ ਰਹੇਗਾ, ਕਮ ਸੇ ਕਮ ਉਹਨਾਂ ਦੀ ਲੋਕਾਂ ਦੇ ਵਿੱਚ ਪਹਿਚਾਣ ਹੋ ਜਾਏਗੀ ਪੂਰੀ ਕਿ ਹਾਂ ਇਹ ਇਹਨੇ ਉਹ ਕੰਪੀਟੀਸ਼ਨ ਵਿਨ ਕੀਤਾ ਤੇ ਉਸ ਤੋਂ ਬਾਅਦ ਇਹਦਾ ਆਹ ਟਰੈਕ ਆਇਆ। ਮੈਂ ਚਾਹੁੰਦਾ ਕਿ ਇੱਕ ਸਾਡੀ ਸਾਫ ਸੁੱਚੀ ਨੀਤ ਨਾਲ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਸਾਰੇ ਭਾਈਚਾਰੇ ਨੂੰ ਇਹੀ ਮੇਰੀ ਗੁਜ਼ਾਰਿਸ਼ ਆ ਕਿ ਇਹਨੂੰ ਸਪੋਰਟ ਕਰੋ ਤੇ ਇਸ ਨੂੰ ਉੱਥੇ ਤੁਸੀਂ ਆਓ ਸਾਡੇ ਫੰਕਸ਼ਨ ਤੇ, ਤੇ ਜੇ ਸਾਡੇ ਚ ਕੋਈ ਗਲਤੀ ਆ ਜਾਂ ਕੁਛ ਹੋਰ ਉੱਥੇ ਤੁਹਾਨੂੰ ਲੱਗਦਾ ਵੀ ਆਹ ਠੀਕ ਨੀ ਸੀਗਾ ਤਾਂ ਤੁਸੀਂ ਸਾਨੂੰ ਉਹਦੀ ਰਾਏ ਵੀ ਦੇ ਸਕਦੇ ਹੋ, ਅਸੀਂ ਉਹ ਵੀ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੇ ਹੱਦ ਤੱਕ ਹੋਵੇ। ਪਰ ਅਸੀਂ ਇੱਕ ਕਮਿਊਨਿਟੀ ਲਈ ਫੰਕਸ਼ਨ ਕਰ ਰਹੇ ਹਾਂ ਤਾਂ ਉਹਦੇ ਲਈ ਸਾਡੀ ਪਲੀਜ਼ ਸਾਰੇ ਜਾਣੇ ਸਪੋਰਟ ਕਰਿਓ।
ਜੀ ਸੁਲਤਾਨ, ਮੈਨੂੰ ਲੱਗਦਾ ਆਵਾਜ਼ ਜਿਹੜੀ ਉਹ ਕਿਤੇ ਨਾ ਕਿਤੇ ਥੋੜੀ ਜਿਹੀ ਕੱਟ ਕੇ ਆ ਰਹੀ ਸੀ, ਸੋ ਕੋਈ ਗੱਲ ਨੀ, ਤੁਹਾਡੀਆਂ ਗੱਲਾਂ ਤੋਂ ਜੋ ਸਾਹਮਣੇ ਆਉਂਦਾ ਮੈਨੂੰ ਹੁਣੇ ਸ਼ੇਅਰ ਯਾਦ ਆ ਰਿਹਾ ਕਿ ਮੰਜ਼ਿਲ ਨਾ ਦੇ ਚਿਰਾਗ ਨਾ ਦੇ ਹੌਸਲਾ ਤੋਂ ਦੇ, ਮੰਜ਼ਿਲ ਨਾ ਦੇ ਚਿਰਾਗ ਨਾ ਦੇ ਹੌਸਲਾ ਤੋਂ ਦੇ, ਤਿਨਕੇ ਕਾ ਸਹੀ ਮਗਰ ਤੂੰ ਆਸਰਾ ਤੋਂ ਦੇ, ਹਨਾ। ਸੋ ਏਦਾਂ ਦੀ ਉਮੀਦ ਜਿਹੜੀ ਉਹ ਆਪਾਂ ਕਰਾਂਗੇ। ਜੀ ਜੀ
ਬਿਲਕੁਲ, ਆਸਰੇ ਦੀ ਗੱਲ ਦੇਖੋ ਤੁਸੀਂ, ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹਾਂਗਾ, ਸ਼ਾਇਦ ਮੈਂ ਉਹਨਾਂ ਬੰਦਿਆਂ ਦਾ ਮੈਂ ਥੈਂਕਸ ਕਰਨਾ ਭੁੱਲ ਜਾ, ਪਰ ਇੱਕ ਮੈਂ ਭੈਣ ਜੀ ਗੱਲ ਕਰਨਾ ਚਾਹਾਂਗਾ ਕਿ ਅਸੀਂ ਰੈਡ ਡੋਟ ਮੀਡੀਆ ਜੋ ਹੈ ਨਾ, ਬੱਬਲ ਟਹਿਣਾ ਜੀ ਦਾ ਤੇ ਗੁਰਵਿੰਦਰ ਲੋਹਾਮ ਜੀ ਦਾ, ਉਹਨਾਂ ਨੂੰ ਅਸੀਂ ਜਦੋਂ ਅਸੀਂ ਸਟਾਰਟ ਕਰਨ ਲੱਗੇ ਸੀ ਇਹ ਫੰਕਸ਼ਨ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇੱਕ ਆਹ ਫੰਕਸ਼ਨ ਸ਼ੁਰੂ ਕਰ ਰਹੇ ਹਾਂ, ਤਾਂ ਉਹਨਾਂ ਨੇ ਆਪਣੇ ਜਿੰਨੇ ਵੀ ਉਹ ਕੰਮ ਕਰਦੇ ਨੇ ਜਿਵੇਂ ਕਿ ਸਾਰੇ ਇਵੈਂਟ ਕਵਰ ਕਰਦੇ ਨੇ, ਤਾਂ ਉਹਨਾਂ ਨੇ ਸਾਨੂੰ ਸਭ ਤੋਂ ਪਹਿਲੀ ਗੱਲ ਇਹ ਕਹੀ ਕਿ ਜਦੋਂ ਤੱਕ ਤੁਹਾਡਾ ਇਹ ਕੰਮ ਚੱਲੇਗਾ, ਜਦੋਂ ਤੱਕ ਆਪਣਾ ਇਵੈਂਟ ਸ਼ੁਰੂ ਹੋ ਕੇ ਖਤਮ ਹੋਏਗਾ, ਅਸੀਂ ਆਪਣੇ ਵਿਚਨੇ ਸਾਰੇ ਜਿੰਨੇ ਵੀ ਕੰਮ ਨੇ ਅਸੀਂ ਕੋਈ ਨੀ ਕਰਾਂਗੇ। ਇੱਥੋਂ ਤੱਕ ਕਿ ਤੁਸੀਂ ਇਹ ਦੇਖ ਲਓ ਕਿ ਬੱਬਲ ਟਹਿਣਾ ਸਾਹਿਬ ਨੇ ਆਪਣੀ ਜੌਬ ਵੀ ਛੱਡੀ ਹੋਈ ਆ ਸਿਰਫ ਇਹ ਕੰਮ ਵਾਸਤੇ, ਅਸੀਂ ਉਹਨਾਂ ਨੂੰ ਕੁਛ ਪੇ ਨੀ ਕਰ ਰਹੇ, ਉਹਨਾਂ ਦੀ ਏਡੀ ਵੱਡੀ ਸਪੋਰਟ ਕਰਕੇ ਹੀ ਇਹ ਫੰਕਸ਼ਨ ਅੱਗੇ ਵੱਧ ਰਿਹਾ, ਨਹੀਂ ਤਾਂ ਸਾਡੇ ਲਈ ਇਹ ਪੋਸੀਬਲ ਨੀ ਸੀਗਾ ਕਿ ਅਸੀਂ ਇਹ ਇਸ ਲੈਵਲ ਤੱਕ ਇਹਨੂੰ ਪਹੁੰਚਾ ਸਕਦੇ।
ਜੀ ਬਿਲਕੁਲ, ਕਹਿੰਦੇ ਹੁੰਦੇ ਨਾ ਵੀ ਸ਼ੌਕ ਦਾ ਕੋਈ ਮੁੱਲ ਨੀ ਹੁੰਦਾ, ਸੋ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਸ਼ੌਕ ਹੈ ਜਾਂ ਫਿਰ ਇੱਕ ਆਪਣੇ ਅੰਦਰ ਦਾ ਜਿਹੜਾ ਜਜ਼ਬਾ ਆ ਹਨਾ ਕੁਛ ਕਰਨ ਦਾ, ਉਹ ਕਈ ਵਾਰ ਹੁੰਦਾ ਹੈ ਕਿ ਆਪਾਂ ਹਮੇਸ਼ਾ ਸੁਣਦੇ ਆਏ ਹਾਂ ਕਿ ਜਦੋਂ ਤੁਸੀਂ ਕੁਛ ਪਾਉਣਾ ਤੇ ਉਹਦੇ ਲਈ ਬਹੁਤ ਕੁਛ ਖੋਣਾ ਵੀ ਪੈਂਦਾ ਹਨਾ। ਸੋ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਆ ਇਹ ਬਹੁਤ ਲੇਟ ਪੇ ਆਫ ਹੁੰਦੀਆਂ ਆ, ਪਰ ਪਹਿਲਾਂ ਆਪਾਂ ਨੂੰ ਦੇਣਾ ਪੈਂਦਾ ਇਹਦੇ ਲਈ। ਸੋ ਮੈਂ ਇਸੇ ਤਰ੍ਹਾਂ ਸਮਝਦੀ ਹਾਂ ਕਿ ਜਿੱਦਾਂ ਤੁਸੀਂ ਲੋਕ ਸਾਰੇ ਜਣੇ ਸਾਰੀ ਟੀਮ ਜੁਟੀ ਹੋਈ ਹੈ ਜੀ, ਸੋ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਲੈ ਕੇ ਆ ਰਹੇ ਹੋ ਕੋਈ ਇਹੋ ਜਿਹਾ ਮੁਕਾਬਲਾ, ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੇ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਭਰਪੂਰ ਸਹਿਯੋਗ ਜਿਹੜਾ ਹੈ ਜੀ ਉਹ ਲੋਕਾਂ ਦਾ ਵੀ ਮਿਲੂਗਾ। ਸੋ ਕਲਾ ਦਾ ਜਿਹੜਾ ਸੋਹਣਾ ਇੱਕ ਸਫ਼ਰ ਸ਼ੁਰੂ ਕੀਤਾ ਆ ਉਹਦੇ ਵਿੱਚ ਤੁਹਾਨੂੰ ਕਾਮਯਾਬੀ ਮਿਲੂਗੀ, ਅਸੀਂ ਇਹੋ ਜਿਹੀ ਉਮੀਦ ਕਰਦੇ ਹਾਂ, ਤੇ ਨਾਲ ਹੀ ਨਾਲ ਤੁਹਾਡੇ ਲਈ ਦੁਆਵਾਂ ਵੀ ਕਰਦੇ ਹਾਂ ਕਿ ਤੁਸੀਂ ਕਾਮਯਾਬ ਹੋ ਮੰਜ਼ਿਲ ਤੱਕ ਪਹੁੰਚਣ ਲਈ। ਤੇ ਜਾਂਦੇ ਜਾਂਦੇ ਇੱਕ ਵਾਰ ਫੇਰ ਆਪਣੇ ਵੱਲੋਂ ਇੱਕ ਤਕੀਰ ਜਿਹੜੀ ਆ ਸਾਡੇ ਸਰੋਤਿਆਂ ਲਈ ਕਰ ਜਾਓ ਜੀ, ਤੇ ਸੈਮੀ ਫਾਈਨਲ ਤੇ ਫਾਈਨਲ ਦੀਆਂ ਡੇਟਸ ਤੇ ਜਿਹੜੇ ਥਾਂ ਹੈ ਉਹ ਦੱਸ ਦਿਓ।
ਹਾਂਜੀ, ਸੈਮੀ ਫਾਈਨਲ ਸਾਡੀ ਬਿਲਕੁਲ ਜੀ, ਸੈਮੀ ਫਾਈਨਲ ਦੀ ਡੇਟ ਸਾਡੀ ਹੈਗੀ 21st of August ਕੋਲਿੰਗਵੁੱਡ ਟਾਊਨ ਹਾਲ ਦੇ ਵਿੱਚ, ਤੇ ਸਾਡੀ ਫਾਈਨਲ ਦੀ ਡੇਟ ਹੈਗੀ 11 September ਨੈਸ਼ਨਲ ਥੀਏਟਰ ਸੈਂਟ ਕਿਲਡਾ ਦੇ ਵਿੱਚ। ਤੇ ਮੇਰੀ ਆਪਣੀ ਕਮਿਊਨਿਟੀ ਤੇ ਭਾਈਚਾਰੇ ਨੂੰ ਬਹੁਤ ਤਹਿ ਦਿਲੋਂ ਨਿੱਘਾ ਸੱਦਾ ਕਿ ਤੁਸੀਂ ਸਾਰੇ ਜਾਣੇ ਨੂੰ ਉੱਥੇ ਪਹੁੰਚਣਾ, ਤੇ ਮੇਰਾ ਨੰਬਰ ਹੈਗਾ ਜੇ ਤੁਹਾਨੂੰ ਕੋਈ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ ਕਿਸ ਬਾਰੇ ਜਾਂ ਕੁਛ ਪੁੱਛਣਾ ਉਹਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 04304000073।
ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲ ਕੀਤੀ ਤੇ ਸਾਰਾ ਜਿਹੜਾ ਇਵੈਂਟ ਆ ਉਹਦੇ ਬਾਰੇ ਚ ਵਿਸਥਾਰ ਦੇ ਵਿੱਚ ਸਰੋਤਿਆਂ ਦੇ ਨਾਲ ਵੀ ਸਾਂਝ ਪਾਈ ਆ। ਸੋ ਅਸੀਂ ਉਮੀਦ ਕਰਦੇ ਹਾਂ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਫੋਕ ਐਂਡ ਰੌਕ ਮਿਊਜ਼ਿਕ ਤੇ ਡਾਂਸ ਅਕੈਡਮੀ ਜਿਹੜੀ ਆ ਹੋਰ ਵੀ ਇਹੋ ਜਿਹੜੇ ਟੈਲੈਂਟ ਹੰਟ ਪ੍ਰੋਗਰਾਮ ਜਿਹੜੇ ਆ ਸ਼ੋਅ ਜਿਹੜੇ ਆ ਉਹ ਲੈ ਕੇ ਆਏਗੀ। ਸੋ ਬਹੁਤ ਸਾਰੀਆਂ ਉਮੀਦਾਂ ਨੇ ਤੁਹਾਡੇ ਤੇ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਭ ਇੱਛਾਵਾਂ।
ਥੈਂਕ ਯੂ ਭੈਣ ਜੀ, ਤੁਹਾਡਾ ਵੀ ਬਹੁਤ ਬਹੁਤ, ਤੇ ਹਰਮਨ ਰੇਡੀਓ ਦਾ ਤੁਸੀਂ ਮੈਨੂੰ ਆਨ ਏਅਰ ਲਿੱਤਾ ਤੇ ਮੇਰੀ ਗੱਲਬਾਤ ਸਰੋਤਿਆਂ ਸਾਹਮਣੇ ਰੱਖੀ, ਥੈਂਕ ਯੂ ਵੈਰੀ ਮਚ ਭੈਣ ਜੀ।
ਜੀ ਸ਼ੁਕਰੀਆ। ਸੋ ਦੋਸਤੋ, ਇਹ ਸਨ ਸੁਲਤਾਨ ਥਿੱਲੋ ਜਿਹੜੇ ਕਿ ਫੋਕ ਐਂਡ ਰੌਕ ਮਿਊਜ਼ਿਕ ਤੇ ਡਾਂਸ ਅਕੈਡਮੀ ਚਲਾ ਰਹੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸੈਮੀ ਫਾਈਨਲ ਆਵਾਜ਼ ਦੇ ਪੰਜਾਬ ਆਸਟ੍ਰੇਲੀਆ ਦੇ ਹੋਣ ਜਾ ਰਹੇ ਨੇ 21 August ਨੂੰ, ਤੇ ਉਹਦੇ ਬਾਰੇ ਚ ਸਾਡੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਰਹੇ ਸਨ। ਤੇ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਸਾਰੀ ਕਮਿਊਨਿਟੀ ਦੇ ਮੈਂਬਰ ਆ ਜੀ ਉਹ ਵੱਧ ਚੜ ਕੇ ਹਿੱਸਾ ਪਾਉਣਗੇ ਉੱਥੇ ਜਾ ਕੇ ਜਿਹੜਾ ਆਵਾਜ਼ੇ ਪੰਜਾਬ ਦਾ ਇਹ ਮਹਾਕੁੰਭ ਹੋਣ ਜਾ ਰਿਹਾ ਉੱਥੇ ਆਪਣੀ ਹਾਜ਼ਰੀ ਲਗਵਾਉਣਗੇ। ਸੋ ਅੱਜ ਦੇ ਲਈ ਇੰਨਾ ਹੀ, ਅੱਗੇ ਫਿਰ ਆਉਣ ਵਾਲੇ ਸਮੇਂ ਚ ਕਿਸੇ ਹੋਰ ਮਹਿਮਾਨ ਦੇ ਨਾਲ ਹਾਜ਼ਰੀ ਲਗਵਾਵਾਂਗੇ। ਬਹੁਤ ਬਹੁਤ ਧੰਨਵਾਦ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਦਿਨ ਬੁੱਧਵਾਰ 3 August 2016 ਜਦੋਂ ਕਿ ਦੇਸੀ ਮਹੀਨੇ ਅਨੁਸਾਰ ਸਾਉਣ ਮਹੀਨੇ ਦੀ 19 ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖ਼ਬਰਾਂ ਲੈ ਕੇ ਹਾਜ਼ਰ ਹੈ। ਇਨ੍ਹਾਂ ਖ਼ਬਰਾਂ ਨੂੰ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਯੂਨੀਕ ਆਰਸ ਮਰੇਵਾ ਦੇ ਸਹਿਯੋਗ ਦੇ ਨਾਲ ਸੁਣ ਜਾ ਰਹੇ ਹੋ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖ਼ਬਰਾਂ। ਸਰਕਾਰ ਵੱਲੋਂ ਜਿੱਥੇ ਐਕਸ ਗ੍ਰੇਸ਼ੀਆ ਗ੍ਰਾਂਟ ਦੇ ਅਧੀਨ ਡੇਵਿਡ ਬੇਨ ਨੂੰ ਪਿਛਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਧਰ ਮੌਰੀ ਪਾਰਟੀ ਨੇ ਹੈਲਨ ਕਲਾਰਕ ਨੂੰ ਹਮਾਇਤ ਦੇਣ ਤੋਂ ਕਰ ਦਿੱਤੀ ਹੈ ਕੋਰੀ ਨਾਂ, ਜਦੋਂ ਕਿ ਬੀਤੀ ਰਾਤ ਇਕ ਦੁਖਦਾਈ ਹਾਦਸੇ ਵਿਚ ਕਾਰ ਤੇ ਟਰੱਕ ਦੇ ਵਿਚਾਲੇ ਟੱਕਰ ਦੇ 5 ਲੋਕ ਹਲਾਕ ਹੋ ਗਏ ਨੇ। ਇਹ ਘਟਨਾ ਟੋਰੰਗਾ ਇਲਾਕੇ ਦੀ ਹੈ। ਖੇਡ ਦੇ ਮੈਦਾਨ ਦੇ ਵਿਚ ਨਜ਼ਰ ਮਾਰਾਂਗੇ ਜਿੱਥੇ ਕਿ ਬਾਰਿਸ਼ ਤੋਂ ਪ੍ਰਭਾਵਿਤ ਟੈਸਟ ਮੈਚ ਦੇ ਦੌਰਾਨ ਭਾਰਤ ਦਾ ਪਲੜਾ ਵੈਸਟ ਇੰਡੀਜ਼ ਉਤੇ ਭਾਰੀ, ਜਦੋਂ ਕਿ ਟੈਨਿਸ ਦੇ ਇਕ ਹੋਰ ਸ਼ਾਨਦਾਰ ਖਿਡਾਰੀ ਰੋਜਰ ਫੈਡਰਰ ਨੇ ਓਲੰਪਿਕਸ ਵਿਚ ਜਾਣ ਤੋਂ ਕਰ ਦਿੱਤੀ ਹੈ ਨਾ। ਹੁਣ ਖ਼ਬਰਾਂ ਤਫਸੀਲ ਦੇ ਨਾਲ। ਵੱਖ ਵੱਖ ਮਾਮਲਿਆਂ ਵਿਚ ਜਿੱਥੇ ਰੋਂਗਫੁਲ ਕਨਵਿਕਸ਼ਨਸ ਦੀ ਗੱਲ ਚੱਲਦੀ ਹੈ, ਜਦੋਂ ਵੀ ਗਲਤ ਸਜ਼ਾਵਾਂ
ਦਿੱਤੇ ਜਾਣ ਦੀ ਗੱਲ ਚੱਲਦੀ ਹੈ। ਉਨ੍ਹਾਂ ਮਾਮਲਿਆਂ ਵਿਚ ਜਿੱਥੇ ਟੀਨਾ ਪੋਰਾ ਨਾਂ ਦੇ ਇਕ ਕੈਦੀ ਨੂੰ ਸਰਕਾਰ ਦੁਆਰਾ ਹਜ਼ਾਰਾਂ ਲੱਖਾਂ ਦਾ ਮੁਆਵਜ਼ਾ ਦਿੱਤਾ ਗਿਆ ਸੀ, ਉਥੇ ਮਿਨਿਸਟਰ ਆਫ ਕੋਰਟਸ ਐਮੀ ਐਡਮਜ਼ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਕੇ ਡੇਵਿਡ ਬੇਨ ਦੇ ਮਾਮਲੇ ਵਿਚ ਵੀ ਆਪਣਾ ਪੱਖ ਸਪਸ਼ਟ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ 1994 ਵਿਚ ਆਪਣੇ ਮਾਂ ਬਾਪ ਅਤੇ ਤਿੰਨ ਭੈਣ ਭਰਾਵਾਂ ਦੇ ਕਤਲ ਦੇ ਦੋਸ਼ ਲੱਗੇ ਡੇਵਿਡ ਬੇਨ ਨੂੰ 13 ਸਾਲ ਦੇ ਲਈ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਜਦੋਂ ਕਿ 2009 ਦੇ ਵਿਚ ਇਹ ਪਾਇਆ ਗਿਆ ਕਿ ਉਹ ਨਾਟ ਗਿਲਟੀ ਸਨ। ਇਸ ਮਾਮਲੇ ਵਿਚ ਸਰਕਾਰ ਦੀ ਕਾਫ਼ੀ ਕਿਰਕਰੀ ਹੋਈ, ਲੇਕਿਨ ਬਾਅਦ ਵਿਚ ਅੰਦਰ ਖਾਤੇ ਹੋਏ ਸਮਝੌਤਿਆਂ ਦੇ ਮੱਦੇਨਜ਼ਰ ਐਕਸ ਗ੍ਰੇਸ਼ੀਆ ਗ੍ਰਾਂਟ ਦੇ ਤੌਰ ਤੇ $925,000 ਦੀ ਪੇਸ਼ਕਸ਼ ਸਰਕਾਰ ਵੱਲੋਂ ਡੇਵਿਡ ਬੇਨ ਨੂੰ ਕੀਤੀ ਗਈ। ਅੰਦਰ ਖਾਤੇ ਇਹ ਵੀ ਪਤਾ ਲੱਗਿਆ ਕਿ ਡੇਵਿਡ ਬੇਨ ਨੇ ਇਸ ਰਕਮ ਨੂੰ ਪ੍ਰਵਾਨ ਕਰ ਲਿਆ। ਉਧਰ ਮੌਰੀ ਪਾਰਟੀ ਜਿੱਥੇ ਵੱਖ ਵੱਖ ਰਾਏ ਰੱਖਦੀ ਹੈ ਕਿ ਉਹ ਹੈਲਨ ਕਲਾਰਕ ਨੂੰ ਸੈਕਟਰੀ ਜਨਰਲ ਦੇ ਅਹੁਦੇ ਵਾਸਤੇ UNO ਚ ਭੇਜਣਾ ਚਾਹੁੰਦੀ ਹੈ ਜਾਂ ਨਹੀਂ। ਇਸ ਮਾਮਲੇ ਵਿਚ ਮੌਰੀ ਪਾਰਟੀ ਦੀ ਕੋ ਲੀਡਰ ਮਾਰਾਮਾ ਫੌਕਸ ਨੇ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਪਣੇ ਪ੍ਰਧਾਨ ਮੰਤਰੀ ਕਾਲ ਦੇ ਦੌਰਾਨ ਪ੍ਰਧਾਨ ਮੰਤਰੀ ਹੈਲਨ ਕਲਾਰਕ ਨੇ ਕੋਈ ਬਹੁਤਾ ਭਲਾ ਨਹੀਂ ਕੀਤਾ। ਆਪਣੇ ਇੰਡੀਜਨਸ ਲੋਕਾਂ ਦੇ ਮਾਮਲੇ ਨੂੰ ਲੈ ਕੇ ਮੌਰੀ ਪਾਰਟੀ ਸ਼ੁਰੂ ਤੋਂ ਹੀ ਇਸ ਗੱਲ ਦੇ ਵਿਚ ਹਮੇਸ਼ਾ ਚਰਚਾ ਕਰਦੀ ਰਹੀ ਹੈ, ਲੇਕਿਨ ਮੌਰੀ ਪਾਰਟੀ ਦੀ ਹੀ ਇਕ ਹੋਰ ਲੀਡਰ, ਕਾਫ਼ੀ ਸੀਨੀਅਰ ਲੀਡਰ ਟੋਰੀਆਨਾ ਟੁਰੀਆ ਨੇ ਇਸ ਮਾਮਲੇ ਦੇ ਵਿਚ ਸਪੋਰਟ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਰੀ ਸ਼ਕਤੀ ਦੇ ਮੱਦੇਨਜ਼ਰ ਉਹ ਹੈਲਨ ਕਲਾਰਕ ਨੂੰ ਇਸ ਵੱਡੇ ਰੁਤਬੇ ਤੇ ਦੇਖਣਾ ਚਾਹੁੰਦੇ ਨੇ। ਉਨ੍ਹਾਂ ਦਾ ਇਹ ਵੀ ਮੰਨਣਾ ਭਾਵੇਂ ਕਿ ਮੌਰੀ ਲੋਕਾਂ ਦੇ ਵਾਸਤੇ ਹੈਲਨ ਕਲਾਰਕ ਨੇ ਆਪਣੇ ਪ੍ਰਧਾਨ ਮੰਤਰੀ ਕਾਲ ਦੌਰਾਨ ਓਨੇ ਕਾਰਜ ਨਹੀਂ ਕੀਤੇ ਜਿੰਨੇ ਉਨ੍ਹਾਂ ਨੂੰ ਕਰਨੇ ਚਾਹੀਦੇ ਸਨ। ਇਧਰ ਦੇਸ਼ ਦੇ ਟੋਰਾਂਗਾ ਇਲਾਕੇ ਦੇ ਵਿਚੋਂ ਇਕ ਦੁਖਦਾਈ ਖ਼ਬਰ ਮਿਲੀ ਹੈ। ਬੀਤੀ ਰਾਤ 8:15 ਦੇ ਕਰੀਬ ਸਟੇਟ ਹਾਈਵੇ 2 ਤੇ ਡੌਸਨ ਰੋਡ ਦੇ ਕਾਰਨਰ ਦੇ ਉੱਤੇ ਇਕ ਕਾਰ ਇਕ ਲੌਗਿੰਗ ਟਰੱਕ ਦੇ ਵਿਚ ਟਕਰਾ ਗਈ। ਹਾਲਾਂਕਿ ਟਰੱਕ ਡਰਾਈਵਰ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ, ਲੇਕਿਨ ਇਸ ਕਾਰ ਦੇ ਵਿਚ ਸਵਾਰ 5 ਦੇ 5 ਸੀਜ਼ਨਲ ਵਰਕਰ ਦੇ ਤੌਰ ਤੇ ਟੋਂਗਾ ਦੇਸ਼ ਤੋਂ ਆਏ ਲੋਕ ਮੌਤ ਦੀ ਗੋਦ ਵਿਚ ਜਾ ਸੁੱਤੇ। ਇਨ੍ਹਾਂ ਵਿਚੋਂ 2 ਬਾਪ ਬੇਟੇ ਦਾ ਰਿਸ਼ਤਾ ਵੀ ਰੱਖਦੇ ਸਨ। ਹਾਲਾਂਕਿ ਇਸ ਮੌਕੇ ਐਮਰਜੈਂਸੀ ਸੇਵਾਵਾਂ ਪਹੁੰਚ ਗਈਆਂ, ਲੇਕਿਨ ਕਾਰ ਵਿਚੋਂ ਕੱਟ ਕੇ ਉਨ੍ਹਾਂ ਦੀ ਬਾਡੀ ਨੂੰ ਕੱਢਦਿਆਂ ਕਾਫ਼ੀ ਸਮਾਂ ਲੱਗ ਗਿਆ, ਜਿਸ ਦੌਰਾਨ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ। ਖੇਡ ਦੇ ਖਿਡਾਰੀ ਦੇ ਮੈਦਾਨ ਦੀ ਗੱਲ ਕਰਦੇ ਹਾਂ ਤੇ ਬਾਰਿਸ਼ ਤੋਂ ਪ੍ਰਭਾਵਿਤ ਮੈਚ ਵਿਚ ਭਾਰਤ ਅਤੇ ਵੈਸਟ ਇੰਡੀਜ਼ ਦੇ ਟੈਸਟ ਮੈਚ ਦੌਰਾਨ ਭਾਰਤ ਦਾ ਪਲੜਾ ਭਾਰੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਭਾਰਤ ਨੇ 500 ਦੌੜਾਂ ਬਣਾ ਕੇ 9 ਖਿਡਾਰੀਆਂ ਦੇ ਨੁਕਸਾਨ ਤੇ ਪਾਰੀ ਦਾ ਐਲਾਨ ਕਰ ਦਿੱਤਾ ਸੀ, ਜਦੋਂ ਕਿ ਵੈਸਟ ਇੰਡੀਜ਼ ਦੀ ਪਾਰੀ ਬੁਰੀ ਤਰ੍ਹਾਂ ਲੜਖੜਾ ਰਹੀ ਹੈ। ਯਾਦ ਕਰਾਉਂਦੇ ਜਾਈਏ, ਵਿਦੇਸ਼ੀ ਧਰਤੀ ਉਤੇ ਖੇਡਦਿਆਂ ਭਾਰਤ ਨੇ ਪਹਿਲਾ ਟੈਸਟ ਮੈਚ ਸ਼ਾਨਦਾਰ ਢੰਗ ਦੇ ਨਾਲ ਜਿੱਤ ਲਿਆ ਸੀ ਤੇ ਉਧਰ ਰੀਓ ਡੀ ਜਨੈਰੀਓ ਓਲੰਪਿਕਸ ਦੀ ਗੱਲ ਕਰੀਏ ਤੇ ਦੁਨੀਆਂ ਦੇ 4 ਨੰਬਰ ਦੇ ਖਿਡਾਰੀ ਰੋਜਰ ਫੈਡਰਰ ਨੇ ਵੀ ਬਹੁਤ ਸਾਰੇ ਉਪਰਲੇ ਦਰਜੇ ਦੇ ਖਿਡਾਰੀਆਂ ਦੇ ਨਾਲ ਨਾਲ ਰੀਓ ਡੀ ਜਨੈਰੀਓ ਓਲੰਪਿਕਸ ਦੇ ਵਿਚ ਟੈਨਿਸ ਮੁਕਾਬਲਿਆਂ ਵਿਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਹੈ। ਜ਼ਿਕਾ ਵਾਇਰਸ ਦੇ ਚਲਦਿਆਂ ਬਹੁਤ ਸਾਰੇ ਟਾਪ ਮੋਸਟ ਖਿਡਾਰੀ ਇਸ ਓਲੰਪਿਕਸ ਦੇ ਵਿਚ ਹਿੱਸਾ ਲੈਣ ਤੋਂ ਇਨਕਾਰੀ ਹੋ ਗਏ ਨੇ। ਤੇ ਸ਼ਾਇਰੀ ਦੀ ਗੱਲ ਕਰੀਏ ਤੇ ਇਕ ਬਾਕਮਾਲ ਸ਼ਾਇਰ ਦਾ ਸ਼ੇਰ ਤੁਹਾਡੀ ਨਜ਼ਰ ਕਰਦੇ ਹਾਂ। ਉਹ ਲਿਖਦੇ ਨੇ ਕਿ ਇਸ਼ਕੇ ਤੋਂ ਜ਼ਰੂਰੀ ਕੰਮ ਸਿਆਂ ਹੀ ਦਿਸ ਪਏ, ਇਸ਼ਕੇ ਤੋਂ ਜ਼ਰੂਰੀ ਕੰਮ ਸਿਆਂ ਹੀ ਦਿਸ ਪਏ, ਦਿਲ ਤੋਂ ਦਿਮਾਗ ਤੱਕ ਜਦ ਪੈਂਡਾ ਮੁਕਾ ਲਿਆ। ਪਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ।